गर्मी तो वचन ही सिर्फ उदाहरण है, उस कोल एक साधन है कि जिस घर में जो रह रहे हैं बाहर लू चल दिए तबिश पड़ी है, पर उस घर में एयर कंडीशन तत्ती लू तो बचा है, उन्हों तपश विचों भी चमड़ी नू ठंड मिल रही साधन है। पर उस साधन के प्राप्त होने के बावजूद उस ठंडे घर में बैठा होया भी अंदरों कलपी जाता है, साधन उसकी चमड़ी नू ठंड दे सके, उसके मन नू सकून नहीं दे सके। सहूलत है पर अंदर सकून नहीं, शांति नहीं, टिकाव नहीं। इंसान उसके कोल परमात्मा ने सौण लई सोहना कमरा दे दिता, मन वो सोहने पलंग ते सोहने विछे हुए बस्तर उहने, तन ते उहदे ने चंगे बिस्तरां ते सुता है, पर लम्मा पिया भी जागदा होया भी किसी चिंता विच ते सुते होए नू चिंता दे सुपने सताई जांदे ने। उहदे कोल पलंग चंगा है, कंबल चंगा है, चादरां चंगियां ने, तकिए चंगे ने, पर इतनी साधन होने के बावजूद भी अंदर सुख नहीं, नींद नहीं, शांति नहीं। मनुख को सहूलत है, मनुख को साधन है, पर अंदर का सुख अंदर की शांति उहदे विचों नहीं। बस फर्क इन्ना है कि इंसान जबान चुप करके तुरिया फिरदा है। ऐसी कई बार सोचने जिदे कोल इन्ना कुछ बाहर का साधन है वो बहुत सुखी होगा। धन गुरु ग्रंथ साहब कहते ने नहीं, उस बंदे नूं थोड़ा जिहा छेड़ के देख, वो चुप करके बैठा है, पर किसी दे दुख नूं प्रगट करन दा इक्को तरीका सियाणे कहते ने कि अपना दुख उहदे नाल शेयर करो, सांझा करो। तुसीं दो मिनट उहदे नाल दुख सांझा करो, आप जी चुप कर जाओगे, वो अंदर दे सारे अपने दुख दे ठान खोल के रखदा है, क्योंकि उन्हें मौका नहीं मिल रहा अपना दुख बाहर कढ़न। दुख अंदर है पर चिंता तुर है। गुरु जी ने बाणी च ये वचन कहे, हजूर दे शब्द वल थोड़ा जिहा पाई, इहदा मतलब ये नहीं कि आपां साधना तो नफरत कर रहे। हजूर का वचन आंदा है कि देखो बंदा भाल सुख दी विच ही, मैं कई बार सोचना जे नफरत नाल ना देखी हेट ना करिए। एक आदमी सारी रात जाग रहे, नशा पी जा रहे, जे उहदे अंदर नूं देखो ते इहदा अंदर किते ना किते बीज लुके है, जिहड़ा बाहर दे दुख तो गलासी पाण वास्ते, बाहर दी चिंता तो मुक्ति लैण लई उस चीज का सहारा लै रहे जिहदी उहदे चेते विचों कुछ घड़ियां विसर गया। गल तां सिर्फ इहदी है ना कि मेरे चेते विचों चिंता ना रहे, वो सुख ना रहे, वो सहारा लैंदा पिया नशे दा। कोई अंदर दे सुख नूं भालण लई तुरे है, बेशवा दे दर ते बैठा है। जे असीं डूंघाई विच देखिए वो किसे रस दी भाल विच है। आदमी नूं जितने भी इंद्रियावी रस ने, इउं कह लो ये इंद्रियां दे रस बंदे दे मन नूं खचत तां कर रहे ने, अंदर किते ना किते बीज पिया जिहदे विचों सुख भालना चाहुंदा है, पर जित थां तों रस मंग रहे हो ते सदीव काल लई रस ने, उह हर रस पछतावा बणदा है। साडे सामने खैर बाणी विचों वचन ने ते मैं पर्दे पा के शब्द नहीं वरत रहा, यह सरीयत है। आदमी रात नूं नशा करदा है, सवेरे कदी पुछ के देखो जितना शर्म शर्मसार अपने बच्चियां दे सामने नशाई बंदा हुंदा है, शायद इन्ना होर कोई नहीं। वह बहाने बना के गल्लां टालदा है कि किते रात की घटना ना मैनूं चेते करा दें, पर रात नूं पुछ के देखो शहनशाह सी, सवेरे भिखारी बन गया। एक किसे पर तन तक पहुंचता है, वो मस्त है, मदहोश है, उस रस विच कुछ घड़ियां जे सवेरे समाज नूं पता लग जाए सच ए रे, वो बंदा कई दिन अपना मूंह लुका के तुरिया फिरदा है, उस सुख ने अखीर उन्हें शर्मसार कर दिता। पर जेड़ा गुरु परमेश्वर नाल जुड़दा है इहदा सुख कदी शर्मसार नहीं करता, इहदा सुख कदी घटदा नहीं। गुरु जी की बाणी च तिनक वचन ने ते हजूर ने फरमाया, पहली गल तां बंदे दी ए कि मेरे को धन बहुत हो गया, मैं अत दा सुखी, मेरे को रुपया होवे। असाडी इक दौड़ है, ਇਹਨੂੰ ਸਮਝੀਏ ਬਹੁਤ ਧੰਨ ਹੋ ਗਿਆ, ਫਿਰ ਮੈਨੂੰ ਪਰਵਾਹ ਨਹੀਂ। ਗੁਰਮੁਖ ਇੱਥੇ ਵੀ ਦੇਸ਼ ਵਿੱਚ ਵੀ ਦੇਖੋ ਲੋਕੀ ਕਰੋੜਾਪਤੀ ਨੇ, ਪਰ ਕਰੋੜਾਪਤੀ ਹੋਣ ਦੇ ਬਾਵਜੂਦ ਦੁਖੀ ਨੇ। ਅਸੀਂ ਕਰੋੜਾਂ ਵਿੱਚੋਂ ਸੁੱਖ ਲੱਭਣੇ ਆ, ਹੁਣ ਇਹ ਗੁਰਮੁਖ ਪਾਠ ਕਰ ਰਹੇ ਸਨ। ਗੁਰੂ ਅਰਜਨ ਦੇਵ ਨੇ ਕਿਹਾ ਜਿੰਨੀ ਧਰਤੀ ਏ ਸਾਰੀ ਧਰਤੀ ਦਾ ਬਾਦਸ਼ਾਹ ਵੀ ਬਣ ਜਾਈ, ਚੇਤੇ ਰੱਖੀ ਨਾਮ ਤੋਂ ਬਿਨਾਂ ਫਿਰ ਵੀ ਸੁੱਖ ਨਹੀਂ ਲੱਭ। ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ, ਹੁਣ ਇਹ ਅਸਤਾਇਤਿਕਰ ਸ੍ਰਿਸ਼ਟੀ ਦਾ ਰਾਜਾ ਕੋਈ ਨਹੀਂ ਬਣਿਆ। ਕੁਝ ਖਿੱਤਿਆਂ ਦੇ ਰਾਜੇ ਤਾਂ ਬਣੇ ਨੇ, ਪਰ ਸਾਰੀ ਸ੍ਰਿਸ਼ਟੀ ਦਾ ਰਾਜਾ ਬਣ ਜਾਏ ਤੇ ਫਿਰ ਕੀ ਉਹਦੇ ਵਿੱਚੋਂ ਸੁੱਖ ਏ? ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ, ਹਰ ਦਾ ਨਾਮ ਜਪਤ ਹੋਏ ਸੁਖੀਆ। ਸ੍ਰਿਸ਼ਟੀ ਚੋ ਰਾਜ ਚੋ ਸੁੱਖ ਨਹੀਂ, ਨਾਮ ਚੋ ਸੁੱਖ ਹੈ। ਸਹੂਲਤ ਵਿੱਚ ਸਾਡੇ ਸਰੀਰ ਨੂੰ ਦੇਖੋ, ਪਰਮਾਤਮਾ ਸਹੂਲਤ ਦਿੰਦਾ ਹੈ। ਇਹਦਾ ਮਤਲਬ ਇਹ ਨਹੀਂ ਕਿ ਅਸੀਂ ਇਹਨੂੰ ਖੰਡਨ ਕਰ ਲਈ, ਗ੍ਰਿਸ਼ਤੀ ਤੁਸੀਂ ਬੈਠੇ ਹੋ। ਆ ਗੁਰਮੁਖਾਂ ਨੇ ਗ੍ਰਹਿ ਲਿਆ ਤੇ ਮੇਰੇ ਮਨ 'ਚ ਗੱਲ ਆ ਗਈ ਵੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਨਾ ਸ੍ਰੀ ਰਾਗ ਪਹਿਲਾ ਰਾਗ ਹੈ। ਜਪਜੀ ਸਾਹਿਬ, ਸੋਦਰ ਸਾਹਿਬ, ਰਹਿਰਾਜ ਸਾਹਿਬ ਦੇ ਸ਼ਬਦ ਤੇ ਕੀਰਤਨ ਸੋਹਲਾ ਜਦੋਂ ਸਮਾਪਤ ਹੁੰਦਾ ਅੰਤਰ ਜਾਮੀ ਪੁਰਖ ਵਿਦਾ ਤੇ, ਪਹਿਲਾ ਰਾਗ ਸ੍ਰੀ ਰਾਗ ਹੈ। ਪਹਿਲੇ ਰਾਗ ਦਾ ਸ਼ਬਦ ਪਹਿਲੇ ਪਾਤਸ਼ਾਹ ਦਾ ਜੀ ਉਚਾਰਨ ਕੀਤਾ ਤੇ ਪਹਿਲੇ ਸ਼ਬਦ ਦੀਆਂ ਪਹਿਲੀਆਂ ਤੁਕਾਂ ਜਿਹੜੀਆਂ ਨੇ ਉਹ ਘਰ ਤੋਂ ਸ਼ੁਰੂ ਹੁੰਦੀਆਂ। ਦੇਖੋ ਘਰ ਦੀ ਗੱਲ ਕੀਤੀ, ਸਭ ਤੋਂ ਪਹਿਲਾਂ ਪਹਿਲੇ ਰਾਗ ਦੀਆਂ ਪਹਿਲੀਆਂ ਤੁਕਾਂ ਘਰ ਤੋਂ ਸ਼ੁਰੂ ਹੁੰਦੀਆਂ ਨੇ। ਤੇ ਗੁਰੂ ਜੀ ਨੇ ਬਿਲਕੁਲ ਨਹੀਂ ਕਿਤੇ ਬਾਣੀ 'ਚ ਕਿਹਾ ਕਿ ਸਿੱਖ ਜਿਹੜਾ ਉਹ ਬਾਹਰ ਮੁਖੀ ਵਿਖਾਵਾ ਕਰੇ, ਘਰ ਨੂੰ ਛੱਡਦਾ, ਝੌਂਪੜੀ ਬਣਾ ਕੇ ਬਹਿ ਜਾਏ, ਕੱਖਾਂ ਦੀਆਂ ਕੁਲੀ 'ਚ ਪਾਟੇ ਕੱਪੜੇ ਪਾ ਕੇ ਬਹਿ। ਗੁਰਮੁਖੋ ਬਿਲਕੁਲ ਬਾਣੀ ਨੇ ਉਹਨੂੰ ਸਵੀਕਾਰਿਆ ਨਹੀਂ। ਹਜ਼ੂਰ ਨੇ ਕਿਹਾ ਪਰਮਾਤਮਾ ਤੈਨੂੰ ਇੰਨੀ ਸਹੂਲਤ ਦੇ ਕਿ ਤੇਰਾ ਘਰ ਮਿੱਟੀ, ਕੰਕਰੀਟ, ਇੱਟਾਂ, ਲੱਕੜ, ਚੂਨੇ, ਪੱਥਰ ਦੀ ਥਾਂ ਤੇ ਤੇਰੇ ਘਰ ਵਿੱਚ ਕੀਮਤੀ ਮੋਤੀ, ਸੁੱਚੇ ਮੋਤੀਆਂ ਦੀਆਂ ਦੀਵਾਰਾਂ ਚੁਣੀਆਂ ਹੋਣ, ਤੇਰੇ ਘਰ ਦੇ ਵਿੱਚ ਚੰਦਨ ਦਾ ਲੇਪਣ ਹੋਵੇ, ਤੇਰੇ ਘਰ ਵਿੱਚ ਕਾਰਪੈਟ ਜਾਂ ਗਲੀਚੇ ਜਾਂ ਲੱਕੜ ਨਾ ਵਿਛੀ ਹੋਵੇ, ਤੇਰੇ ਘਰ ਵਿੱਚ ਹੀਰੇ ਮੋਤੀ ਜੜੇ ਹੋਣ ਧਰਤੀ ਤੇ। ਜਿਸ ਬੈਡਰੂਮ 'ਚ ਤੂੰ ਸੋਣਾ ਹੈ ਸਿਰਫ ਸ਼ਬਦ ਸਮਝਣ ਲਈ, ਉਸ ਦੇ ਪਲੰਗ ਉੱਤੇ ਸੋਨੇ ਦੀਆਂ ਤਾਰਾਂ ਨਾਲ ਕਢਾਈ ਕੀਤੀ ਹੋਵੇ, ਬਸ ਇੱਕ ਗੱਲ ਚੇਤੇ ਰੱਖੀ, ਮੈਂ ਘਰ ਬਾਰ ਹੀ ਸਿੱਖ ਪੈਦਾ ਕੀਤਾ। ਗੁਰੂ ਨਾਨਕ ਸਾਹਿਬ ਕਹਿ ਰਹੇ, ਗ੍ਰਿਸ਼ਤ ਵਿੱਚ ਰਹਿ ਕੇ ਭਗਤਾਂ ਦਾ ਨਾਮ ਰਸੀਆਂ ਦਾ ਬੰਦਗੀ ਕਰਨ ਵਾਲਿਆਂ ਦਾ ਕਾਫਲਾ ਹੈ। ਤੂੰ ਮੋਤੀਆਂ ਦੇ ਘਰ 'ਚ ਵੜੇ, ਤੂੰ ਸੋਨੇ ਦੇ ਪਲੰਗ ਤੇ ਬੈਠੇ, ਤੂੰ ਹੀਰਿਆਂ ਮੋਤੀਆਂ ਉੱਤੇ ਪੈਰ ਰੱਖ ਕੇ ਤੁਰੇ, ਬਸ ਉਹਦੇ ਵਿੱਚ ਵੜਦਿਆਂ ਸਾਰ ਉਹਨੂੰ ਨਾ ਭੁੱਲੀ ਜਿਸਨੇ ਤਰੁੱਟ ਕੇ ਤੈਨੂੰ ਦਾਤ ਦਿੱਤੀ। ਸਹੂਲਤ ਉਹਨੂੰ ਜਪਣ ਵਾਸਤੇ ਹੈ। ਹੁਣ ਇੱਥੇ ਥੋੜ੍ਹੀ ਜਿਹੀ ਬੇਨਤੀ ਮੈਂ ਹੋਰ ਬਾਣੀ ਵਿੱਚੋਂ ਕਰਨੀ ਹੈ। ਇਹ ਸ਼ਬਦ ਅਸੀਂ ਪੜ੍ਹਨੇ ਹਾਂ ਕਿ ਮੋਤੀ ਤਾਂ ਮੰਦਰ ਉਸ ਹੈ ਮੋਤੀਆਂ ਦੇ ਘਰ ਬਣੇ ਹੋ, ਰਤਨੀ ਤਾਂ ਹੂੰ ਹੈ ਜੜਾਓ, ਕਸਤੂਰ ਕੁੰਗੂ ਅਗਰ ਚੰਦਨ ਲੀਪ ਆਵੇ ਜਾਓ, ਮਤ ਦੇਵ ਭੂਲਾ ਵਿਸਰੇ ਤੇਰਾ ਚਿੱਤ ਨਾ ਆਵੇ ਨਾ। ਕਿਤੇ ਉਹਨੂੰ ਦੇਖ ਕੇ ਤੇਰਾ ਨਾਮ ਨਾ ਵਿਸਰ ਜਾਏ। ਧਰਤੀ ਤਾਂ ਹੀਰੇ ਲਾਲ ਜਗਤੀ, ਪਲੰਗ ਲਾਲ ਜੜਾਓ, ਮੋਹਣੀ ਮੁੱਖ ਮਣੀ ਸੁਖ ਹੈ। ਹੁਣ ਇਹਦੇ ਅਰਥ ਭਾਵੇਂ ਅਸੀਂ ਗਿਆਨੀ ਪਚਾਕਾ ਮਾਰ ਕੇ ਲੁਕਾ ਦਈਏ ਵੀ ਸੰਗਤ ਕੀ ਕਹੇਗੀ, ਅਸਲੀਅਤ ਹੈ ਨਾ, ਕਿਉਂਕਿ ਆਪਣਾ ਮਨ ਥੋੜ੍ਹਾ ਜਿਦਾਦਾ ਹੁੰਦਾ ਵੀ ਇਹ ਗੱਲ ਕਹਿਤੀ ਤੇ ਕਹਿਣਗੇ ਦੇਖੋ ਬਾਣੀ ਦੀ ਕਥਾ ਕਰਦੇ ਕੀ ਕਹਿ ਗਏ। ਹੁਣ ਇਹਦੇ ਅਰਥ ਜੇ ਕਰੋ ਪੜ੍ਹਦੇ 'ਚ ਨਾ ਕਰੀਏ। ਬਾਬਾ ਜੀ ਨੇ ਕਿਹਾ ਧਰਤੀ ਤਾਂ ਹੀਰੇ ਲਾਲ ਜਗਤੀ, ਤੇਰੇ ਘਰ ਦਾ ਵਿਹੜਾ ਉਹ ਲਾਲਾਂ ਤੇ ਹੀਰਿਆਂ ਨਾਲ ਜੜਿਆ ਹੋਵੇ, ਪਲੰਗ ਲਾਲ ਜਿਹੜਾ ਉਹ ਤੇ ਜਿਹੜਾ ਪਲੰਗ ਲੱਕੜ ਦਾ ਉਹਦੇ 'ਚ ਥਾਂ ਥਾਂ ਤੇ ਹੀਰਿਆਂ ਤੇ ਮੋਤੀਆਂ ਦੀਆਂ ਲਾਲੜੀਆਂ ਦੀਆਂ ਘੜੀਆਂ ਲੱਗੀਆਂ ਹੋਣ। ਹੀਰੇ ਲਾਲ ਜਿਹੜਾ ਉਹ ਮੋਹਣੀ ਮੁੱਖ ਉਹ ਜੀਵਨ ਸਾਥ ਹਨ। ਤੇ ਚੇਤੇ ਰੱਖੇ ਜਿਸ ਨੂੰ ਪਰਮਾਤਮਾ ਨੇ ਤੇਰੇ ਕਰਮਾਂ ਅਨੁਸਾਰ ਤੇਰਾ ਸੰਯੋਗ, ਤੇਰਾ ਉਹਦੇ ਨਾਲ ਮਿਲਾਪ ਬਣਾਇਆ, ਜਿਹਨੂੰ ਪਤਨੀ ਸ਼ਬਦ ਵਰਤ ਲਈ, ਮੋਹਣੀ ਮੁੱਖ ਮਣੀ ਸੋਹ ਹੈ, ਉਹਦਾ ਮੁੱਖ ਤੈਨੂੰ ਮੋਹੇ, ਉਹਦੇ ਮੱਥੇ ਦੇ ਉੱਪਰ ਕੀਮਤੀ ਮਣੀ ਸੋਹਦੀ ਹੋਵੇ, ਕਰੇ ਰੰਗ ਪਸਾਓ, ਅਰਥ ਹੀ ਨਹੀਂ, ਤੇਰੀ ਪ੍ਰਸੰਨਤਾ ਲੈ ਲਈ ਅਨੇਕਾਂ ਤਰ੍ਹਾਂ ਦੇ ਉਹ ਰੰਗ ਕਰੇ। ਪਰ ਗੁਰਮੁਖਾ ਚੇਤੇ ਰੱਖੀ ਤੂੰ ਗ੍ਰਿਸ਼ਤੀ ਹੁੰਦਿਆਂ ਹੋਇਆ ਉਸ ਕਮਰੇ 'ਚ ਰਹਿੰਦਿਆਂ ਹੋਇਆ ਕਰੇ ਰੰਗ ਪਸਾਓ, ਮਤ ਦੇਖ ਭੁੱਲਾਂ ਵਿਸਰੇ ਤੇਰਾ ਚਿੱਤ ਨਾ ਆਵੇ ਨਾ। ਸਿੱਖ ਦੀ ਭਾਵਨਾ ਕੀ ਹੈ? ਜਦੋਂ ਸੱਜਦਾ ਗੁਰੂ ਰਾਮਦਾਸ ਜੀ ਦੇ ਪਵਿੱਤਰ ਦਰਬਾਰ ਵਿੱਚ ਗੁਰਪੁਰਬਾਂ ਤੇ ਵੱਖ ਸਾਲ ਵਿੱਚ ਵੱਖ ਵੱਖ ਸਮੇਂ ਤੇ ਜਦੋਂ ਸਜਦਿਆਂ ਤੋਸ਼ੇ ਖਾਨੇ ਵਿੱਚੋਂ ਹਰ ਕੀਮਤੀ ਸਮਾਨ ਸੰਗਤ ਦੇ ਦੇਖਣ ਲਈ ਲਾਇਆ ਜਾਂਦਾ ਤੇ ਉਹਦੀ ਅਨਾਊਂਸਮੈਂਟ ਸੂਚਨਾ ਅਰਦਾਸੀਆ ਹੀ ਦੇ ਦਿੰਦਾ। ਕੈਸੀ ਅਸਚਰਜ ਖੇਡੇ, ਉੱਥੇ ਅਨਾਊਂਸਮੈਂਟ ਵੀ ਕੀਤਾ ਜਾਂਦਾ ਜਿਹੜਾ ਪ੍ਰੋਗਰਾਮ ਕੀ ਹੈ, ਤੁਸੀਂ ਅੰਮ੍ਰਿਤ ਵੇਲੇ ਅਰਦਾਸ ਸੁਣੋ, ਉਹ ਅਰਦਾਸ ਵਿੱਚ ਹੀ ਕਹਿ ਦਿੰਦੇ ਨੇ ਅੱਜ ਇਸ ਗੁਰੂ ਸਾਹਿਬਾਨ ਦਾ ਗੁਰਪੁਰਬ ਸੰਗਤਾਂ ਮਨਾ ਰਹੀਆਂ, ਸਮਝ ਪੈ ਜਾਂਦੀ। ਫਿਰ ਨਾਲ ਕਹਿੰਦੇ ਨੇ ਅੱਜ ਜਲੋ ਸਜਣਗੇ, ਉਹ ਵਿੱਚ ਹੀ ਸੂਚਨਾ ਅਰਦਾਸ ਦੇ ਦਿੱਤੀ ਜਾਂਦੀ। ਇੱਥੋਂ ਤੱਕ ਪਹਿਲਾਂ ਸ਼ੇਰੇ ਪੰਜਾਬ ਦੀ ਦੇਗ ਦੀ ਅਰਦਾਸ ਹੁੰਦੀ ਵੀ ਨਾਂ ਲੈ ਕੇ, ਹੁਣ ਸ਼ਬਦ ਅਰਦਾਸ ਅਜੇ ਵੀ ਦੇਖ ਜਾਂਦੀ ਉਹਨਾਂ ਦੇ ਨਾਮ ਦੀ, ਪਰ ਨਾ ਸੋਚਿਆ ਜੇ ਸਾਰਿਆਂ ਦੇ ਨਾਮ ਲੈਣ ਲੱਗੇ ਤਾਂ ਉਹ ਜਣਾ ਖਣਾ ਕਹੇਗਾ ਮੇਰਾ ਨਾਮ ਵੀ ਅਰਦਾਸ ਚ ਫਿੱਟ ਕਰ ਦਿਓ। ਉਹਨਾਂ ਇੱਕੋ ਗੱਲ ਕਹਿ ਦਿੱਤੀ, ਸੰਗਤ ਅਤੇ ਟਹਿਲੂਆਂ ਦੀ ਅਰਦਾਸ। ਬੜਾ ਸ਼ਬਦ ਕਮਾਲ, ਸੰਗਤ ਅਤੇ ਟਹਿਲੂ ਹੈ, ਕਿਉਂ? ਕਿਉਂਕਿ ਸੰਗਤ ਵਿੱਚ ਜਿਤਨੀ ਸੰਗਤ ਆਈ ਹੈ ਸਾਰੀ ਦੇਗ ਲੈ ਕੇ ਆਈ, ਹੁਣ ਇੱਕ ਇੱਕ ਦਾ ਨਾਮ ਕਿੱਥੇ ਲੈਂਦੇ। ਸਿੱਧੀ ਗੱਲ ਕਹਿ ਦਿੱਤੀ, ਜਿੰਨੀ ਸੰਗਤ ਆਈ ਤੇ ਟਹਿਲੂਆਂ ਦਾ ਅਰਥ ਹੈ ਜਿਹੜੇ ਦਰਬਾਰ ਸਾਹਿਬ ਦੇ ਸੇਵਾਦਾਰ ਨੇ ਤੇ ਜਿਨ੍ਹਾਂ ਨੇ ਦਰਬਾਰ ਸਾਹਿਬ ਬਣਨ ਤੋਂ ਲੈ ਕੇ ਅੱਜ ਤੱਕ ਜਿੰਨੀ ਵੀ ਟਹਿਲ ਕੀਤੀ ਸਾਰਿਆਂ ਦੀ ਇਕੱਠੀ ਅਰਦਾਸ। ਕਿੰਨੀ ਵੱਡੀ ਕਿਰਪਾ ਹੈ, ਟਹਿਲੂਆ ਸ਼ਬਦ ਵਰਤੇ ਸੇਵਾਦਾਰ। ਉੱਥੇ ਮੈਂ ਖੈਰ ਜਿਹੜੀ ਬੇਨਤੀ ਅਸਲ ਕਰਨੀ ਚਾਹੁੰਦਾ ਪ੍ਰਕਰਨ ਚ ਰਹੀਏ, ਜਦੋਂ ਜਲੋ ਸਜਦਾ ਵੱਖ ਵੱਖ ਸਮੇਂ ਸਿੱਖ ਸਰਦਾਰਾਂ ਨੇ, ਸਿੱਖ ਰਾਜਿਆਂ ਨੇ ਤੇ ਗੁਰਮੁਖਾਂ ਮਹਾਂਪੁਰਖਾਂ ਨੇ ਜੋ ਗੁਰੂ ਰਾਮਦਾਸ ਦੇ ਚਰਨਾਂ ਚ ਭੇਟ ਕੀਤਾ, ਗੁਰਮੁਖੋ ਉਹਨੂੰ ਸੰਗਤ ਦੇ ਸਾਹਮਣੇ ਦਰਸ਼ਨਾਂ ਲਈ ਰੱਖਿਆ ਜਾਂਦਾ, ਉਹਦੇ ਵਿੱਚ ਇੱਕ ਬੜੀ ਕੀਮਤੀ ਮੋਤੀਆਂ ਦੀ ਵਾਲਾ ਹੈ। ਜਦੋਂ ਨੇੜੇ ਹੋ ਕੇ ਦੇਖੀਏ ਅੱਜ ਉਹਦੀ ਕੀਮਤ ਮੇਰਾ ਨਹੀਂ ਖਿਆਲ ਕੋਈ ਮਿਲ ਸਕੇ। ਉਹ ਮਾਲਾ ਹੈ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਪੁੱਤਰ ਮਹਾਰਾਜਾ ਸ਼ੇਰ ਸਿੰਘ ਦੀ, ਕਿਉਂਕਿ ਬਹੁਤ ਹਿੱਸਾ ਸ਼ੇਰੇ ਪੰਜਾਬ ਦੇ ਪਰਿਵਾਰ ਦਾ ਹੈ ਉਸ ਵਿੱਚ। ਮੈਂ ਖਿੰਨ ਥੋੜ੍ਹਾ ਵਿੱਚੋਂ ਨਿਕਲਿਆ, ਦਰਬਾਰ ਸਾਹਿਬ ਆ ਬੈਠੇ ਹੋ ਗੁਰਮੁਖ, ਜਦੋਂ ਵੀ ਜਾਓ ਤੁਹਾਡੇ ਚਰਨਾਂ 'ਚ ਬੇਨਤੀ ਹੈ ਕਿ ਗੁਰੂ ਰਾਮਦਾਸ ਦੇ ਘਰ ਨੂੰ ਕਦੀ ਭੁੱਲਿਓ ਨਾ। ਜਿਤਨੀ ਮਰਜ਼ੀ ਕਿਸੇ ਕੋਲ ਸਮਰਥਾ ਹੋਵੇ, ਕੋਈ ਅਸਥਾਨ ਜਿਤਨਾ ਮਰਜ਼ੀ ਜਪ ਤਪ ਬੰਦਗੀ ਵਾਲੇ ਦਾ ਹੋਵੇ, ਪਰ ਗੁਰੂ ਅਰਜਨ ਦੇਵ ਜੀ ਇਸ ਗੱਲ ਨੂੰ ਚੇਤੇ ਰੱਖਿਓ, ਡਿੱਠੇ ਸਭੇ ਥਾਂ ਨਹੀਂ ਤੁਧ ਜਿਹਾ। ਕਿਉਂ ਕਿਉਂ ਜੀ? ਕਹਿਣ ਲੱਗੇ ਵਰਤੋ ਪੁਰਖ ਵਿਧਾਤੇ ਤਾਂ ਤੂੰ ਸੋਇਆ। ਅਸੀਂ ਕਈ ਵਾਰੀ ਕਹਿੰਦੇ ਹਾਂ ਮਨ ਚ ਆਇਆ, ਜਾਈਦਾ ਭੀੜ ਬੜੀ ਹੈ, ਗਲੀਆਂ ਬੜੀਆਂ ਛੁੱਟੀਆਂ ਨੇ, ਗੁਰੂ ਸਾਹਿਬ ਨੇ ਕਿਹਾ ਨਹੀਂ ਇਸੇ ਤਰ੍ਹਾਂ ਹੀ ਰਹਿਣਗੀਆਂ। ਬਸ ਦੀ ਸਗਨ ਅਪਾਰ ਅਨੂਪ ਰਾਮਦਾਸ ਪੁਰ, ਇਹ ਸਗਨੀ ਵਸੂ ਰਹੇ ਤੇ ਨਾਲੇ ਸ਼ਬਦ ਭੀੜ ਦੀ ਮੇਰਾ ਖਿਆਲ ਹੈ ਵਰਤਣਾ ਚਾਹੀਦਾ, ਬਾਣੀ ਚ ਆਏ ਵੀ ਨੇ ਸ਼ਬਦ। ਇੱਕ ਗੁਰਮੁਖ ਸੰਗਤ ਚ ਖਲੋਂਦੇ ਸਨ, ਕਿਸੇ ਨੇ ਸ਼ਬਦ ਕਹਿ ਦਿੱਤਾ, ਖਲੋਤੀ ਪੁਲ ਤੇ ਵਿੱਚ ਭੀੜ ਚੋਂ ਧੱਕੇ ਪੈ ਰਹੇ ਨੇ, ਉਹਨਾਂ ਜਾਪ ਰਹੇ ਸਨ, ਸਿੱਧੇ ਜੇ ਕਹਿਣ ਲੱਗੇ ਨਾ ਗੁਰਮੁਖਾ ਇਹਨਾਂ ਸ਼ਬਦ ਕਹੀ, ਇੱਥੋਂ ਦੇ ਧੱਕੇ ਨਾ ਕਹੇ, ਜੇ ਇੱਥੇ ਪੈ ਗਏ ਚੇਤੇ ਰੱਖੀ ਜਮਾਂ ਦੇ ਧੱਕਿਆਂ ਤੋਂ ਵੱਜ ਜਾਏ। ਉਹਨਾਂ ਦੀ ਦੇਖੋ ਅੰਦਰ ਦੀ ਬੇਨਤੀ, ਕਿੰਨੇ ਕੁ ਘੰਟਾ ਗੁਰੂ ਰਾਮਦਾਸ ਨੇ ਤੈਨੂੰ ਦਿੱਤਾ ਹੈ, ਮੱਥਾ ਟੇਕਦਿਆਂ ਸਿਰਫ ਇੱਕ ਮਿੰਟ ਖਲੋਨਾ, ਪੁਲ ਤੇ ਇੱਕ ਘੰਟਾ ਦੋ ਘੰਟੇ ਖਲੋਦਾ, ਤੂੰ ਇੱਧਰ ਉੱਧਰ ਝਾਕਣ ਦੀ ਥਾਂ ਕੱਲਾ ਧੰਨ ਗੁਰੂ ਰਾਮਦਾਸ ਦੇ। ਉਹਨਾਂ ਦੀ ਭਾਵਨਾ ਜਿਹੜੀ ਸੀ, ਕਿਉਂਕਿ ਉਸ ਗੱਲ ਤੋਂ ਬਹੁਤ ਕੁਛ ਸਾਨੂੰ ਮਿਲਣਾ ਤੇ ਮਿਲਦਾ ਵਿਆਹ ਹੈ। ਧੰਨ ਗੁਰੂ ਰਾਮਦਾਸ ਦੇ ਦਰ ਤੇ ਸ਼ਾਮ ਨੂੰ ਜਦੋਂ ਕਿਵਾੜ ਬੰਦ ਹੁੰਦੇ ਨੇ, ਚਾਰੇ ਦੇ ਚਾਰੇ ਜਿਹੜੇ ਦਰਵਾਜ਼ੇ ਨੇ ਉਹਨਾਂ ਨੂੰ ਬਾਹਰੋਂ ਕੁੰਡਾ ਨਹੀਂ ਲੱਗਦਾ। ਕਦੀ ਤੁਸੀਂ ਦੇਖੋ ਬਾਹਰ ਕੁੰਡੀ ਵਾਲੀ ਥਾਂ ਹੀ ਨਹੀਂ, ਚਾਰੇ ਦਰਵਾਜ਼ੇ ਗੁਰੂ ਰਾਮਦਾਸ ਦੇ ਸੱਚੇ ਪਾਤਸ਼ਾਹ ਦੇ ਦਰਬਾਰ ਦੇ, ਅੰਦਰੋਂ ਕੁੰਡੀ ਲੱਗਦੀ ਹੈ, ਅੰਦਰੋਂ ਹੀ ਦੇਵਾਦਰ ਕੁੰਡੀ ਖੋਲਦੇ ਨੇ, ਕਿਉਂਕਿ ਸਤਿਗੁਰੂ ਦੇ ਘਰ ਨੂੰ ਉੱਥੇ ਬਾਹਰੋਂ ਕੁੰਡੀ ਨਹੀਂ ਲੱਗਦੀ, ਕਿਉਂਕਿ ਰੱਬ ਦੇ ਘਰ 'ਚ ਪਹੁੰਚਣ ਲਈ ਅੰਦਰ ਦੀਆਂ ਕੁੰਡੀਆਂ ਖੋਲਦੀਆਂ ਨੇ, ਬਾਹਰ ਦੀ ਤਾਂ ਗੱਲ ਹੀ ਕੋਈ, ਬਾਹਰ ਦੀ ਕੁੰਡੀ ਅੰਦਰ। ਫਿਰ ਚਾਰੇ ਦਰਵਾਜ਼ੇ ਜਿੱਦਣ ਜਲੋ ਸਜਦਾ ਹੈ ਤੇ ਗੁਰੂ ਰਾਮਦਾਸ ਕਿਰਪਾ ਕਰ ਰਹੇ ਨੇ ਕੁਝ ਸਾਲਾਂ ਤੋਂ, ਹਜ਼ੂਰ ਦੇ ਪੁਰਬ ਵਾਲੇ ਦਿਨ ਉੱਤੇ ਕਥਾ ਦਾ ਸਮਾਂ ਹੁੰਦਾ ਹੈ। ਮੰਜੀ ਸਾਹਿਬ ਜਦੋਂ ਜਾਈਦਾ ਪਹਿਲੇ ਦਰਵਾਜ਼ੇ ਦੇ ਦਰਸ਼ਨ ਕਰਿਓ, ਉਹ ਸ਼ੇਰੇ ਪੰਜਾਬ ਨੇ ਭੇਟ ਕੀਤਾ ਸੀ, ਕਿਉਂਕਿ ਦਰਵਾਜ਼ੇ ਬਦਲੇ ਜਾਂਦੇ ਨੇ ਚਲੋ ਵਾਲੇ ਦਿਨ। ਆਮ ਤੌਰ 'ਤੇ ਸੰਗਤ ਲਈ ਉਹ ਦਰਵਾਜ਼ੇ ਜਿਹੜੇ ਨੇ ਜਿਹੜੇ ਸੋਨੇ ਨਾਲ ਬੜੇ ਨੇ, ਉਹਨਾਂ ਨੂੰ ਸਿਰਫ ਜਲੋ ਵਾਲੇ ਘੰਟੇ ਲਾਇਆ ਜਾਂਦਾ, ਪਰਤ ਕੇ ਤਖ਼ਤੇ ਅੰਦਰ ਰੱਖੇ ਜਾਂਦੇ ਭੇਟ। ਪਹਿਲਾ ਦਰਵਾਜ਼ਾ ਸ਼ੇਰੇ ਪੰਜਾਬ ਦਾ, ਇੱਕ ਦਰਵਾਜ਼ਾ ਸ਼ੇਰੇ ਪੰਜਾਬ ਦੀ ਘਰੋਂ ਉਸ ਮਹਾਰਾਣੀ ਦਾ ਜਿਹਦੀ ਕੁੱਖ ਚੋਂ ਸਰਦਾਰ ਖੜਕ ਸਿੰਘ ਦਾ ਜਨਮ ਹੋਇਆ। ਤੀਸਰਾ ਦਰਵਾਜ਼ਾ ਮਹਾਰਾਜਾ ਖੜਕ ਸਿੰਘ ਦਾ ਹੈ, ਅਤੇ ਚੌਥਾ ਦਰਵਾਜ਼ਾ ਮਹਾਰਾਜਾ ਖੜਕ ਸਿੰਘ ਦੇ ਮਹਿਲ ਘਰ ਵਾਲੀ ਸ਼ਬਦ ਵਰਤ ਲਈਏ ਰਾਣੀ, ਅਤੇ ਕੰਵਰ ਨੌ ਨਿਹਾਲ ਸਿੰਘ ਦੀ ਮਾਂ ਦਾ। ਚਾਰ ਦਰਵਾਜ਼ੇ। ਖੈਰ ਮੈਂ ਜਿਹੜੀ ਅਰਜ਼ ਕਰਨੀ ਚਾਹੁੰਦਾ, ਸਹੂਲਤਾਂ ਪਰਮਾਤਮਾ ਦੇ ਪਰ ਰੱਬ ਮਿਹਰ ਕਰੇ ਗੁਰੂ ਦੀ ਦਾਤ ਸਮਝੇ। ਇਹ ਸਤਿਗੁਰੂ ਨੇ ਤੁਰਟ ਕੇ ਦਿੱਤਾ ਹੈ। ਉਹ ਮਾਲਾ ਬੜੀ ਕੀਮਤੀ, ਉਹਦਾ ਇਤਿਹਾਸ ਬੜਾ ਰੋਚਕ ਹੈ। ਅਸੀਂ ਜੇਲ੍ਹ 'ਚ ਰੁਪਈਆ ਪਾ ਕੇ ਆਉਂਦੇ ਰਾਜਿਆਂ ਮਹਾਰਾਜਿਆਂ ਦੇ ਜਦੋਂ ਨਮਸਕਾਰਾਂ ਕਰਦੇ ਸਨ, ਉਹਨਾਂ ਦੇ ਨੌਕਰ ਰੁਪਈਆਂ ਤੇ ਮੋਹਰਾਂ ਵਾਲੀ ਥੈਲੀ ਨਾਲ ਰੱਖਦੇ ਸਨ। ਪਤਾ ਨਹੀਂ ਕਿਸ 'ਤੇ ਖੁਸ਼ ਹੋ ਕੇ ਇਨਾਮ ਇੱਕੋ ਦਿੰਦੇ ਨੇ, ਕਿਉਂਕਿ ਉਹ ਜੋ ਅੱਜ ਦੀ ਤਰ੍ਹਾਂ ਨਹੀਂ ਸੀ। ਮਹਾਰਾਜਾ ਸ਼ੇਰ ਸਿੰਘ ਮੱਥਾ ਟੇਕਣ ਆਏ, ਤੇ ਜਿਹੜਾ ਸੇਵਾਦਾਰ ਸੀ ਜਿਸ ਕੋਲ ਥੈਲੀ ਸੀ ਉਹ ਪਿੱਛੇ ਰਹਿ ਗਿਆ, ਮੱਥਾ ਟੇਕਣ ਲੱਗੇ। ਹੁਣ ਵੇਖਿਆ ਕੋਲ ਕੁਛ ਨਹੀਂ, ਹੱਥ 'ਚ ਕੀਮਤੀ ਮਾਲਾ ਸੀ। ਮਨ 'ਚ ਖਿਆਲ ਆਇਆ, ਮਨਾ ਮਾਲਾ ਵੀ ਤਾਂ ਗੁਰੂ ਨੇ ਦਿੱਤੀ ਏ, ਤੂੰ ਦੋ ਮਹਿਰਾਂ ਮੋਹਰਾਂ ਨੂੰ ਉਡੀਕਦਾ ਪਿਆ, ਉਹ ਮਾਲਾ ਰਾਤੀ ਮੱਥਾ ਟੇਕ ਦਿੱਤਾ। ਇਹ ਸੱਚੇ ਪਾਤਸ਼ਾਹ ਅੱਜ ਤੱਕ ਉਹ ਮਾਲਾ ਜਦੋਂ ਜਲੋ ਸੱਜਦਾ ਹੈ ਉਹਦੇ ਵਿੱਚ ਉਹਦੇ ਦਰਸ਼ਨ ਹੁੰਦੇ ਨੇ। ਤੇ ਮੈਂ ਇੱਕੋ ਗੱਲ ਕਹਿੰਦਾ, ਉਹ ਮਾਲਾ ਕਹਿੰਦੀ ਏ ਕਿ ਬਦਲੇ ਵਿੱਚੋਂ ਇਹਨਾਂ ਰੁਪਈਏ ਵੇਖਦਾ ਨੀ ਗਲਿਆ ਕਿਹੜਾ ਗੁਰੂ ਵਿੱਚ ਪਾਉਣਾ ਹੈ। ਇਹ ਦਾਤ ਗੁਰੂ ਦੀ ਦਿੱਤੀ ਹੈ ਸੱਜਣਾ, ਜੋ ਹੱਥ 'ਚ ਆ ਗਿਆ ਬਸ ਫਿਰ ਟੇਕ ਲਈ ਮੱਥਾ, ਇਹ ਉਸਦੀ ਦਾਤ ਹੈ। ਸਹਿਬ ਸੱਚੇ ਪਾਤਸ਼ਾਹ ਦੇ ਸਤੋਕ ਵੱਲ ਆਈਏ ਕਿ ਸਹੂਲਤ ਹੈ ਪਰ ਜੇ ਸਕੂਲ ਨੀ। ਮਹਾਰਾਜ ਜੀ ਨੇ ਕਿਹਾ ਕਿ ਧਰਤੀ ਤਾਂ ਹੀਰੇ ਲਾਲ ਜਗਦੀ, ਪਲੰਗ ਲਾਲ ਜਰਾਓ, ਮੋਹਣੀ ਮੁੱਖ ਮਣੀ ਸੁਖ ਹੈ, ਕਰੈ ਰੰਗ ਪਸਾਓ ਮਤ ਦੇਖ ਭੂਲਾ, ਵਿਸਰੈ ਤੇਰਾ ਚਿੱਤ ਨਾ ਆਵੇ ਨਾ। ਉਹ ਸਾਧਨ ਵੀ ਸੁਖ ਬਣ ਜਾਂਦਾ ਹੈ ਜਿਸ ਸਾਧਨ ਵਿੱਚੋਂ ਗਾਵੇ ਕੋ ਦਾਤ ਜਾਣੇ ਨਿਸ਼ਾਨ, ਜਿਹੜਾ ਪਰਮਾਤਮਾ ਦੀ ਦਾਤ ਨੂੰ ਉਹਦੀ ਨਿਸ਼ਾਨੀ ਜਾਣ ਕੇ ਗਾਉਣ ਲੱਗਦਾ, ਉਹਦਾ ਚਿੰਤਨ ਕਰ ਲੱਗਦਾ। ਜਿਹੜੀ ਪਹਿਲੀ ਤੁਕ ਹੈ ਇਸ ਸ਼ਬਦ ਦੀ ਕਿ ਸੁਖ ਜਿੱਥੋਂ ਭਾਲਣਾ ਉੱਥੇ ਨਹੀਂ ਹੈ, ਸੁਖ ਕਿੱਥੇ। ਅਸੀਂ ਤਿੰਨ ਗੱਲਾਂ ਕਹਿੰਦੇ ਹਾਂ ਕਿ ਧਨ ਬਹੁਤ ਹੋ ਜਾਏਗਾ ਤੇ ਅੱਤ ਦੇ ਸੁਖੀ। ਹਜ਼ੂਰ ਨੇ ਕਿਹਾ ਨਹੀਂ, ਜਿਤਨੇ ਧਨਾਲ ਪੁਰਸ਼ ਨੇ ਪੁੱਛ ਕੇ ਦੇਖ ਕਿਤੇ ਆਪਣੇ ਆਪ ਨੀਂਦ ਆਈ ਹੈ ਬਹੁਤ ਆਤ ਵਿੱਚ। ਉਹਨਾਂ ਦੇ ਸਰਾਣੇ ਗੋਲੀਆਂ ਦੇ ਡੱਬੇ ਭਰੇ ਪਏ ਨੇ, ਨੀਂਦ ਕਿੱਥੇ। ਹਜ਼ੂਰ ਨੇ ਕਿਹਾ ਫਿਰ ਬੰਦਾ ਕਈ ਵਾਰੀ ਸੋਚਦਾ ਹੈ ਕਿ ਆਪਣੇ ਮਨ ਨੂੰ ਰਿਝਾਉਣ ਲਈ, ਮਾਨੇ ਨਾ ਦੇਖੋ ਬੜਾ ਤੰਗ ਕਰਦਾ ਜੀ। ਉਂਝ ਬੰਦਾ ਕਹਿੰਦਾ ਮੈਂ ਕਿਸੇ ਦੀ ਪਰਵਾਹ ਨਹੀਂ ਕਰਦਾ, ਜਿੰਨਾ ਗੁਲਾਮ ਇਹਨੇ ਬਣਾਇਆ ਤੇ ਪਿਆਰਿਓ ਇਹਨਾਂ ਗੁਲਾਮ ਸ਼ਰੀਰ ਦੇ ਤੌਰ ਤੇ ਕੋਈ ਨਹੀਂ ਬਣਾ ਸਕਦਾ। ਇਹਨਾਂ ਗੁਲਾਮ ਬਣਾਇਆ ਬੰਦਾ ਪਾਣੀ ਭਰਦਾ ਹੈ ਤੇ ਜੀਭ ਲਚਕਦੀ ਪਈ ਹੈ, ਅੱਜ ਆਹ ਚੀਜ਼ ਖਾਣੀ ਗੁਲਾਮ ਹੋ ਗਿਆ ਨਾ। ਇੱਕੋ ਦਮ ਮਨ 'ਚ ਕੀ ਹੁੰਦਾ ਕਿ ਚੱਲ ਕਿਤੇ ਨਾ ਕਿਤੇ ਕੋਈ ਨਾਟਕ ਚਿੰਤਕ ਵੀ ਮੂਵੀ ਵੇਖਣ ਤੋਂ ਚਲਾ ਜਾਂਦਾ ਬੰਦਾ। ਇਹ ਵੈਸੇ ਗੁਰੂ ਗ੍ਰੰਥ ਸਾਹਿਬ 'ਚ ਸ਼ਬਦ ਨੇ ਜੋ ਮੈਂ ਕਹਿ ਰਿਹਾ ਆਪ ਜੀ ਦੇ ਸਮਕਸ਼। ਕਹਿੰਦਾ ਉਸ ਕਰਕੇ ਵੀ ਮਾਹੌਲ ਚੇਂਜ ਹੋ ਜਾਏ, ਖਿਆਲ ਚੇਂਜ ਹੋ ਜਾਣ ਚਾਹੁੰਦਾ ਨਹੀਂ। ਉਹ ਤਿੰਨ ਚਾਰ ਘੰਟੇ ਨਾਟਕ ਚਿੰਤਕ ਵੇਖਿਆ, ਨੱਚਣਾ ਗਾਉਣਾ ਵੇਖਿਆ, ਸਾਰੀ ਰਾਤ ਲੰਘ ਗਈ। ਪਰ ਪਿਆਰਿਓ ਸਵੇਰੇ ਪੁੱਛ ਕੇ ਦੇਖੋ ਨਾਟਕ ਚਿੰਤਕ ਵੇਖਣ ਵਾਲਾ ਵੀ ਸੁਖੀ, ਚਿੰਤਾ ਫਿਰ ਉੱਥੇ ਖਲੋਤੀ। ਅੱਜ ਅਸੀਂ ਦੇਖਦੇ ਹਾਂ ਕਈ ਵਾਰੀ ਮਨ 'ਚ ਆਉਂਦਾ ਮਨਾ, ਅਸੀਂ ਰਾਤ ਇੱਕ ਕੱਢ ਕੇ ਦੇਖੀਏ ਗੁਰੂ ਨੇ ਮਨ। ਮੈਂ ਆਪਣੇ ਨੂੰ ਕਹਿ ਰਿਹਾ, ਅਸੀਂ ਕਹਿੰਦੇ ਹਾਂ ਟਾਈਮ ਨਹੀਂ, 9 ਵਜੇ ਰਾਤ ਬੈਠਾ ਹੋਇਆ ਬੰਦਾ ਸਵੇਰ ਦੇ 4 ਵਜੇ ਤੱਕ ਰੰਗ ਤਮਾਸ਼ੇ ਦੇਖੀ ਜਾਂਦਾ ਹੈ, ਉਹ ਭਲਿਆ ਕਿਤੇ ਮਹੀਨੇ ਵਿੱਚ ਸਾਲ ਵਿੱਚ ਜ਼ਿੰਦਗੀ 'ਚ ਇੱਕ ਫਿਰ ਕੱਢ ਕਿ ਅੱਜ ਸਾਰੀ ਰਾਤ ਮੈਂ ਕੇਵਲ ਜਾ ਕੇ ਗੁਰੂ ਗੁਰੂ ਜਪਣੇ। ਹੋ ਸਕਦਾ ਹੈ ਇੱਕ ਰਾਤ ਤੇਰੀ ਸਾਰੀ ਜ਼ਿੰਦਗੀ ਦੀ ਰਾਤ ਨੂੰ ਤਬਦੀਲ ਕਰ ਜਾਏ, ਤਜਰਬਾ ਕਰ। ਤਾਂ ਹੀ ਗੁਰੂ ਜੀ ਨੇ ਬਾਣੀ 'ਚ ਕਿਹਾ, ਕਹਿਣ ਲੱਗੇ ਕਰਮਹੀਨ ਧਨ ਕਰੈ ਬੇਨੰਤੀ, ਕਦ ਨਾਨਕ ਆਵੇ ਵਾਰੀ ਸਭ ਸੁਹਾਗਣ ਮਾਣ ਰਲੀਆਂ ਇੱਕ ਦੇਵੋ ਰਾਤ ਮਿਲਾ। ਇੱਕ ਰਾਤ ਦੇ ਉਹ ਰਾਤ ਕਿਤੇ ਜਾ ਕੇ ਹੁਣ ਕਹਾਂਗੇ ਵੀ ਕਿਵੇਂ ਕਰੀਏ, ਆਪਣਾ ਨੇਮ ਬਣਾਈਏ। ਇਹ ਵੀ ਹੁੰਦਾ ਕਈ ਸੱਜਣ ਜਿਹੜੇ ਨਹੀਂ ਬਣ ਸਕਦੇ ਉਹ ਇਸ ਭੈ ਚ ਹੁੰਦੇ ਨੇ, ਉੱਠ ਕੇ ਨਾਮ ਜਪਣਾ, ਚੌਂਕਣੀ ਨਹੀਂ ਵੱਜਦੀ। ਗੁਰੂ ਕੋ ਜਦੋਂ ਰਾਤ ਦੇ ਦਿੱਤੀ ਮਾਲਕ ਨੂੰ, ਲੰਮੇ ਪੈ ਕੇ ਜਪਿਆ ਜਾਂਦਾ ਤਾਂ ਪੁਕਾਰੋ, ਬੈਠ ਕੇ ਜਪਿਆ ਜਾਂਦਾ ਤਾਂ ਪੁਕਾਰੋ, ਤੁਰ ਕੇ ਜਪਿਆ ਜਾਂਦਾ, ਬਸ ਸਾਰੀ ਰਾਤ ਚੇਤੇ ਰੱਖਣੀ ਮਾਲਕਾ ਅੱਜ ਦੀ ਰਾਤ ਤੇਰੇ ਚਰਨਾਂ ਦੀ ਹੈ, ਸੁੱਖ ਮਿਲੇਗਾ। ਸਾਰੀ ਰਾਤ ਨਾਟਕ ਚੇਟਕ ਵੇਖ ਕੇ ਸੁਖੀ ਨਹੀਂ। ਤੀਜਾ ਬੰਦਾ ਤਰੀਕਾ ਵਰਤਦਾ, ਕਈ ਵਾਰੀ ਦੁੱਖ ਤੋਂ ਦੁਖੀ ਹੋਇਆ ਨਾ ਥਾਂ ਬਦਲਦਾ, ਘਰ ਚ ਕਲੇਸ਼ ਪੈਂਦਾ ਕਹਿੰਦਾ ਚਲੋ ਚਲੀਏ, ਇੱਥੋਂ ਜਾਂਦਾ ਚਲੋ ਦੇਸ਼ ਹੀ ਚਲੀਏ, ਅਸਲੀਅਤ ਤੇ ਹੁਣ ਥਾਂ ਹੀ ਬਦਲ ਲਏ ਨਾ, ਪੱਤਰ ਲਈ ਮਾਰਨੇ ਥਾਂ ਬਦਲ ਲਈਏ, ਮਹੀਨਾ ਡੇਢ ਲਾ ਕੇ ਹੁੰਦਾ ਘਰ, ਉਹ ਅੱਗ ਫਿਰ ਬਲਦੀ ਹੁੰਦੀ, ਉਹ ਸ਼ਾਂਤ ਨਹੀਂ ਹੋਈ। ਇੰਡੀਆ ਚ ਲੋਕ ਕਰਦੇ ਆ ਦੁਖੀ ਹੁੰਦੇ, ਚਲੋ ਕਿਸੇ ਹਿਲ ਸਟੇਸ਼ਨ ਤੇ ਚਲੇ ਜਾਈਏ, ਕਸ਼ਮੀਰ ਘਾਟੀ ਚਲੇ ਗਏ, ਉਹ ਬਰਫ਼ ਚ ਬੈਠੇ ਹੋਏ ਵੀ ਉਹ ਸੇਕ ਅਜੇ ਵੀ ਆਈ ਜਾਂਦਾ ਜਿਹੜਾ ਘਰੋਂ ਲੈ ਕੇ ਆਇਆ। ਮੇਰੇ ਸੱਚੇ ਪਾਤਸ਼ਾਹ ਨੇ ਤਿੰਨੇ ਗੱਲਾਂ ਕਹੀਆਂ, ਕਹਿਣ ਲੱਗੇ ਸੁੱਖ ਨਾ ਹੀ ਬਹੁਤ ਹੈ ਧਨ ਖਾਟੇ, ਸੁੱਖ ਨਾ ਹੀ ਪੇਖ ਹੈ ਮ੍ਰਿਤ ਨਾਟੇ, ਸੁੱਖ ਨਾ ਹੀ ਬਹੁ ਦੇਸ਼ ਕਮਾਏ, ਸਰਬ ਸੁਖਾਂ ਹਰ ਹਰ ਗੁਣ ਗਾਏ। ਅਗਲਾ ਬਚਨ, ਸੁਖ ਸਹਿਜ ਆਨੰਦ ਲਵੋ, ਤਿੰਨ ਸ਼ਬਦ ਕਹੇ, ਅੰਦਰ ਦਾ ਸੁਖ, ਅੰਦਰ ਦਾ ਖੇੜਾ, ਤੇ ਤੀਸਰਾ ਸ਼ਬਦ ਸਹਿਜ। ਸਹਿਜ ਉਹ ਪਰਮ ਅਵਸਥਾ ਜਿੱਥੇ ਸਹੂਲਤ ਨਾ ਵੀ ਹੋਵੇ ਤੇ ਸਹੂਲਤ ਤੋਂ ਬਿਨਾਂ ਵੀ ਸੁਖੀ। ਮੈਂ ਪਹਿਲੀ ਉਦਾਹਰਣ ਦਿੱਤੀ ਸੀ, ਇਹ ਕੰਡੀਸ਼ਨ ਇੱਕ ਸਹੂਲਤ ਹੈ। ਏਸੀ ਥੱਲੇ ਬੈਠਾ ਬੰਦਾ ਕਲਪ ਰਿਹਾ ਹੈ ਚਮੜੀ ਠੰਡੀ ਹੈ, ਪਰ ਧੰਨ ਗੁਰੂ ਅਰਜੁਨ ਦੇਵ ਤੱਤੀ ਤਵੀ ਤੇ ਬੈਠੇ ਨੇ, ਚਮੜੀ ਉੱਤੇ ਰੇਤਾ ਪੈ ਰਿਹਾ ਹੈ, ਤੇ ਚੇਤੇ ਰੱਖੋ ਅੱਗ ਦੇ ਵਿੱਚ ਬੈਠੇ ਹੋਏ ਵੀ ਪਰਮ ਸੁਖੀ। ਉੱਥੇ ਸਹੂਲਤ ਨਹੀਂ ਪਰ ਆਤਮਿਕ ਸੁਖ ਹੈ। ਹਜ਼ੂਰ ਕਿਰਪਾਲੂ ਜੀ ਕਹਿ ਰਹੇ ਨੇ ਕਿ ਦੇਖ ਭਾਈ ਕਿ ਜੇ ਸੁਖ ਚਾਹਨਾ ਹੈ, ਸੁਖ ਸਹਿਜ ਆਨੰਦ ਲਵੋ, ਸਾਧ ਸੰਗਤ ਪਾਈਆ ਵਡ ਭਾਗੀ, ਗੁਰਮੁਖ ਹਰ ਹਰ ਨਾਮ ਕਹੋ, ਆਪਣੇ ਮੁਖ ਤੋਂ ਪਰਮਾਤਮਾ ਦੇ ਨਾਮ ਨੂੰ ਕਹੋ, ਜਦ ਤੈਨੂੰ ਸੁਖ ਮਿਲੇਗਾ। ਇਸੇ ਨੂੰ ਗੁਰੂ ਜੀ ਨੇ ਇੱਕ ਹੋਰ ਬਚਨ ਕਿਹਾ, ਅੱਜ ਪੜ੍ਹ ਰਿਹਾ ਸਾਂ ਬਾਣੀ, ਤੇ ਮਹਾਰਾਜ ਜੀ ਨੇ ਕਿਹਾ, ਸੰਤੋ ਸੁਣੋ ਸੁਣੋ ਜਨ ਭਾਈ। ਗੁਰੂ ਰਾਮਦਾਸ ਸੰਤੋ, ਉਹ ਰੱਬ ਦੇ ਪਿਆਰੇ ਸਿਆਣੇ ਬੰਦੇ ਹੋ, ਉਹ ਜਨੋ ਸੰਤੋ ਸੁਣੋ ਸੁਣੋ ਜਨ ਭਾਈ, ਗੁਰ ਕਾਢੀ ਬਾਂਹ ਕੁਕੀਜੈ। ਗੁਰੂ ਬਾਂਹ ਕੱਢ ਕੇ ਕੁਕੀਜੈ ਦਾ ਥਾਂ ਸਮਝਦੇ ਹੋ, ਕੁੱਕਾਂ ਮਾਰ ਕੇ ਪੁਕਾਰ ਕੇ ਕਹਿ ਰਹੇ ਨੇ ਕਿ ਜੇ ਆਤਮ ਕੋ ਸੁਖ, ਸੁਖ ਨਿਤ ਲੋੜ। ਗੁਰੂ ਉੱਚੀ ਖੇਕ ਲਾ ਕੇ ਕੂਕ ਮਾਰ ਕੇ ਕਹਿ ਰਹੇ ਨੇ, ਜੇ ਆਤਮਾ ਦਾ ਸੁੱਖ ਲੋੜਦੇ ਹੋ, ਜੇ ਅੰਦਰ ਦਾ ਸੁੱਖ ਲੋੜਦੇ ਹੋ, ਜੇ ਆਤਮ ਕੋ ਸੁੱਖ, ਸੁੱਖ ਨਿਤ ਲੋੜੋ, ਤਾਂ ਸਤਿਗੁਰ ਸ਼ਰਨ ਵਿੱਚ, ਗੁਰੂ ਦੀ ਸ਼ਰਨ ਵਿੱਚ ਜਾਓ। ਮਹਾਰਾਜ ਜੀ ਨੇ, ਗੁਰੂ ਤੇਗ ਬਹਾਦਰ ਜੀ ਨੇ ਕਿਹਾ, ਜੋ ਸੁੱਖ ਕੋ ਚਾਹੈ ਸਦਾ ਸਲੋਕ, ਜੋ ਚੁੱਪ ਸੁੱਖ ਕੋ ਚਾਹੈ ਸਦਾ ਸ਼ਰਨ ਰਾਮ ਕੀ ਲੇ, ਕਉ ਨਾਨਕ ਸੁਣ ਰੇ ਮਨਾ ਦੁਰਲਭ ਮਾਨੁਖ ਦੇ। ਗੁਰੂ ਅਰਜੁਨ ਸਾਹਿਬ ਨੇ ਕਿਹਾ, ਤਿਸ ਕੀ ਸ਼ਰਨੀ ਪਰ ਮਨਾ, ਜਿਸ ਜੇਵੜ ਅਵਰ ਨਾ ਕੋਏ, ਜਿਸ ਸਿਮਰਤ ਸੁਖ ਹੋਏ ਕਨਾ, ਦੁੱਖ ਦਰਦ ਨਾ ਮੂਲੇ ਹੋਏ। ਗੁਰੂ ਰਾਮਦਾਸ ਜੀ ਨੇ ਕਿਹਾ, ਜੇ ਹਰ ਸਿਮਰਨ ਭਇਆ ਤੈ ਉਪਾਦਗਤ ਕੀ ਨੀ, ਜਿੱਥੇ ਸਿਮਰਨ ਆ ਗਿਆ ਉੱਥੇ ਪਿਆਰਿਓ ਆਦ ਵਿਆਦ ਉਪਾਦ ਸਭ ਕੁਝ ਕੱਟਿਆ, ਜੇ ਹਰ ਸਿਮਰਨ ਭਇਆ ਤੈ ਉਪਾਦਗਤ ਕੀ ਨੀ, ਵੱਡ ਭਾਗੀ ਕਰ ਜਪਨਾ, ਜਨ ਨਾਨਕ ਕਉ ਗੁਰ ਇਹ ਮਤ ਦੀਨੀ, ਜਪ ਕਰ ਭਵਜਨ ਧਨ। ਅੱਜ ਗੁਰੂ ਰਾਮਦਾਸ ਦੇ ਘਰ ਚੋਂ ਹੁਕਮ ਜਿਹੜਾ ਆਇਆ, ਅੰਮ੍ਰਿਤ ਵੇਲਾ ਹੋ ਗਿਆ ਨਾ, ਉੱਥੇ ਹੁਕਮ ਆਇਆ, ਅੱਜ ਦੇ ਸ਼ਬਦ ਦੀ ਵਿਆਖਿਆ ਨਾਲ ਮਿਲਦਾ ਸੁੱਖ ਦੀ ਗੱਲ, ਮਾਤਾ ਦੇ ਉਦਰ ਵਿੱਚ ਕਿਵੇਂ ਬਚਾਇਆ, ਤੇ ਜਿੱਦਣ ਸਰੀਰ ਛੱਡ ਜਾਣਾ ਉਦਣ ਕੌਣ ਬਚਾਏ। ਉਹ ਹੁਕਮ ਹੈ ਕਿ ਸਿਮਰੋ ਸਿਮਰ ਸਿਮਰ ਸੁਖ ਪਾਓ, ਗੁਰੂ ਰਾਮਦਾਸ ਦੇ ਕਵ। ਗੁਰੂ ਅਰਜੁਨ ਸਾਹਿਬ ਦਾ ਬਚਨ ਹੈ, ਅਸੀਂ ਸਿਮਰਦੇ ਹਾਂ, ਧੰਨ ਗੁਰੂ ਅਰਜੁਨ ਸਾਹਿਬ ਵੇਦ ਕਰਦੇ ਨੇ, ਸਿਮਰ ਰਹੇ ਅਸੀਂ, ਤੇ ਸਿਮਰ ਸਿਮਰ ਕੇ ਸੁਖ ਪਾਇਆ। ਸਿਮਰੋ ਸਿਮਰ ਸਿਮਰ ਸੁਖ ਪਾਓ, ਸਾਂਸ ਸਾਂਸ ਸੰਭਾਲੇ, ਜਿਹਨੂੰ ਸਿਮਰ ਨਾ ਪਿਆ ਹਰ ਇੱਕ ਸਵਾਸ ਸਵਾਸ ਕਰਕੇ ਵਾਹਿਗੁਰੂ ਮੇਰੀ ਸੰਭਾਲ ਕਰਦੇ ਪਏ। ਪਿਆਰੇ ਸਵਾਸ ਦੇ ਨਾਲ ਜਨਮ ਦੇਣ ਵਾਲੀ ਮਾਂ ਵੀ ਨਹੀਂ ਸੰਭਾਲਦੀ। ਥੋੜ੍ਹਾ ਜਿਹਾ ਇਸ ਨੁਕਤੇ ਨੂੰ, ਕਿਉਂਕਿ ਅੱਜ ਜਦੋਂ ਹੁਕਮ ਸੁਣਿਆ ਹਜ਼ੂਰ ਦਾ ਤੇ ਮਨ ਚ ਆਇਆ ਜ਼ਰੂਰ ਸਾਂਝਾ ਕੀਤਾ ਜਾਏ। ਸਾਸ ਸਾਸ ਸੰਭਾਲੇ ਦੇ ਅਰਥ ਕੀ, ਸਵਾਸ ਸਵਾਸ ਸੰਭਾਲਣਾ ਠੀਕ ਨੇ। ਮਾਂ ਜਨਮ ਦਿੰਦੀ ਹੈ ਪਰ ਬੱਚੇ ਦੇ ਸਵਾਸਾਂ ਨੂੰ ਨਹੀਂ ਸੰਭਾਲ ਸਕਦੇ। ਮਾਂ ਭੁੱਖ ਤੋਂ ਜਨਮ ਦੇਗੀ, ਪਿਤਾ ਪਾਲੇਗਾ, ਪਰ ਗੁਰਮੁਖੋ ਆਹ ਜਿਹੜੀ ਜਿੰਦ ਰੱਬ ਨੇ ਸਰੀਰ ਵਿੱਚ ਟਿਕਾਈ ਹੈ ਇਹਦਾ ਸਾਥ ਮਾਪੇ ਨਹੀਂ ਦੇ ਸਕਣਗੇ। ਮਾਪਿਆਂ ਦੀ ਗੱਲ ਛੱਡੋ ਕਿ ਜਿਸ ਸਰੀਰ ਵਿੱਚ ਇਹ ਜਿੰਦ ਟਿਕੀ ਹੈ ਇੱਕ ਦਿਨ ਐਸਾ ਆਉਣਾ ਹੈ ਕਿ ਇਸ ਸਰੀਰ ਨੇ ਵੀ ਸਾਥ ਨਹੀਂ ਦੇ ਸਕਣਾ, ਜਿੰਦ ਦਾ ਸਾਥ ਤੇ ਨਹੀਂ ਦੇਣਾ। ਪਰਮਾਤਮਾ ਇੱਕ ਐਸੇ ਨੇ ਜਿਹੜੇ ਸਵਾਸਾਂ ਦੀ ਸੰਭਾਲ ਕਰਦੇ ਨੇ, ਸਾਡੇ ਸਵਾਸ ਸੰਭਾਲਦੇ ਨੇ। ਤੇ ਭਾਈ ਗੁਰਸਿੱਖੋ ਗੁਰੂ ਸਮਰੱਥ ਐਸੇ ਨੇ ਜਿੱਦਣ ਸਰੀਰ ਵੀ ਜਜਰਾ ਹੋ ਕੇ ਖਤਮ ਹੋ ਜਾਂਦਾ ਉਦਣ ਜਿੰਦ ਨੂੰ ਸੰਭਾਲਣ ਲਈ ਗੁਰੂ ਜੀ ਨਾਲ ਤੁਰ ਪੈਂਦੇ। ਆ ਤੁਖ ਪੜੋ, ਸਿਮਰੋ, ਸਿਮਰ ਸਿਮਰ ਸੁਖ ਪਾਉ, ਸਾਸ ਸਾਸ ਸੰਭਾਲੇ। ਇਹ ਲੋਕ ਪਰਲੋਕ ਸੰਗ ਸਹਾਈ ਜਦ ਕਦ ਮੋਗੇ ਰਖਵਾਲੇ। ਜਿੱਥੇ ਕਿੱਥੇ ਵੀ ਜਾਣਾ ਮੇਰੀ ਰੱਖਿਆ ਪੈ ਕਰਦੇ ਨੇ, ਸਿਮਰਨ ਮੇਰੀ ਰਖਵਾਲੀ ਕਰਦਾ, ਗੁਰੂ ਮੇਰੀ ਰਖਵਾਲੀ ਕਰਦੇ ਨੇ। ਜਦ ਕਦ ਮੋਹੇ ਰਖਵਾਲੇ ਮੈਨੂੰ ਰੱਖਦੇ ਪਏ ਨੇ। ਗੁਰ ਕਾ ਵਚਨ ਬਸੈ ਜੀ ਨਾਨੇ, ਗੁਰੂ ਦਾ ਵਚਨ ਗੁਰੂ ਦਾ ਸ਼ਬਦ ਜਿੰਦ ਦੇ ਨਾਲ ਵਸਦਾ। ਗੁਰ ਕਾ ਵਚਨ ਬਸੈ ਜੀ ਨਾਲੇ, ਜਲ ਨਹੀਂ ਡੂਬੈ ਉਸ ਨੂੰ, ਵਚਨ ਨੂੰ ਪਾਣੀ ਡੋਬ ਨਹੀਂ ਸਕਦਾ, ਅੱਗ ਸਾੜ ਨਹੀਂ ਸਕਦੀ। ਕੋਈ ਤਸਕਰ, ਕੋਈ ਚੋਰ, ਕੋਈ ਵਟਪਾਰ ਵਚਨ ਨੂੰ ਖੋਹ ਨਹੀਂ ਸਕਦਾ। ਸਤਿਗੁਰੂ ਦੇ ਸ਼ਬਦ ਕਹਿੰਦੇ ਨੇ, ਮਾਂ ਜਾਇ ਭਰਾ ਫੀਤੇ ਰੱਖ ਕੇ ਰੱਸੀਆਂ ਰੱਖ ਕੇ ਜ਼ਮੀਨ ਤਾਂ ਵੜਾ ਸਕਣਗੇ, ਪਰ ਚੇਤੇ ਰੱਖੀ ਸਿਮਰ ਨੇ ਕਿਹਾ ਸੀ ਦਾਦੇ ਨੂੰ ਸੱਕੇ ਪੁੱਤਰ ਤੇ ਭਰਾ ਵੀ ਨਹੀਂ ਬਣਾ ਸਕਦੇ ਜੇ ਤੇਰੀ ਮਰਜ਼ੀ ਨਾ ਹੋਵੇ। ਐਸਾ ਤਾਂ ਮੈਂ ਹਜ਼ੂਰ ਕਹਿ ਰਹੇ ਨੇ, ਗੁਰ ਕਾ ਬਚਨ ਬਸੈ ਜੀ ਨਾਲੇ, ਜਲ ਨਹੀਂ ਡੁੱਬੈ ਤਸਕਰ ਨਹੀਂ ਲੇਵੈ, ਭਾਏ ਨਾ ਸਾਕੈ ਜਲ ਨਿਰਧਨ ਕੋ ਧਨ ਅੰਧਲੇ ਕੋ ਟਿਕ। ਜਿਵੇਂ ਨਿਰਧਨ ਲਈ ਧਨ ਹੋਵੇ, ਅੰਧੇ ਅੰਧੇ ਬੰਦੇ ਲਈ ਡੰਗੋਰੀ ਹੋਵੇ, ਸੋਤੀ ਹੋਵੇ, ਸਹਾਰਾ ਹੋਵੇ। ਨਿਰਧਨ ਕੋ ਧਨ ਅੰਧਲੇ ਕੋ ਟਿਕ, ਮਾਤ ਦੁੱਧ ਜੈਸੇ ਬਲ। ਜਿਵੇਂ ਰੋਂਦੇ ਬੱਚੇ ਲਈ ਮਾਂ ਦਾ ਦੁੱਧ, ਸਾਗਰ ਮੈਂ ਬੋਇਤ ਸਮੁੰਦਰ ਵਿੱਚ ਡੁੱਬਦੇ ਲਈ ਜਹਾਜ਼, ਸਾਗਰ ਮੈਂ ਬੋਇਤ ਪਾਇਓ ਹਰ ਨਾਨਕ ਕਰੀ ਕਿਰਪਾ, ਕਿਰਪਾਲੇ ਉਸ ਕਿਰਪਾਲੂ ਨੇ ਮਿਹਰ ਕੀਤੀ। ਨਾਮ ਇਸ ਤਰ੍ਹਾਂ ਮਿਲਿਆ ਜਿਵੇਂ ਨਿਰਧਨ ਨੂੰ ਧਨ, ਅੰਨੇ ਨੂੰ ਸਹਾਰਾ, ਰੋਂਦੇ ਬੱਚੇ ਨੂੰ ਦੁੱਧ ਤੇ ਡੁੱਬਦੇ ਹੋਏ ਬੰਦੇ ਲਈ ਸਮੁੰਦਰ ਦੇ ਵਿੱਚ ਜਹਾਜ਼ ਬਣ। ਹਜ਼ੂਰ ਨੇ ਅੱਜ ਪਹਿਲਾ ਬਚਨ ਕੀਤਾ ਕਿਉਂਕਿ ਮੇਰੀ ਇੱਛਾ ਸੀ ਇੱਕ ਇੱਕ ਤੁਕ ਇਸ ਸ਼ਬਦ ਦੀ ਰੁਕ ਕੇ ਵਿਆਖਿਆ ਕੀਤੀ ਜਾਏ। ਪਹਿਲਾ ਬਚਨ ਹੈ ਜਪ ਮਨ ਮੇਰੇ ਮਨਾ ਜਪ, ਹਰ ਨਿਰੰਜਨ ਹਰ ਦੰਤ ਕਰਾਂਗੇ ਖਰੀ ਪ੍ਰਭੂ ਪਰਮਾਤਮਾ। ਨਿਰਅੰਜਨ ਵੈਸੇ ਬਾਤ ਸੀ ਨਿਰੰਜਨ ਕਰਨੇ, ਨਿਰੰਜਨ ਨਹੀਂ ਨੰਨੇ ਸਿਹਾਰੀ ਲੱਗੀ ਹੈ ਨਿਰੰਜਨ। ਇੱਕ ਹੈ ਨਿਰ ਤੇ ਦੂਜਾ ਹੈ ਅੰਜਨ। ਅੰਜਨ ਦਾ ਅਖਰੀ ਅਰਥ ਹੁੰਦਾ ਸੁਰਮਾ ਤੇ ਸੁਰਮੇ ਦਾ ਰੰਗ ਹੁੰਦਾ ਕਾਲਾ। ਇੱਥੇ ਨਿਰਅੰਜਨ ਜਦੋਂ ਸ਼ਬਦ ਆ ਗਿਆ ਨਿਰੰਜਨ, ਇਹਦਾ ਅਰਥ ਹੈ ਅੰਜਨ ਤੋਂ ਰਹਿਤ, ਕਾਲਕ ਤੋਂ ਰਹਿਤ ਉਸ ਪਰਮਾਤਮਾ ਨੂੰ ਜਪ ਜਿਸ ਉੱਪਰ ਮਾਇਆ ਦੀ ਲੇਪ ਛੇਪ ਰੰਚਕ ਮਾਤਰ ਕੋਈ ਕਾਲਕ ਹੀ ਨਹੀਂ। ਨਿਰਅੰਜਨ ਕਾਲਕ ਤੋਂ ਰਹਿਤ ਜਪ ਮਨ ਹਰ ਨਿਰੰਜਨ ਨਿਰੰਕਾਰ, ਜਿਸਦਾ ਕੋਈ ਇੱਕ ਵਜੂਦ ਨਹੀਂ, ਇੱਕ ਆਕਾਰ ਨਹੀਂ, ਉਸਦਾ ਕੋਈ ਆਕਾਰ ਬਣਾ ਵੀ ਨਹੀਂ ਸਕਦਾ। ਹਾਂ ਇਹ ਗੱਲ ਵੱਖਰੀ ਕਿ ਭਾਵਨਾ ਵਾਲੇ ਆਪਣੀ ਆਪਣੀ ਭਾਵਨਾ ਦਾ ਨੂੰ ਚੇਤੇ ਕਰਦੇ। ਹੁਣ ਦੇਖੋ ਜਿਸ ਕਿਸੇ ਦੀ ਭਾਵਨਾ ਹੋਵੇ, ਪੰਡਿਤ ਸ਼ਿਵ ਦੱਤ ਬੈਠੇ ਨੇ, ਉਹਦੇ ਇੱਕ ਆਕਾਰ ਸਿਰਜਿਆ ਕਿ ਮੈਂ ਇਸ ਰੂਪ ਚ ਦੇਖਣਾ ਚਾਹੁੰਦਾ। ਇਤਿਹਾਸ ਦੀਆਂ ਸੀ ਇਹ ਗੱਲਾਂ ਨੂੰ ਚੁਠਲਾਵਾਂਗੇ ਨਹੀਂ। ਉਹਨੇ ਕਿਹਾ ਮੈਂ ਧਿਆਨ ਚ ਬੈਠਾ, ਮੈਨੂੰ ਇਸ ਰੂਪ ਚ ਦੱਸੇ ਦਿਸੇ। ਤੇ ਜਦੋਂ ਧੰਨ ਗੁਰੂ ਕਲਗੀਧਰ ਗੋਬਿੰਦ ਰਾਏ ਬਾਲਾ ਪ੍ਰੀਤਮ ਦੌੜ ਕੇ ਉਹਦੀ ਕਮਰ ਤੇ ਚੜ੍ਹਦੇ ਨੇ, ਪਿੱਛੋਂ ਬਾਲ ਰਹੇ ਸਨ। ਚਾਰ ਸਾਲ ਦੀ ਉਮਰ ਸਾਢੇ ਕੁ ਚਾਰ ਦੀ, ਦੌੜ ਕੇ ਪਿੱਛੋਂ ਪਿੱਠ ਦੇ ਉੱਤੇ ਚੜ੍ਹ ਕੇ ਦੋਨਾਂ ਹੱਥਾਂ ਨੂੰ ਅੱਖਾਂ ਬੰਦ ਕਰਕੇ ਕਹਿਣ ਲੱਗੇ, ਪੰਡਿਤ ਜੀ ਝਾਤ, ਜਿਵੇਂ ਨਿਆਣੇ ਕਹਿੰਦੇ। ਜਦੋਂ ਅੱਖਾਂ ਖੋਲੀਆਂ, ਜਿਸ ਰੂਪ ਨੂੰ ਟੱਕਣਾ ਚਾਹੁੰਦਾ ਸੀ ਉਹਦੇ ਚਲਕਾਰੇ ਮਿਲ ਗਏ। ਕਹਿੰਦਾ ਇਹ ਤੋਂ ਬਾਅਦ ਧਿਆਨ ਛੱਡਿਆ, ਮੇਰਾ ਭਗਵਾਨ ਵੀ ਤੂੰ ਤੇ ਮੇਰਾ ਰਾਮ ਵੀ ਤੂੰ। ਉਹਦੀ ਭਾਵਨਾ ਸੀ। ਹੁਣ ਇੱਥੇ ਇੱਕ ਬਾਣੀ ਦੀ ਤੁਕ ਆਉਂਦੀ ਹੈ, ਸਤਿਗੁਰੂ ਸਦਾ ਦਿਆਲ ਹੈ ਭਾਈ, ਬਿਨ ਭਾਗਾਂ ਕਿਆ ਭਾਈ ਹੈ, ਇੱਕ ਨਦਰ ਕਰ ਦੇਖੈ ਸਭ ਉੱਪਰ, ਜੇ ਹਾਂ ਪਾਓ ਤੇ ਹਾਂ ਫਲ ਭਾਈ। ਉਹਦੀ ਭਾਵਨਾ ਇਹ ਸੀ। ਦੇਖੋ ਭਾਵਨਾ ਪਟਨਾ ਸਾਹਿਬ ਹੋਈ। ਹੁਣ ਉਹ ਕਹਿੰਦਾ ਮੈਂ ਇਸ ਰੂਪ ਚ ਦੇਖਣਾ, ਤੇ ਰਾਣੀ ਕਹਿੰਦੀ ਹੈ ਕਿ ਮੇਰੀ ਗੋਦ ਚ ਪੁੱਤਰ ਨਹੀਂ, ਮੈਂ ਇਸ ਰੂਪ ਚ ਦੇਖਣਾ। ਇੱਕ ਤਾਂ ਭਗਵਾਨ ਬਣ ਗਏ ਗੁਰੂ ਗੋਬਿੰਦ ਰਾਏ, ਤੇ ਦੂਜੇ ਦੀ ਸੰਤਾਨ ਬਣ ਗਏ ਗੁਰੂ ਗੋਬਿੰਦ ਰਾਏ। ਦੋਨੋਂ ਉਦਾਹਰਨਾਂ ਉੱਥੋਂ ਦੀਆਂ ਨੇ, ਉਸੇ ਉਮਰ ਦੀਆਂ ਨੇ, ਕੁਝ ਕੁ ਦਿਨਾਂ ਦੀਆਂ ਉਦਾਹਰਨਾਂ ਨੇ ਅੱਗੇ ਪਿੱਛੇ। ਉਹ ਭਗਵਾਨ ਦੇ ਰੂਪ ਝਲਕ ਦੇਖਦਾ ਹੈ, ਤੇ ਰਾਣੀ ਦੀ ਗੋਦ ਚ ਬੈਠੇ, ਕੰਨ ਕੋਲ ਸ਼ਬਦ ਕੀਤਾ ਮਾਂ, ਬਸ ਮਾਂ ਸ਼ਬਦ ਕਿਹਾ, ਉਹਨੇ ਸੰਤਾਨ ਦੇ ਰੂਪ ਝਲਕਾਂ ਪਾ ਲਈਆਂ ਉਹਦੇ ਪੁੱਤਰ ਨੂੰ ਗੋਦ ਚ ਬਹਿ ਗਿਆ। ਕਿਉਂਕਿ ਉਹਦੀ ਭਾਵਨਾ ਇਹੋ ਜਿਹੀ ਸੀ, ਜਿਹੋ ਜੀ ਅੰਦਰ ਦੀ ਭਾਵਨਾ ਹੈ। ਹਜ਼ੂਰ ਕਹਿ ਰਹੇ ਨੇ ਤੁਹਾਨੂੰ ਆਕਾਰ ਕੋਈ ਨਹੀਂ, ਪਰ ਤੇਰੀ ਜਿਹੋ ਜੀ ਭਾਵਨਾ ਬਣ ਜਾਂਦੀ, ਉਹ ਜੀ ਝਲਕ ਮਿਲ ਜਾਂਦੀ। ਜਪ ਮਨ ਹਰ ਨਿਰੰਜਨ ਨਿਰੰਕਾਰਾ, ਸਦਾ ਸਦਾ ਹਰ ਧਿਆਈਏ, ਸਦਾ ਸਦਾ ਉਸ ਪਰਮਾਤਮਾ ਨੂੰ ਧਿਆ। ਤੇ ਸਦਾ ਦਾ ਅਰਥ ਇੱਕ ਦੋ ਘੰਟੇ ਨੇ, ਇਹ ਤਾਂ ਚੱਲਣ ਵਾਸਤੇ ਵੀ ਨੇਮ ਬਣਦੇ ਵੀ ਇੰਨਾ ਜਪਣਾ। ਸਦਾ ਦਾ ਅਰਥ ਕਿ ਸਦੀਵ ਕਾਲ ਲਈ ਕਦੀ ਵੀ ਉਹਨੂੰ ਭੁੱਲਣਾ, ਉੱਠਦਿਆਂ ਬੈਠਦਿਆਂ ਸੁੱਤਿਆਂ ਜਾਗਦਿਆਂ ਸਦਾ ਸਦਾ ਹਰ ਧਿਆਈਏ। ਕੌਣ ਜੀ? ਸੁੱਖ ਦਾਤਾ, ਸੁੱਖਾਂ ਦਾ ਦਾਤਾ, ਜਿਹਦੇ ਘਰ ਦੇ ਵਿੱਚ ਸੁੱਖ ਹੀ ਸੁੱਖ ਹੈ, ਤੇ ਜਦੋਂ ਵੀ ਉਹਦਾ ਨਾਮ ਲੈਂਦਾ ਉਸਦੇ ਨਾਮ ਵਿੱਚੋਂ ਵੀ ਸੁੱਖ ਸਕੂਨ ਮਿਲਦਾ। ਜਾ ਕਾ ਅੰਤ ਨਾ ਪਾਰਾ ਵਾਰਾ, ਉਸ ਨੂੰ ਧਿਆਨ ਜਿਹਦਾ ਅੰਤ ਨਹੀਂ ਪਾਇਆ ਜਾ ਸਕਦਾ। ਹਾਂ ਭਾਈ, ਅੰਤ ਪਾਉਣ ਲਈ ਵੀ ਸਿੱਖ ਨਹੀਂ ਜਪਣਾ, ਇਹ ਖੋਜ ਨਹੀਂ ਕਰਨੀ। ਜੇ ਮੈਂ ਪਰਮਾਤਮਾ ਬਾਰੇ ਸਭ ਕੁਝ ਜਾਣ ਕੇ ਹੁਣ ਦੱਸਾਂਗਾ ਪਰਮਾਤਮਾ ਕੈਸਾ ਹੈ, ਉਹਦਾ ਅੰਤ ਤਾਂ ਭਾਈ ਅੰਤ ਤੇ ਕਿਸੇ ਨੇ ਪਾਇਆ ਹੀ। ਕੋਈ ਨਾ ਜਾਣੈ ਤੁਮਰਾ ਅੰਤ, ਉੱਚੇ ਤੇ ਉੱਚਾ ਭਗਵੰਤ ਕੋਈ ਨਹੀਂ ਜਾਣ ਸਕਿਆ। ਨਾਰਦ ਸੇ ਚਤੁਰਾਨੰਦ ਸੇ ਰਮਨਾਰਦ ਸੇ ਸਭ ਹੂੰ ਵਿਰਦਾਇਓ, ਵੇਦ ਕਿਤੇ ਬਿਨਾ ਭੇਦ ਰੱਖਿਓ, ਸਭ ਹਾਰ ਪਰੇ ਹਰ ਆਤਮਾ ਆਇਓ ਥੱਕ ਗਏ। ਕਬੀਰ ਸਾਹਿਬ ਨੇ ਕਿਹਾ, ਕਬੀਰ ਸਾਤ ਸਮੁੰਦਰ ਮਸ ਕਰੂੰ, ਕਲਮ ਕਰੂੰ ਬਨ ਰਾਏ, ਬਸ ਵਾਹ ਕਾਗਜ ਜੋ ਕਰੂੰ, ਹਰ ਜਸ ਲਿਖਣ ਨਾ ਜਾਏ, ਸਾਰਾ ਸਮੁੰਦਰ ਪਾਣੀ ਘੋਲ ਕੇ ਸ਼ਾਹੀ ਬਣਾ ਲੈ, ਜ਼ਮੀਨ ਨੂੰ ਕਾਗਜ਼ ਬਣਾ ਲੈ, ਬਨਸਪਤੀ ਕੱਟ ਕੇ ਕਲਮਾ ਬਣਾਈ ਜਾ, ਤੇ ਕਰੋੜਾਂ ਯੁੱਗ ਵੀ ਲੁਕੀ ਜਾਈ, ਅਖੀਰ ਤੇ ਉਹਦਾ ਅੰਤ ਨਹੀਂ। ਆਪਾਂ ਅੰਤ ਲਈ ਸਿਮਰਨ ਨਹੀਂ ਕਰਨਾ, ਆਪਾਂ ਬੇਅੰਤ ਵਿੱਚ ਸਮਾਨ ਲਈ ਸਿਮਰਨ ਕਰਨਾ। ਇੱਕ ਬੱਚਾ ਜੇ ਜਿੱਦ ਕਰਕੇ ਸਮੁੰਦਰ ਦੇ ਕਿਨਾਰੇ ਰੋ ਕੇ ਕਹੇ ਕਿ ਮੇਰੇ ਹੱਥ ਵਿੱਚ ਪਕੜੇ ਕੋਲ ਕੁੱਜੇ ਵਿੱਚ ਸਮੁੰਦਰ ਬੰਦ ਕਰੋ, ਪਾਓ ਸਮੁੰਦਰ, ਕਦੀ ਸਮੁੰਦਰ ਸਾਰਾ ਕੁੱਜੇ 'ਚ ਪੈ ਸਕਦਾ? ਕਦੀ ਨਹੀਂ ਪੈਂਦਾ। ਹਾਂ, ਜੇ ਕੁੱਜਾ ਭਰਿਆ ਜਾਏ ਸਮੁੰਦਰ ਫਿਰ ਵੀ ਬਹੁਤ ਹੈ। ਉਹ ਇਹ ਜਿੱਦ ਕਰੇ ਮੈਂ ਸਮੁੰਦਰ ਨੂੰ ਕੁੱਜੇ 'ਚ ਸਮਾਣੇ, ਕੁੱਜੇ ਸਮਾਣੇ, ਤੇ ਸਿਆਣੇ ਪੁਰਸ਼ ਇੱਕ ਗੱਲ ਕਹਿਣਗੇ, ਜੇ ਸਮਾਣਾ ਹੀ ਚਾਹੁੰਦੇ ਸਮੁੰਦਰ ਕੁੱਜੇ 'ਚ ਨਹੀਂ ਸਮਾਣਾ, ਕੁੱਜੇ ਨੂੰ ਸਮੁੰਦਰ ਸੜਦੇ, ਚੇਤੇ ਰੱਖੀ ਕੁੱਜਾ ਸਮੁੰਦਰ ਵੀ ਸਮਾ ਸਕਦਾ। ਕੁੱਜਾ ਸ਼ਬਦ ਆਪ ਸਮਝਦੀ ਭਾਂਡਾ, ਆਪਾਂ ਕੁੱਜੇ ਦੀ ਤਰ੍ਹਾਂ ਵਾਂ। ਜੇ ਕਹੀਏ ਵੀ ਸਾਡੇ ਸੋਚ ਮੰਡਲ ਵਿੱਚ ਸਾਡੇ ਚ ਰੱਬ ਬਾਰੇ ਸਭ ਕੁਝ ਸਾਨੂੰ ਪਤਾ ਲੱਗਦਾ, ਨਹੀਂ ਭਾਈ, ਇੱਕੋ ਬੇਨਤੀ ਕਰੀਏ, ਕੁੱਜੜੀ ਉਹਦੇ ਵੀ ਸਮਾ ਜਾਏ। ਤਾਂ ਹੀ ਗੁਰੂ ਜੀ ਨੇ ਇੱਕ ਬਚਨ ਕਿਹਾ, ਅਸੀਂ ਜਪਜੀ ਸਾਹਿਬ ਚ ਪੜ੍ਹਦੇ ਹਾਂ, ਸਾ ਲਾਖ ਹੀ ਸਾ ਲਾਖ, ਉਹਦਾ ਅੰਤ ਨਹੀਂ ਪੈ ਸਕਦਾ। ਇੱਕੀ ਸੁਰਤ ਨਾ ਪਾਈਆ ਨਦੀਆਂ ਅਤੇ ਵਾਹ, ਨਦੀਆਂ ਆਪ ਸਮਝ ਦਿਓ ਬਰਸਾਤੀ, ਵਾਹ ਦਾ ਅਰਥ ਵਾਹੜੇ ਨਾਲੇ, ਬਰਸਾਤੀ ਨਾਲੇ, ਨਦੀਆਂ ਤੇ ਨਾਲੇ ਸਾਰੇ ਇਕੱਠੇ ਹੋ ਗਏ, ਉਹਨਾਂ ਦੇ ਨਾਮ ਵੀ ਵੱਖਰੇ ਰੱਖੇ। ਦੇਖੋ ਜਦੋਂ ਨਦੀ ਨਿਕਲਦੀ ਹੈ, ਜਿਸ ਇਲਾਕੇ ਚੋਂ ਨਿਕਲਦੀ ਉਹਦਾ ਨਾਮ ਰੱਖਿਆ ਜਾਂਦਾ। ਅਸੀਂ ਦੇਖਦੇ ਹਾਂ ਭਾਵੇਂ ਅਲੋਪ ਹੋ ਚੁੱਕੇ ਨੇ ਦਰਿਆ, ਸਤਲੁਜ, ਚਨਾਬ, ਬਿਆਸ, ਜੇਲਮ, ਰਾਵੀ ਆਦਿ। ਹੁਣ ਹਰ ਮੁਲਕ ਵਿੱਚ ਨਦੀ ਦਾ ਕੋਈ ਨਾ ਕੋਈ ਨਾਮ ਹੈ। ਉਹ ਨਦੀਆਂ ਦੌੜਦੀਆਂ ਨੇ, ਦਿਨ ਰਾਤ ਸਫ਼ਰ ਕਰਦੀਆਂ ਨੇ, ਪਰ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਨਦੀ ਦਾ ਨਾਮ ਓਨੀ ਦੇਰ ਤੱਕ ਜਿੰਨੀ ਦੇਰ ਤੱਕ ਸਮੁੰਦਰ ਦੇ ਤੱਟ ਤੱਕ ਨਹੀਂ ਗਈ। ਅਸੀਂ ਬੰਦਿਆਂ ਨੇ ਭਾਵੇਂ ਸਮੁੰਦਰ ਦੇ ਵੀ ਟੁਕੜੇ ਕਰਕੇ ਨਾਂ ਰੱਖੇ ਨੇ, ਪਰ ਪਰਮਾਤਮਾ ਨੇ ਕੇਵਲ ਇੱਕ ਸਮੁੰਦਰ ਹੀ ਪੈਦਾ ਕੀਤਾ। ਨਦੀ ਗਈ, ਸਮੁੰਦਰ ਵਿੱਚ ਸਮਾਈ, ਤੇ ਹੁਣ ਜੇ ਕੋਈ ਸਮੁੰਦਰ ਨੂੰ ਪੁੱਛੇ ਵੀ ਨਦੀ ਕਿੱਥੇ ਵੇ, ਤੇ ਨਦੀ ਨੂੰ ਕਹਿ ਇਹ ਬਾਣੀ ਦਰਸ ਮੈਂ ਕਰ ਰਿਹਾ, ਮੈਨੂੰ ਬੋਲ ਕੇ ਦੱਸ ਕਿਹੜੀ ਜਗ੍ਹਾ ਤੇ ਵੇ। ਸਮੁੰਦਰ ਦੇ ਕਿਨਾਰੇ ਤੱਕ ਤਾਂ ਰੌਲੀ ਰੌਲਾ ਪਾਉਂਦੀ ਆਏਗੀ, ਪਰ ਜਦੋਂ ਸਮੁੰਦਰ ਵਿੱਚ ਸਮਾ ਗਈ, ਉਹ ਕਦੀ ਬੋਲ ਕੇ ਵਾਪਸ ਆ ਕੇ ਨਹੀਂ ਦੱਸਦੀ ਮੈਂ ਕਿਹੜੀ ਥਾਂ ਤੇ, ਉਹ ਸਮਾ ਗਈ। ਪਰਮਾਤਮਾ ਦੀ ਅਚਰਜ ਖੇਡ ਹੈ। ਕੋਈ ਰਾਮ ਕਹਿ ਕੇ ਨਦੀ ਬਣ ਕੇ ਤੁਰਿਆ, ਕੋਈ ਅੱਲਾ ਕਹਿ ਕੇ ਤੁਰਿਆ, ਕੋਈ ਗੋਡ ਕਹਿ ਕੇ ਤੁਰਿਆ, ਕੋਈ ਭਗਵਾਨ ਕਹਿ ਕੇ ਤੁਰਿਆ, ਕੋਈ ਵਾਹਿਗੁਰੂ ਕਹਿ ਕੇ ਤੁਰਿਆ। ਇਹ ਨਾਮ ਨੇ ਸਾਡੇ ਨਦੀਆਂ ਦੇ, ਇਹਦਾ ਆਹ ਫਿਰਕਾ, ਇਹਦੀ ਇਹ ਸੰਪਰਦਾ, ਇਹਦਾ ਇਹ ਧਰਮ। ਇਹ ਨਦੀਆਂ ਪੁਕਾਰਨਗੀਆਂ, ਪਰ ਜਿੱਦਣ ਸਮਾ ਗਈਆਂ ਉੱਥੇ ਪਿਆਰਿਓ ਦੋ ਨਸੀਬ ਏਕ ਸੋਭਾ ਹੈ, ਕੋਈ ਦੂਜਾ ਤੀਜਾ। ਜਿੱਥੇ ਭਗਤ ਵਸੇ ਕੇ ਲੋ, ਉੱਥੇ ਪਤਾ ਨਹੀਂ ਕਿੰਨੇ ਲੋਕਾਂ ਦੇ ਭਗਤ ਸਮਾ ਗਏ। ਜਿਵੇਂ ਸਮੁੰਦਰ ਵਿੱਚ ਅਣਗਿਣਤ ਨਦੀਆਂ ਸਮਾ ਗਈਆਂ, ਪਰਮਾਤਮਾ ਦਾ ਚਿੰਤਨ ਕਰਨ ਵਾਲੇ ਪਰਮਾਤਮਾ ਸਮਾ ਗਏ, ਹੋਂਦ ਕੋਈ ਨਹੀਂ, ਅੰਤ ਨਹੀਂ ਪਾਏ। ਬਾਬਾ ਜੀ ਦੇ ਬਚਨ, ਸਾਹ ਲਾ ਕੇ ਸਾਹ ਲਾ ਕੇ ਇਹਦੀ ਸੁਰਤ ਨਾ ਪਾਈਆ, ਨਦੀਆਂ ਅਤਹਿ ਵਾਹ ਪਵੇ ਸਮੁੰਦਰ ਨਾ ਜਾਣੀਏ। ਇੱਥੇ ਪ੍ਰਕਰਨ ਖਤਮ ਹੋ ਜਾਂਦਾ ਪੌੜੀ ਦਾ, ਕਿ ਦੂਜਾ ਪ੍ਰਕਰਨ ਆ ਜਾਂਦਾ। ਭਾਵੇਂ ਸਮੁੰਦਰ ਨਾ ਜਾਣੀਏ, ਸਮੁੰਦਰ ਵਿੱਚ ਜਿਹੜੇ ਡਿੱਗ ਪਏ ਉਹ ਨਹੀਂ ਜਾਣੇ ਗਏ, ਅੰਤ ਨਹੀਂ ਪਾ ਸਕੇ। ਸਮੁੰਦ ਸ਼ਾਹ ਸੁਲਤਾਨ ਗਿਰ ਹਾਂ ਸੇਤੀ ਮਾਲ ਧਨ ਕੀੜੀ ਤੁਲਨਾ ਹੋਵਣੀ ਜੇ ਤਿਸ ਮਨੋ ਨਾ ਵਿਸਰੇ। ਹੁਣ ਅਸੀਂ ਜਦੋਂ ਭਾਵੇਂ ਸਮੁੰਦ ਨਾ ਜਾਣੀਏ, ਅੱਗੇ ਆ ਜਾਂਦਾ ਸਮੁੰਦ ਸ਼ਾਹ ਸੁਲਤਾਨ, ਇਹਦੇ ਅਰਥ ਉਹ ਦੂਜੇ ਵੀ ਬੰਦੇ। ਇਹਦੇ ਅਰਥ ਨੇ ਸਮੁੰਦਰ ਜਿੰਨੇ ਕਿਸੇ ਕੋਲ ਖਜ਼ਾਨੇ ਹੋਣ ਤੇ ਪਹਾੜਾਂ ਜਿੰਨਾ ਸੋਨਾ ਹੋਵੇ, ਬੰਦਾ ਬੜਾ ਮਾਣ ਕੇ ਕਰਕੇ ਇੰਨਾ ਧਨ ਇੰਨਾ ਖਜ਼ਾਨਾ। ਧੰਨ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਇਹ ਖਜ਼ਾਨਾ, ਇਹ ਇੰਨੇ ਪਦਾਰਥ ਉਸ ਕੀੜੀ ਦੇ ਬਰਾਬਰ ਵੀ ਨਹੀਂ ਹੋ ਸਕਦੇ ਜਿਸ ਕੀੜੀ ਵਿੱਚੋਂ ਪਰਮਾਤਮਾ ਦੀ ਯਾਦ ਨਹੀਂ ਮਿਸਰ। ਸਮੁੰਦ ਸ਼ਾਹ ਸੁਲਤਾਨ ਗਿਰ ਹਾਂ ਸੇਤੀ ਮਾਲ ਧਨ ਕੀੜੀ ਤੁਲ ਨਾ ਪੋਵਣੀ, ਜਿਹਨੂੰ ਤੂੰ ਕੀੜੀ ਕਹਿ ਰਿਹਾ ਨਾਮ ਜਪਣ ਵਾਲੇ ਨੂੰ, ਉਹਦੀ ਬਰਾਬਰੀ ਨਹੀਂ ਕਰ ਸਕਦੇ ਖਜ਼ਾਨੇ ਜੇ ਤਿਸ ਮਨੋਂ ਨਾ ਵਿਸਰੇ। ਅੱਗੇ ਫਿਰ ਅਭੇਦਤਾ ਤੋਂ ਬਾਅਦ ਕਿਹੜੀ ਤੋਕੇ, ਅੰਤ ਨਾ ਸਿੱਧੀ ਕਹਿ ਨਾ ਅੰਤ, ਅੰਤ ਨਾ ਕਰਨੇ ਦੇਰ ਨਾ ਅੰਤ, ਅੰਤ ਨਾ ਵੇਖਣ ਸੁਣ ਨਾ ਅੰਤ, ਅੰਤ ਨਾ ਜਾਪੇ ਕਿਆ ਮਨ ਮੰਤ, ਕਿਸੇ ਨੂੰ ਕੋਈ ਪਤਾ ਨਹੀਂ ਰੱਬ ਦੇ ਅੰਦਰ ਦਾ ਭੇਦ ਕੀ ਹੈ। ਸਿਰ ਵਿੱਚ ਦੁੱਖ ਕਿ ਅਸੀਂ ਅੰਤ ਸਿਮਰਨ ਅੰਤ ਲਈ ਨਹੀਂ। ਬਾਬਾ ਜੀ ਕਹਿ ਰਹੇ ਨੇ ਜਪ ਮਨ ਹਰ ਨਿਰੰਜਨ ਨਿਰੰਕਾਰਾ, ਸਦਾ ਸਦਾ ਹਰ ਧਿਆਈਐ ਸੁਖ ਦਾਤਾ, ਜਾ ਕਾ ਅੰਤ ਨਾ ਪਾਰਾ ਵਾਰਾ ਉਸਦਾ ਅੰਤ ਨਹੀਂ। ਹੁਣ ਜਦੋਂ ਇਹ ਦੁੱਖ ਕਹੀ ਤੇ ਮਨ ਚ ਆਉਂਦਾ ਕਿਉਂ ਜਪੀਏ, ਕਈ ਵਾਰੀ ਇਹ ਵੀ ਤੋ ਕਈ ਤਾਂ ਜਪਣ ਵਾਲੇ ਭਾਣ ਪਾਸੇ ਨਾ ਤੁਰਦੇ, ਕਿਉਂਕਿ ਅੱਜ ਜਿੰਨੇ ਦਿਨਾਂ ਦੇ ਸ਼ਬਦ ਚੱਲੇ ਨੇ ਤੁਸੀਂ ਹੈਰਾਨ ਹੋਵੋਗੇ, ਹਰ ਸ਼ਬਦ ਵਿੱਚ ਹੀ ਮਨ ਜਪ ਦੀ ਗੱਲ ਆਈ। ਹਰ ਸ਼ਬਦ 'ਚ ਅਕਥ ਨੂੰ ਸੁਣ, ਅਕਥ ਨੂੰ ਜਪ, ਅਕਥ ਨੂੰ ਬੋਲ। ਕਈ ਤਾਂ ਇੱਧਰ ਕਹੇ ਨੇ ਵੀ ਚਲੋ ਜਪਣ ਦਾ ਕੋਈ ਫਾਇਦਾ ਨਹੀਂ, ਜਪਣ ਦਾ ਕੋਈ ਲਾਭ ਨਹੀਂ। ਤੇ ਮੇਰਾ ਖਿਆਲ ਹੈ ਕਿ ਬੰਦੇ ਦੋ ਚਾਰ ਸਾਲ ਲਾ ਕੇ ਚੰਗਾ ਜਪਿਆ ਹੋਵੇ ਨਾ, ਫਿਰ ਗੱਲ ਕਰੇ ਤੇ ਸੁਣੀਏ ਨਹੀਂ। ਹੁਣ ਇੱਕ ਬੰਦਾ ਮੇਰੇ ਵਰਗਾ ਖਲੋਤਾ ਬਾਹਰ ਸਰੋਵਰ ਦੇ, ਤੇ ਜਿਹੜਾ ਸਰੋਵਰ ਚ ਤਾਰੀਆਂ ਲਾਉਂਦਾ ਉਹ ਬਾਹਰ ਖਲੋਤਾ, ਕਹੀ ਜਾਓ ਲੋਕੋ ਬਚਿਓ ਬਚਿਓ, ਨਾ ਜਾਇਓ, ਕੋਈ ਫਾਇਦਾ ਨਹੀਂ ਸਰੋਵਰ ਦਾ। ਜੇ ਪੁੱਛਿਆ ਤੇਰਾ ਤਾਂ ਪੈਰ ਨਹੀਂ ਹੈ, ਤਾਂ ਪਾਣੀ ਚ ਭੇਜਿਆ ਲੋਕਾਂ ਨੂੰ ਰੋਕੀ ਕਿਉਂ ਜਾਣਾ, ਜੇ ਤੂੰ ਆਪ ਨੀ ਛਾਲ ਮਾਰੀ ਆਪ ਡੁੱਬਿਆ ਨਹੀਂ। ਕਿਉਂਕਿ ਜਿਹੜੀ ਜਿਤਨੀ ਬਾਣੀ ਹੈ ਇਹ ਮਿਥ ਕੇ ਥੋੜਾ ਉਚਾਰੀ ਵੀ ਅੱਜ ਰਵਿਦਾਸ ਸਾਹਿਬ ਦੀ ਬਾਣੀ ਆਉਣੀ ਹੈ ਅੱਜ ਇਹਦੀ। ਮੈਂ ਕਹਿੰਦਾ ਦੇਖੋ ਅਸਚਰਜ ਖੇਡ ਗਏ ਕਿ ਸਾਰੀ ਬਾਣੀ ਪਹਿਲਾਂ ਕਰਨੀ ਹੈ ਕਥਨੀ ਬਾਅਦ ਵਿੱਚ ਬਣੀ, ਪਹਿਲਾਂ ਕਮਾਈ ਗਈ, ਕਮਾਉਣ ਤੋਂ ਬਾਅਦ ਜੋ ਅਨੁਭਵ ਆਇਆ ਉਹਨੂੰ ਕਥਿਆ ਗਿਆ। ਉਹ ਇਸ ਕਰਕੇ ਵੀ ਕਥਿਆ ਗਿਆ, ਲੋਕ ਕਹਿਣੇ ਸੀ ਗਿਆਨੀ ਆ, ਉਹ ਇਸ ਕਰਕੇ ਕਥਿਆ ਗਿਆ ਜਿਹਨਾਂ ਲੋਕਾਂ ਨੂੰ ਸਮਝ ਨਹੀਂ ਉਹ ਇਹਨਾਂ ਬੋਲਾਂ ਨੂੰ ਕਥਨ ਪੜ੍ਹਨ ਵਿਚਾਰਨ ਤੇ ਕੱਥ ਕੇ ਉੱਥੇ ਪਹੁੰਚ ਜਾਣਗੇ ਜਿੱਥੇ ਅਸੀਂ ਪਹੁੰਚੇ ਸੀ। ਇਹਦਾ ਭਾਵ ਇਹ ਹੁਣ ਹਜ਼ੂਰ ਸੱਚੇ ਪਾਤਸ਼ਾਹ ਜੀ ਨੇ ਕਿਹਾ ਵੀ ਜੇ ਬੰਦਾ ਕਹਿੰਦਾ ਵੀ ਜਪੀਏ ਕਿਵੇਂ, ਕਿਉਂ ਕਹਿ ਲੱਗੇ ਮੈਂ ਤੈਨੂੰ ਚੇਤੇ ਕਰਾਵਾਂ ਅਗਨ ਕੁੰਟ ਮੈਂ ਉਰਦ ਲਿਵ ਲਾ ਕੇ ਅਗਨ ਕੁੰਡ ਕੁੰਟ ਦਰਤ ਕੋਨੇ ਦੀ ਕੁੰਟ ਦਰਤ ਇੱਥੇ ਕੁੰਡ ਹੈ ਕੁੰਟ ਦਰਤ ਕੋਨਾ ਵੀ ਆਉਂਦਾ ਹੈ ਚਾਰ ਕੁੰਟ ਦੈ ਦੇਸ਼ ਭਰਾਵੇ ਉੱਥੇ ਕੁੰਟ ਦਰਤ ਆ ਦਿਸ਼ਾਵਾਂ ਅਗਨ ਕੁੰਟ ਅੱਗ ਦਾ ਕੁੰਡ ਹੋਰ ਥੋੜ੍ਹਾ ਜਿਹਾ ਸੌਖਾ ਪੰਜਾਬੀ ਚ ਅਰਥ ਕਰੀਏ ਅੱਗ ਦਾ ਚਵੱਚਾ ਪਾਣੀ ਜਿਹ ਚ ਪਾਉਂਦੇ ਚਵੱਚਾ ਕਹਿੰਦੇ ਹਾਂ ਜਿੱਥੇ ਪਾਣੀ ਇਕੱਠਾ ਕਰੀਦਾ ਸੀ ਮਹਾਰਾਜ ਕਹਿੰਦੇ ਤੈਨੂੰ ਪਤਾ ਨਹੀਂ ਤੂੰ ਇੱਕ ਅੱਗ ਦੇ ਕੁੰਡ ਵਿੱਚੋਂ ਉਰਦ ਪੁੱਠਾ ਸੀ ਇਹਨੂੰ ਥੋੜ੍ਹਾ ਜਿਹਾ ਟੇਕ ਕੇ ਸਮਝਿਓ ਫਿਰ ਮੈਂ ਬੇਨਤੀ ਕਰਾਂ ਆਪਾਂ ਇਸ ਪਾਸੇ ਨਹੀਂ ਪੈਣਾ ਵੀ ਅੱਖਰ ਕਿਹੜੇ ਵਰਤੇ ਅਗਨ ਕੁੰਟ ਮੈਂ ਉਰਦ ਲਿਵ ਲਾਗਾ ਹਰ ਰੱਖ ਹੈ ਉਧਰ ਮੰਜਾਰਾ ਕਹਿੰਦੇ ਜਦੋਂ ਤੂੰ ਮਾਤਾ ਦੇ ਪੇਟ ਵਿੱਚ ਮਾਤਾ ਦੇ ਉਧਰ ਵਿੱਚ ਮਾਤਾ ਦੇ ਗਰਭ ਦਾ ਜਿਹੜਾ ਚਵੱਚਾ ਹੈ ਉਸ ਕੁੰਡ ਵਿੱਚ ਪੁੱਠਾ ਲਟਕਦਾ ਸੈਂ ਉੱਥੇ ਆਦੀ ਅੱਗ ਸੀ ਉੱਥੇ ਤੇਰੇ ਕੋਲ ਪਰਮਾਤਮਾ ਨੇ ਇੱਕ ਲਿਵ ਦਿੱਤੀ ਸੀ ਉਹ ਸੁੱਤੇ ਸਿਰ ਸੀ ਭਾਵੇਂ ਅੱਜ ਪੜ੍ਹਿਆ ਲਿਖਿਆ ਵਰਗ ਹੋ ਸਕਦਾ ਨਾ ਚੇਤੇ ਕਰੇ ਵੀ ਇਹ ਪੁਰਾਣੀਆਂ ਗੱਲਾਂ ਨੇ ਨਹੀਂ ਜੋ ਗੁਰੂ ਗ੍ਰੰਥ ਸਾਹਿਬ ਜੀ ਨੇ ਕਿਹਾ ਕੋਈ ਵੀ ਇਨਸਾਨ ਜਨਮ ਲੈਂਦਾ ਇਕੱਲਾ ਸਿੱਖ ਨਹੀਂ ਕਹਿੰਦੇ ਮਾਤਾ ਦੇ ਉਦਰ ਦੀ ਅੱਖ ਵਿੱਚ ਉਹ ਹੀ ਬਚਦਾ ਹੈ ਜਿਹਦੇ ਕੋਲ ਪਰਮਾਤਮਾ ਆਪਣੀ ਲਿਵ ਦੇ ਦਿੰਦਾ ਹੈ ਉਹ ਲਿਵ ਕੈਸੀ ਕਦੀ ਤੁਸੀਂ ਮਾਤਾ ਦੇ ਉਦਰ 'ਚ ਟਿਕੇ ਹੋਏ ਬੱਚੇ ਦੀ ਬਣਤਰ ਦੇਖੋ ਤੁਸੀਂ ਦੇਖੋਗੇ ਹੈਰਾਨਗੀ ਦੀ ਗੱਲ ਉਹਦੀਆਂ ਅੱਖਾਂ ਮੀਟੀਆਂ ਕਦੀ ਦੇਖੋ ਧਿਆਨ ਲਾ ਕੇ ਬੰਦਾ ਉਸ ਬੱਚੇ ਦੀਆਂ ਅੱਖਾਂ ਦੇਖੇ ਜਿਹੜਾ ਮਾਤਾ ਦੇ ਉਦਰ 'ਚ ਟਿਕੇ ਹੈ ਉਹਦੀਆਂ ਅੱਖਾਂ ਉਸ ਮਹਾਨ ਰਿਸ਼ੀ ਵਰਗੀਆਂ ਅੱਖਾਂ ਨੇ ਜਿਹੜਾ ਸਮਾਧੀ 'ਚ ਬੈਠਾ ਹੈ ਤੇ ਕਿਸੇ ਅੰਦਰ ਦੇ ਰਸ 'ਚ ਉਹਦੀਆਂ ਅੱਖਾਂ ਬੰਦ ਵਿੱਚੋਂ ਵੀ ਝਲਕਦਾ ਕਿਸੇ ਅਕੈ ਰਸ ਨਾਲ ਜੁੜਿਆ ਉਹਦੀ ਲਿਵ ਲੱਗੀ ਉਹਦੀ ਸੁਰਤ ਜੁੜੀ ਹੁਣ ਉਸ ਲਿਵ 'ਚ ਅੱਖਰ ਨਹੀਂ ਜੇ ਅਸੀਂ ਇਸ ਝਗੜੇ 'ਚ ਪੈ ਗਏ ਜੀ ਉੱਥੇ ਅੱਖਰ ਕਿਹੜਾ ਸੀ ਅੱਖਰ ਨਹੀਂ ਤੇ ਹਕੀਕਤ ਦੇਵੇ ਕਿ ਇਹ ਅੱਖਰ ਅਸੀਂ ਜਿਹੜੇ ਜਾਪਣੇ ਆ ਇਸ ਕਰਕੇ ਜਾਪਣੇ ਆ ਇੱਕ ਦਿਨ ਉਹ ਘੜੀ ਆਵੇ ਜਿੱਥੇ ਲਿਵ ਬਣ ਜਾਏ ਅੱਖਰ ਖਤਮ ਹੋ ਜਾਂਦਾ ਕੇਵਲ ਨਿਰੰਤਰ ਉਹਦੇ ਨਾਲ ਸਾਂਝ ਬਣੀ ਰਹਿੰਦੀ ਅੱਖਰ ਨਹੀਂ ਪੈਂਦਾ ਬੱਚਾ ਜਨਮ ਲੈਂਦਾ ਕਦੀ ਤੁਸੀਂ ਦੇਖੋ ਨਿਆਣਾ ਜੋ ਅਸੀਂ ਪਿੰਡਾਂ 'ਚ ਦੇਖਿਆ ਰੋਂਦਾ ਹੈ ਤੁਸੀਂ ਬੱਤੀ ਜਗਾਓ ਦੀਵਾ ਬਾਲੋ ਬੱਚਾ ਇੱਕ ਟਿੱਕ ਦੀਵੇ ਨੂੰ ਦੇਖਣ ਲੱਗ ਪੈਂਦਾ ਰੋਂਦੇ ਨਿਆਣੇ ਚੁੱਪ ਕਰ ਜਾਂਦੇ ਦੀਵੇ ਨੂੰ ਦੇਖ ਕੇ ਕਿਉਂ ਅਸੀਂ ਕਹਾਂਗੇ ਚਾਨਣ ਦੇਖ ਕੇ ਨਹੀਂ ਅਸਲ 'ਚ ਉਹ ਬੱਚਾ ਰੋਂਦਾ ਇੱਕੋ ਦਮ ਚੁੱਪ ਕਰ ਗਿਆ ਭਾਵੇਂ ਇਹ ਜੋਤ ਬਾਹਰ ਉੱਕੀ ਏ ਉਹ ਕਿਸੇ ਅਧਮ ਦੀ ਜੋਤ ਨਾਲ ਜੁੜਿਆ ਜਦੋਂ ਬਾਹਰੋਂ ਥੋੜ੍ਹੀ ਜਿਹੀ ਝਲਕ ਪੈਂਦੀ ਇੱਕੋ ਦਮ ਦਾ ਰੋਣਾ ਵੀ ਬੰਦ ਹੋ ਜਾਂਦਾ ਜਿਹਨੂੰ ਸਹੀ ਅਰਥਾਂ 'ਚ ਲਈ ਜੀ ਨਿਆਣਾ ਰੋਣਾ ਪਿੰਡਾਂ 'ਚ ਬੀਬੀਆਂ ਘਰ ਖਿਡਾਉਣੇ ਤੇ ਹੈ ਨਹੀਂ ਉਹਨੇ ਚਿਮਚਾ ਤੇ ਕੋਲੀ ਲਈ ਕਟੋਰੀ ਇੱਕੋ ਦਮ ਚਿਮਚੇ ਨੂੰ ਖੜਕਾਣ ਲੱਗੀ ਸਾਊਂਡ ਪੈਦਾ ਆਵਾਜ਼ ਪੈਦਾ ਹੋਈ ਤੇ ਨਿਆਣਾ ਰੋਂਦਾ ਚੁੱਪ ਕਰ ਗਿਆ ਜਿਉਂ ਜਿਉਂ ਚਿਮਚੇ ਦਾ ਖੜਾਕ ਸੁਣੇ ਕਿਉਂ ਉੱਥੇ ਵੀ ਉਹ ਕਹਿ ਰਿਹਾ ਸੀ ਆਹ ਬੱਚਾ ਕਿਸੇ ਨਾਲ ਨੂੰ ਸੁਣਦਾ ਹੈ ਬਾਹਰ ਦੀ ਧੁਣ ਸੁਣੀ ਤੇ ਇੱਕੋ ਦਮ ਟਿਕ ਗਿਆ ਸਾਨੂੰ ਬਾਹਰ ਮੁਖੀ ਹਰਕਤਾਂ ਅੰਦਰ ਵੱਲ ਜਾਂਦੀਆਂ ਸਨ ਮਾਤਾ ਦੇ ਉਦਰ ਵਿੱਚ ਬੱਚੇ ਦਾ ਟਿਕਣਾ ਉਹਦਾ ਚਿਹਰਾ ਉਹਦੇ ਨੇਤਰਾਂ ਦੀ ਬਣਤਰ ਤੇ ਅੱਜ ਵੀ ਤੁਸੀਂ ਦੇਖੋ ਜਦੋਂ ਕੋਈ ਗੁਰਮੁਖ ਅੱਖ ਦੇ ਪਰਮ ਅਵਸਥਾ ਵੀ ਜੁੜਦਾ ਹੈ ਬਦੋ ਬਦੀ ਉਹਦੀ ਗਰਦਨ ਵੀ ਝੁਕਦੀ ਹੈ ਹਕੀਕਤ ਉਹਦੇ ਨੇਤਰਾਂ ਦੀਆਂ ਕੋਪਟੇ ਵੀ ਉਸ ਤਰ੍ਹਾਂ ਬੰਦ ਹੋ ਜਾਂਦੇ ਨੇ ਜਿਵੇਂ ਗਰਭ ਵਿੱਚ ਮਾਤਾ ਦੇ ਉਦਰ ਵੀ ਸੀ ਫਿਰ ਬੰਦਾ ਇਕਾਂਤ ਪਾਲਦਾ ਹੈ ਇਹ ਪਖੰਡ ਨਹੀਂ ਕਿਉਂ ਦੌੜਦਾ ਸੀ ਗੁਫਾ ਵੱਲ ਕਿਉਂ ਸਿਮਰਨ ਕਰਨ ਵਾਲਾ ਹਨੇਰੇ ਵੱਲ ਜਾਂਦਾ ਹੈ ਹਾਲਾਂਕਿ ਚਾਨਣ ਦੀ ਗੱਲ ਉਹਨੇ ਕਰਨੀ ਹੈ ਹਨੇਰਾ ਕਿਉਂ ਲੱਭਦਾ ਹੈ ਨਹੀਂ ਭਾਈ ਉਸ ਸੁੱਖ ਨੂੰ ਲੱਭਦਾ ਪਿਆ ਜਿਹੜਾ ਮਾਂ ਦੇ ਉਧਰ ਦੀ ਕੋਠੜੀ 'ਚ ਹਨੇਰਾ ਸੀ ਪਰ ਉਸ ਹਨੇਰੇ ਵਿੱਚ ਲਿਵ ਨੂੰ ਚਾਨਣ ਲਈ ਜਾਂਦੀ ਸੀ ਭਾਲਦਾ ਬੰਦਾ ਉਸ ਮਹਾਰਾਜ ਜੀ ਨੇ ਕਿਹਾ ਦੇਖ ਤੂੰ ਭੁੱਲ ਗਿਆ ਉੱਥੇ ਮਾਤਾ ਦਾ ਉਧਰ ਅੱਗ ਸੀ ਅੱਗ ਦਾ ਚਵੱਚਾ ਹੈ ਉਸ ਅੱਗ ਵਿੱਚ ਤੈਨੂੰ ਕਿਵੇਂ ਬਚਾਇਆ ਤੈਨੂੰ ਲਿਵ ਨੇ ਬਚਾਇਆ ਤੇ ਉਸ ਅੱਗ 'ਚ ਤੂੰ ਵਾਅਦਾ ਵੀ ਕੀਤਾ ਕਿ ਮਾਲਕਾ ਇਸ ਅੱਗ 'ਚੋਂ ਤੂੰ ਖੱਤ ਦੇ ਕੇ ਰੱਖਿਆ ਮੈਂ ਤੇਰੇ ਨਾਲ ਵਚਨ ਕਰਨਾ ਤੂੰ ਸੁਰਤ ਕਰਕੇ ਵਾਅਦਾ ਕੀਤਾ ਮੈਨੂੰ ਜਨਮ ਦੇ ਮੈਂ ਸਾਰੀ ਜ਼ਿੰਦਗੀ ਮਣੀਆਂ ਦੀ ਅੱਗ ਵਿੱਚ ਸਰਨ ਤੋਂ ਪਹਿਲਾਂ ਸੰਸਾਰ ਦੀ ਅੱਗ ਨੂੰ ਉਤਰ ਜਾਓ। ਥੋੜਾ ਜਿਹਾ ਸਮਝੋ, ਅੱਜ ਦੇ ਸੁੱਖ ਨੇ ਮੈਨੂੰ ਬਹੁਤ ਰੋਕਿਆ। ਏਡਾ ਸਤਿਗੁਰੂ ਨੇ ਸਾਡੇ ਤੇ ਰਹਿਮਤ ਕੀਤੀ, ਅੱਗ ਦਾ ਸੰਬੰਧ ਪਹਿਲਾਂ ਵੀ ਸੀ, ਅੱਗ ਦਾ ਸੰਬੰਧ ਬਾਅਦ ਵੀ ਤੇ ਦੁਨੀਆਂ ਵਿੱਚ ਵੀ। ਅੱਗ ਤੋਂ ਬਚਾਏਗਾ ਕੇਵਲ ਨਾਮ, ਆਤਿਸ਼ ਦੁਨੀਆਂ ਖੁਨਕ ਨਾਮ, ਖੁਦਾਇਆ ਦੁਨੀਆਂ ਆਗੇ ਕੱਲ ਤਾਤੀ ਠੰਡਾ ਕਰਨਾ, ਠੰਡਾ ਨਾਮ ਹੈ। ਕਿਹਨਾ ਸੁਝੈ, ਕਿਹਨਾ ਸੁਝੈ, ਕਿਹਨਾ ਬੁਝੈ, ਦੁਨੀਆਂ ਬੁਝੀ ਪਾਏ, ਬੁਝੀ ਅੱਗ ਹੈ। ਬਾਣੀ ਨੇ ਜਿਹੜੇ ਬਚਨ ਕਹਿ, ਗੁਰੂ ਗ੍ਰੰਥ ਸਾਹਿਬ ਵਿੱਚੋਂ ਮੈਂ ਕੁਛ ਪ੍ਰਮਾਣ ਅਰਜ਼ ਕਰ ਦੇਣਾ। ਇੱਕ ਤਾਂ ਆਨੰਦ ਸਾਹਿਬ ਤੁਸੀਂ ਰੋਜ਼ ਪੜ੍ਹਦੇ ਹੋ, ਤਰਕ ਨਾ ਕਰੀਏ, ਮਾਤਾ ਕੇ ਉਦਰ ਮੈਂ ਪ੍ਰਤਪਾਲ ਕਰੇ ਸੋ ਕਿਉਂ ਮਨੋ ਪਸਾਰੀਏ। ਹਾਲਾਂਕਿ ਉਹ ਦਿਲ ਲੰਘ ਚੁੱਕੇ ਨੇ ਪ੍ਰਤਪਾਲਣਾ ਵਾਲੇ, ਪਰ ਗੁਰੂ ਜੀ ਚੇਤਾ ਕਰਾਉਂਦੇ ਨੇ ਵੀ ਬੰਦੇ ਨੂੰ ਯਾਦ ਆ ਜਾਏ, ਜਾਣ ਪਵੇ ਮੈਂ ਕਦੀ ਵਾਅਦਾ ਕਰਕੇ ਆਇਆ ਸੀ। ਅੱਜ ਵੀ ਤੁਸੀਂ ਦੇਖੋ, ਕੋਈ ਇਨਸਾਨ ਕਿਸੇ ਦੇ ਕੀਤੇ ਹੋਏ ਪਰਉਪਕਾਰ ਨੂੰ ਭੁੱਲਦਾ ਹੈ? ਅਸੀਂ ਕਹਿੰਦੇ ਹੋ ਦਿਨ ਚੇਤੇ ਕਰ, ਜਿਸ ਦਿਨ ਤੇਰੀ ਦਿਹਾੜੀ ਵੀ ਨਹੀਂ ਸੀ ਬਣਦੀ ਤੇ ਮੈਂ ਤੈਨੂੰ ਆਪਣੇ ਘਰ 'ਚ ਰੱਖਿਆ, ਚੇਤਾ ਇਸ ਕਰਕੇ ਕਰਨੇ ਆ, ਬੰਦਾ ਜਾ ਵੀ ਜਾਇਆ ਅੱਜ। ਗੁਰੂ ਜੀ ਨੇ ਚੇਤਾ ਬੀਤੇ ਤਾਂ ਕਰਾਇਆ ਤਾਂ ਵਰਤਮਾਨ ਵੀ ਸੁਧਰ ਗਿਆ। ਮਾਤਾ ਕੇ ਉਦਰ ਮੈਂ ਪ੍ਰਤਪਾਲ ਕਰੇ ਸੋ ਕਿਉਂ ਮਨੋ ਵਿਸਾਰੀਐ, ਮਨੋ ਕਿਉਂ ਵਿਸਾਰੀਐ ਏਵਨ ਦਾਤਾ, ਜੇ ਅਗਰ ਮੈਂ ਆਹਾਰ ਪਹੁੰਚਾਵੈ। ਜਿਹੜਾ ਅੱਗ ਵਿੱਚ ਰੋਜ਼ੀ ਦੇ ਰਿਹਾ, ਪੜ੍ਹੇ ਲਿਖੇ ਤੁਸੀਂ ਸੱਜਣ ਬੈਠੇ ਹੋ, ਬੜੀ ਅਸਚਰਜ ਖੇਡ ਪਰਮਾਤਮਾ ਦੀ। ਮਾਤਾ ਦੇ ਉਦਰ ਚ ਬੱਚਾ ਮਾਂ ਦੇ ਖੂਨ ਚ ਸਭ ਕੁਝ ਲੈਂਦਾ। ਡਾਕਟਰ ਸੱਜਣ ਦੁਆਰਾ ਚ ਬੈਠੇ ਹੋਣਗੇ, ਦਸ ਦਿਨ ਸਿਰਫ ਇੱਕ ਸੈੱਲ ਪੜਦਾ, ਸਿਰਫ ਇੱਕ ਪੜਦਾ ਸੈੱਲ ਹੈ। ਉਸ ਸੈੱਲ ਵਿੱਚੋਂ ਹੀ, ਉਸ ਪਰਦੇ ਵਿੱਚੋਂ ਹੀ ਬੱਚਾ ਮਾਂ ਦੇ ਉਦਰ ਚੋਂ ਸਭ ਕੁਝ ਲਈ ਜਾਂਦਾ। ਕੌਣ ਹੈ ਜਿਹੜਾ ਹਰਕਤ ਬਣਾ ਰਿਹਾ? ਖੂਨ ਚੋਂ ਸਭ ਕੁਝ ਲੈ ਰਿਹਾ ਮਾਂ ਚੋਂ, ਪਰ ਬੱਚੇ ਦਾ ਜਨਮ ਹੁੰਦਾ ਹੈ ਤੇ ਮੰਨ ਲਓ ਉਹਨੂੰ ਖੂਨ ਦੀ ਜ਼ਰੂਰਤ ਪੈ ਜਾਏ, ਦੋ ਮਹੀਨੇ ਬਾਅਦ, ਪੰਜ ਦਸਾਂ ਦਿਨਾਂ ਬਾਅਦ ਖੂਨ ਦੀ ਜ਼ਰੂਰਤ ਪਏ, ਇੱਕੋ ਦਮ ਡਾਕਟਰ ਸਾਹਿਬ ਕਦੀ ਮਾਂ ਦਾ ਖੂਨ ਸ਼ਿਦਾਨ ਕੱਢ ਕੇ ਲਾਣ? ਜੇ ਕਿਹਾ ਜਾਏ ਆਖਿਰ ਇਤਨੇ ਮਕੀਨੇ ਮਾਂ ਦੇ ਖੂਨ ਚੋਂ ਖੁਰਾਕ ਮਿਲੀ, ਤੁਸੀਂ ਮਾਂ ਦਾ ਖੂਨ ਦੇ ਦਿਓ, ਉਹ ਕਹਿਣਗੇ ਨਹੀਂ, ਬੱਚੇ ਦਾ ਗਰੁੱਪ ਹੋਰੇ, ਮਾਂ ਦਾ ਹੋਰੇ। ਜੇ ਬਾਹਰ ਮੁਖੀ ਬੱਚੇ ਨੂੰ ਮਾਂ ਦਾ ਖੂਨ ਦਈਏ, ਅਸੀਂ ਲੋਕ ਵਾਹਿਗੁਰੂ ਮਾਂ ਨੂੰ ਬੱਚੇ ਦਾ ਖੂਨ ਦਿੱਤਾ ਜਾਏ, ਬੱਚੇ ਦੀ ਮੌਤ ਹੋ ਸਕਦੀ ਹੈ, ਉਸ ਰੱਬ ਦਾ ਸ਼ੁਕਰ ਕਰ ਜਿਹਨੇ ਇੰਨੇ ਮਹੀਨੇ ਉਸੇ ਖੂਨ ਚੋਂ ਖੁਰਾਕ ਦਿੱਤੀ, ਤੈਨੂੰ ਤੱਤੀ ਵਾਹ ਨਹੀਂ ਲੱਗਣ ਦਿੱਤੀ। ਗਰੁੱਪ ਦੋਨਾਂ ਦੇ ਉਲਟ ਸਨ। ਹਜ਼ੂਰ ਕਹਿ ਰਹੇ ਨੇ ਤੂੰ ਯਾਦ ਕਰ ਜਿਹੜਾ ਅਗਨ ਚ, ਇਹਨੂੰ ਧੰਨ। ਗੁਰੂ ਗ੍ਰੰਥ ਸਾਹਿਬ ਵਿੱਚ ਬਾਬਾ ਜੀ ਨੇ ਕਿਹਾ, ਕਹਿਣ ਲੱਗੇ ਭਾਈ ਗੁਰਸਿੱਖਾ ਤੇਖ ਰਚੰਤ ਜੀ ਰਚਨਾ ਮਾਤ ਗਰਭ ਅਸਥਾਪਨਾ, ਮਾਤਾ ਦੇ ਗਰਭ ਕੁੰਡ ਵਿੱਚ ਅੱਗ ਵਿੱਚ ਤੇਰੀ ਅਸਥਾਪਨਾ ਹੋਈ। ਰਚੰਤ ਜੀ ਰਚਨਾ ਮਾਤ ਗਰਭ ਅਸਥਾਪਨੰਦ ਸਾਸ ਸਾਸ ਸਿਮਰੰਤ ਨਾਨਕ ਮਾਂ ਅਗਨ ਨਾ ਵਿਨਾਸ਼ਨੰਦ, ਮੁਖ ਤਲੈ ਪੈਰ ਉਪਰੈ ਵਸੰਦੋ ਪਹੁਤਰੈ ਥਾਏ, ਨਾਨਕ ਸੋ ਧਨੀ ਕਿਉਂ ਵਿਸਾਰਿਓ ਉਦਰੈ ਜਿਸ ਦੈਨਾ, ਰਕਤ ਬਿੰਦ ਕਰ ਨਿਮਿਆ ਜਿਹਨੇ ਕੀ ਇਕੱਠਾ ਕੀਤਾ, ਜੋ ਉਹਨੇ ਤਿਆਰ ਕੀਤਾ, ਜੋ ਬਣਾਇਆ। ਰਾਤ ਵੀ ਮੈਂ ਅਰਜ਼ ਕੀਤੀ, ਥੱਲੇ ਬੈਠੇ ਸਨ, ਗੁਰਮੁਖ ਕਿਸੇ ਚੀਜ਼ ਤੋਂ ਨਫ਼ਰਤ ਨਾ ਕਰੋ। ਅਸੀਂ ਕਿੱਥੋਂ ਪੈਦਾ ਹੋਏ ਹਾਂ? ਵਿਸ਼ਾਦ ਵਿੱਚੋਂ, ਜਿਹਨੂੰ ਆਪਾਂ ਲੋਕ ਗੰਦਗੀ ਕਹਿੰਦੇ ਹਾਂ। ਬਾਬਾ ਜੀ ਨੇ ਕਿਹਾ, ਪਾਣੀ ਮੈਲਾ ਮਾਟੀ ਗੋਰੀ, ਇਸ ਮਾਟੀ ਕੀ ਪੁੱਤਰੀ ਜੋਰੀ। ਇਨਸਾਨ ਤੂੰ ਪਰਮਾਤਮਾ ਦੀ ਕਿਰਤ ਤੋਂ ਬਲਿਹਾਰ ਜਾ, ਤੇਰੀ ਸਿਰਜਣਾ ਵੀ ਜਿਹਨੂੰ ਤੂੰ ਗੰਦ ਕਹਿ ਰਿਹਾ ਉਹਦੇ ਵਿੱਚੋਂ ਮੈਂ, ਪਰਮਾਤਮਾ ਤਾਂ ਇੰਨਾ ਦਿਆਲੂ ਹੈ, ਜੇ ਚਿੱਕੜ ਵਿੱਚੋਂ ਬੋਹ ਹੁੰਦੀ ਹੈ ਉਹਦੇ ਵਿੱਚੋਂ ਕਮਲ ਦੇ ਫੁੱਲ ਪੈਦਾ ਕਰ ਦਿੰਦਾ। ਵਿਸ਼ਾਦ ਵਿੱਚੋਂ ਮਹਾਰਾਜ ਜੀ ਨੇ ਕਿਹਾ, ਰਕਤ ਬਿੰਦ ਕਰ ਨਿਮਿਆ ਅਗਨ ਉਦਰ ਮਝਾਰ, ਉਰਦ ਮੁਖ ਕੁਚੀਲ ਵਿਕਲ ਨਰਕ ਘੋਰ ਗੁਬਾਰ, ਹਰ ਸਿਮਰਤ ਤੂੰ ਨਾ ਜਲੈ ਮਨ ਤਨ ਉਰਤਾਰ, ਬਿਖਮ ਥਾਨੋ ਜਿਸ ਰੱਖਿਆ ਤਿਸ ਤਿਲ ਨਾ ਵਿਸਾਰ। ਤਿਲ ਜਿੰਨਾ ਨਾ ਭੁਲਾ ਜਿਹਨੇ ਅੱਗ ਚੋਂ ਬਚਾਇਆ। ਤੇ ਜਦੋਂ ਬੰਦਾ ਮੇਰਾ ਕਹਿ ਰਿਹਾ ਕਬੀਰ ਸਾਹਿਬ ਕੋਲ ਕੋਈ ਗਿਆ, ਉਹ ਸਰੀਰ ਦਾ ਬੜਾ ਮਾਣ ਕਰੇ, ਉਹਨਾਂ ਕਿਤੇ ਕਿਹਾ ਵੀ ਸਿਮਰਨ ਕਰ, ਉਹ ਕਹਿੰਦਾ ਬਾਬਾ ਜੀ ਕਿਹੜੀਆਂ ਗੱਲਾਂ ਤੁਸੀਂ ਪੁਰਾਣੀਆਂ ਕਰਦੇ, ਤੇ ਬੰਦੇ ਨੂੰ ਚੇਤੇ ਵੀ ਨਹੀਂ ਆਉਂਦਾ। ਇਹਨੂੰ ਪੁਰਾਣਾ ਕਹਿੰਦੇ, ਸੱਚੀ ਮੁੱਚੀ ਮਨ ਦਾ ਭਲਾ ਵੀ ਤਾਂ ਹੋਣਾ ਜਿੱਦਣ ਪੁਰਾਤਨ ਤਾਂ ਨਾਲ ਜੁੜੇਗਾ। ਜਿੱਥੋਂ ਚੱਲਿਆ ਸੀ ਉਹਦੇ ਸਰੀਰ 'ਚ ਦਮ ਬੜਾ ਸੀ। ਉੱਥੇ ਦੇਖ ਕੇ ਕਬੀਰ ਜੀ ਨੇ ਇੱਕ ਸ਼ਬਦ ਕਿਹਾ, ਕਹਿਣ ਲੱਗੇ ਜਬ ਜਰੀਐ ਤਬ ਹੋਏ ਭਸਮ ਤਨ। ਦੇਖੀ ਆ ਜਿਹੜੇ ਸਰੀਰ ਨੂੰ ਚੁੱਕ ਕੇ ਮਾਨ ਪਿਆ ਕਰਨਾ, ਜਿੱਦਣ ਸੜ ਗਿਆ ਨਿੱਕੀ ਜਿਹੀ ਰਾਖ ਦੀ ਢੇਰੀ ਬਣੇਗਾ ਜਿਹਨੂੰ ਘਰ ਦੇ ਜੀਆਂ ਨੇ ਪੋਟਲੀ 'ਚ ਬੰਨ ਕੇ ਲੈ ਜਾਣਾ। ਹੁਣ ਤੂੰ ਧਰਤੀ 'ਤੇ ਫੁੱਲਿਆ ਨਹੀਂ ਸਮਾਉਂਦਾ। ਜਬ ਜਰੀਐ ਤਬ ਹੋਏ ਭਸਮ ਤਨ, ਤੇ ਜੇ ਪਹਿਲਵਾਨਾ ਤੂੰ ਮੁਸਲਮਾਨ ਹੈ, ਰਹਿ ਕਿਰਮ ਦਰਖਾਈ, ਤੈਨੂੰ ਮਰਨ ਤੋਂ ਬਾਅਦ ਕਬਰਾਂ ਦੇ ਵਿੱਚ ਖਾਕ ਦੇ ਸਪੁਰਦ ਕਰਨਗੇ, ਤੂੰ ਝਰੀਫ ਨਹੀਂ ਨੇੜੇ ਲੱਗਣ ਦਿੰਦਾ, ਕੀੜੇ ਤੇਰੇ ਮਾਸ ਨੂੰ ਨੋਚ ਕੇ ਖਾ ਜਾਣਗੇ। ਰਹਿ ਕਿਰਮ ਦਰਖਾਈ, ਕਾਚੀ ਗਾਗਰ ਨੀਰ ਪਰਤ ਹੈ, ਆਹ ਜਿਹੜਾ ਤੇਰਾ ਸਰੀਰ ਹੈ ਕੱਚੀ ਗਾਗਰ ਕੱਚਾ ਮਿੱਟੀ ਦਾ ਭਾਂਡਾ, ਤੇ ਕੱਚੇ ਭਾਂਡੇ ਵਿੱਚ ਪਾਣੀ ਪਾ ਦਿਓ, ਗੁਰਮੁਖੋ ਭਾਂਡਾ ਖੁਦ ਉਸ ਪਾਣੀ ਨੂੰ ਸਾਂਭਦਾ ਹੋਇਆ ਵੀ ਖੁਰੀ ਜਾਂਦਾ। ਦੇਖੋ ਕੈਸੀ ਕਮਾਲ ਦੀ ਵਚਨ, ਕੱਚੇ ਭਾਂਡੇ 'ਚ ਪਾਣੀ ਹੈ, ਉਹੀ ਪਾਣੀ ਉਹਨੂੰ ਗਾਲਣ ਲੱਗ ਪਿਆ, ਖੋਰਨ ਲੱਗ ਪਿਆ, ਤੇ ਜਦੋਂ ਪਾਣੀ ਖੋਰ ਦਿੰਦਾ ਭਾਂਡੇ ਨੂੰ, ਇੱਕੋ ਦਮ ਸੁਰਾਖ ਹੁੰਦਾ, ਸਾਰਾ ਪਾਣੀ ਬਾਹਰ ਨਿਕਲ ਜਾਂਦਾ। ਸਰੀਰ ਕੀ ਹੈ? ਕੱਚ ਦਾ ਮਿੱਟੀ ਦਾ ਭਾਂਡਾ, ਸਵਾਸਾਂ ਦਾ ਪਾਣੀ ਪਿਆ। ਜੇ ਪਹਿਲਾਂ ਸਵਾਸ ਨਾ ਲੈਂਦੇ ਤੇ ਅੰਤਲਾ ਕਿਵੇਂ ਹੁੰਦਾ? ਪਹਿਲਾਂ ਸਵਾਸ ਹੀ ਗਾਲਣ ਲੱਗ ਪਿਆ। ਥੋੜ੍ਹਾ ਇਸ ਨੂੰ ਸਮਝੀਓ, ਮੌਤ ਕੋਈ 70 ਸਾਲ 80 ਸਾਲ ਬਾਅਦ ਨਹੀਂ ਆਈ, ਝੂਠੇ। ਮੌਤ ਉਦਣ ਸ਼ੁਰੂ ਹੋ ਗਈ ਸੀ ਜਿੱਦਣ ਜਨਮ ਹੋਇਆ। ਵਕਤ ਲੱਗਾ ਉਸ ਟਿਕਾਣੇ ਤੱਕ ਪਹੁੰਚਦਿਆਂ, ਤੇ ਮੈਂ ਹਰ ਥਾਂ ਇਹ ਕਰਜ਼ ਕਰਦਾ ਆ ਰਿਹਾ ਕਿ ਜਿਸ ਦਿਨ ਨਿਆਣਾ ਜਨਮ ਲੈਂਦਾ, ਵਧਾਈਆਂ ਲੋਕ ਦਿੰਦੇ ਨੇ, ਕੋਈ ਫੁੱਲ ਲੈ ਕੇ ਜਾਂਦਾ, ਕੋਈ ਕੁਝ, ਤੇ ਸਾਰੇ ਇੱਕੋ ਗੱਲ ਜਾਂਦੇ ਆ ਸਰ, ਕਹਿੰਦੇ ਨੇ ਪਰਮਾਤਮਾ ਇਹਦੀ ਉਮਰ ਲੰਬੀ ਕਰੀ, ਹੱਥ ਰੋਕੀ ਜੰਮਿਆ ਤੇ ਇੱਕ ਘੰਟੇ 'ਚ ਹੋਣੀ ਉਮਰ ਦਾ ਫਿਕਰ ਪੈ ਗਿਆ। ਨਹੀਂ, ਉਸੇ ਜਨਮ ਵੇਲੇ ਵੀ ਬੰਦਾ ਡਰਦਾ ਕਿਤੇ ਮਰਨਾ ਚਾਹੀਦਾ, ਇਹਨੂੰ ਪਤਾ ਇਹਨੂੰ ਮੌਤ ਹੋਣੀ। ਹਜ਼ੂਰ ਸੱਚੇ ਪਾਤਸ਼ਾਹ ਨੇ ਕੈਸੀ ਖੇਡ ਵਰਤਾਈ, ਗਾਗਰ 'ਚ ਪਾਇਆ ਪਾਣੀ, ਤੇ ਜਿੱਦਣ ਪਹਿਲਾ ਸਵਾਸ ਲਿਆ ਉਹਨੇ ਪਹਿਲਾ ਖੋਰਾ ਲਾ ਦਿੱਤਾ, ਇਹ ਗਾਗਰ ਗੱਲ ਲੱਗੀ। ਗੱਲਦਿਆਂ ਗੱਲਦਿਆਂ ਸਵਾਸ ਲੈਂਦਿਆਂ ਲੈਂਦਿਆਂ ਸਵਾਸਾਂ ਦੇ ਪਾਣੀ ਨਿਕਲਦੇ ਨੇ, ਕੁਝ ਹੀ ਗੱਲ ਹੀ ਮੋਰੀਆਂ ਰੱਬ ਨੇ ਪਹਿਲਾਂ ਹੀ ਬਣਾਈਆਂ ਸਨ। ਪਰ ਜੇ ਬਾਹਰ ਦਾ ਜਿਹੜਾ ਘੜਾ ਹੈ ਉਹਦੇ 'ਚ ਸੁਰਾਖ ਬਣਾਇਆ ਜਾਂਦਾ ਹੈ, ਖੁਰ ਕੇ ਬਣਦੇ ਨੇ, ਆਹ ਤਾਂ ਤੇਰੇ ਨਿਕਲਣ ਵਾਸਤੇ ਨੱਕ ਅੱਖਾਂ ਕੰਨ ਪਹਿਲੇ ਰੱਬ ਨੇ ਆਹ 9 ਸੁਰਾਖ ਬਣਾਏ ਪਏ ਸਨ, ਬਸ ਕਾਗਰ ਗਲੀ ਤੇ ਪਾਣੀ ਬਾਹਰ ਗਿਆ, ਜਿੰਦ ਨਿਕਲ ਗਈ ਵਿੱਚ। ਬਾਬਾ ਜੀ ਦੇ ਬਚਨ, ਜਬ ਜਰੀਐ ਤਬ ਹੋਏ ਭਸਮ ਤਨ, ਰਹਿ ਕਿਰਮ ਦਰ ਖਾਈ, ਕਾਂਚੀ ਗਾਗਰ ਨੀਰ ਪਰਤ ਹੈ, ਇਹ ਆ ਤਨ ਕੀ ਇਹ ਬਡਾਈ, ਅਗਲ ਤੋਕੇ ਕਾਹੇ ਭਈਆ ਫਿਰ ਤੋਂ ਫੁੱਲਿਆ ਫੁੱਲਿਆ। ਉਹ ਭਰਾਵਾ ਕਿਉਂ ਫੁੱਲਿਆ? ਲੋਕਾਂ ਨੂੰ ਮੋਢੇ ਮਾਰਨਾ ਫਿਰਨਾ, ਮੇਰੇ 'ਚ ਤਾਕਤ ਬੜੀ, ਜਬ ਦਸ ਮਾਸ ਉਰਦ ਮੁਖ ਰਹਿਤਾ, ਜਿਸ ਦਿਨ ਤੂੰ ਮਾਤਾ ਦੇ ਪੇਟ ਦੀ ਅੱਗ ਵਿੱਚ ਸੀ, 100 ਦਿਨ ਕੈਸੇ ਭੁੱਲਿਆ? ਉਹ ਦਿਨ ਤੈਨੂੰ ਕਿਉਂ ਭੁੱਲ ਗਿਆ? ਪਰ ਜਿਨ੍ਹਾਂ ਨੇ ਨਹੀਂ ਭੁੱਲਿਆ ਨਾ, ਉਹਨਾਂ ਨੇ ਉਸ ਦਿਨ ਨੂੰ ਲੈ ਕੇ ਅਸਚਰਜ ਗੱਲ ਕੀਤੀ। ਇੱਥੇ ਗੁਰੂ ਜੀ ਅੱਗ ਚੇਤੇ ਕਰਾਉਂਦੇ ਨੇ, ਚੇਤੇ ਕਰ ਉਸ ਅੱਗ ਨੂੰ ਜਿੱਥੇ ਰੱਬ ਨੇ ਤੈਨੂੰ ਬਚਾਇਆ, ਤੇ ਜਿਹੜੇ ਬੰਦਗੀ ਕਰਨ ਵਾਲੇ ਨੇ ਉਹ ਕਹਿੰਦੇ ਨੇ ਪਰਮਾਤਮਾ ਚੇਤੇ ਉਹ ਵੀ ਕਰਦੇ ਨੇ। ਜੇ ਉਸ ਅੱਗ ਵਿੱਚ ਤੱਤੀ ਵਾਰ ਨਹੀਂ ਲੱਗਣ ਦਿੱਤੀ ਤੇ ਹੁਣ ਵੀ ਲੱਗਣ ਨਾ ਦੇ। ਬਾਬਾ ਜੀ ਦੇ ਬਚਨ ਨੇ, ਮਾਤ ਗਰਭ ਮੈਂ ਆਪਨ ਸਿਮਰਨ ਦੇ, ਤੈ ਤੁਮ ਰਾਖਣ ਹਾਰੇ, ਚੇਤੇ ਉਹ ਵੀ ਕਰਦੇ ਪਏ ਨੇ। ਪਾਵਕ ਸਾਗਰ ਅਥਾਹ ਲਹਿਰ ਮੈਂ ਤਾਰੋ, ਤਾਰਨ ਹਾਰੇ ਮਾਧੋ, ਤੂੰ ਠਾਕੁਰ ਸਿਰ ਮੋਰਾ, ਇਹਾਂ ਉਹਾਂ ਤੁਹਾਰੋ ਧੋਰਾ। ਪਹਿਲੀ ਤੁਕ ਸੀ ਅਗਨ ਕੁੰਟ ਮੈਂ ਉਰਦ ਲਿਵ ਲਾਗਾ, ਉਸ ਕੁੰਡ ਵਿੱਚ ਪੁੱਠੇ ਲੱਗ ਤੇਰੀ ਲਿਵ ਲੱਗੀ, ਹਰ ਰੱਖ ਹੈ ਉਧਰ ਮਝਾਰਾ, ਪਰਮਾਤਮਾ ਨੇ ਉਸ ਉਧਰ ਦੀ ਅੱਗ ਵਿੱਚੋਂ ਤੈਨੂੰ ਬਚਾਇਆ, ਹੁਣ ਬਚ ਗਿਆ। ਤੇ ਬੰਦਾ ਕਹੇ ਮੇਰਾ ਖਹਿੜਾ ਛੁੱਟ ਗਿਆ? ਨਹੀਂ, ਮਹਾਰਾਜ ਨੇ ਕਿਹਾ ਅਗਲੀ ਤੁਕ, ਸੋ ਐਸਾ ਹਰ ਸੇਵੋ ਮੇਰੇ ਮਨ, ਹਰ ਅੰਤ ਛਡਾਵਣ ਹਾਰ। ਜਨਮ ਅਜੇ ਹਿੱਸਾ ਲੰਘਿਆ, ਬੜਕਾ ਨਾ ਮਾਰੀ, ਅਜੇ ਮੌਤ ਆਉਣੀ ਹੈ, ਫਿਰ ਤੈਨੂੰ ਲੋੜ ਪੈਣੀ ਉਹਦੀ। ਇਹੀ ਕਾਰਨ ਜੋ ਆਪਣੀ ਗੁਰਮਤ ਵਿੱਚ ਹੈ, ਜਿਤਨਾ ਮਰਜ਼ੀ ਬੰਦਾ ਹੋਵੇ ਬਹੁਤ ਵੱਡਾ, ਪਰ ਜਦੋਂ ਪਿਆਰਿਓ ਮੌਤ ਆਉਂਦੀ ਹੈ ਤੇ ਬਾਅਦ ਵਿੱਚ ਆਪਾਂ ਸਾਰੇ ਗੁਰਦੁਆਰੇ ਇਕੱਠੇ ਹੁੰਦੇ ਹਾਂ, ਭਾਵੇਂ ਅਸੀਂ ਰਸਮੀ ਤੌਰ 'ਤੇ ਲੋਕ ਇਕੱਠੇ ਹੁੰਦੇ ਆ, ਪਰ ਅਖੀਰ ਇੱਕ ਗੱਲ ਮੰਨਣੀ ਪੈਂਦੀ ਹੈ, ਵੀ ਇਸ ਬੰਦੇ ਦੀ ਕਹਾਣੀ ਤਾਂ ਖਤਮ ਹੋਣੀ ਕਰੋ ਜੇ ਗੁਰੂ ਘਰ ਅਰਦਾਸ ਕਰੋਗੇ ਤਾਂ ਹੀ ਇਹਦਾ ਚੈਪਟਰ ਖਤਮ ਹੁੰਦਾ ਹੈ ਨਾ ਵੀ ਕਹਾਣੀ ਹੁਣ ਮੁੱਕ ਗਿਆ ਉਸ ਵੇਲੇ ਫਿਰ ਤੈਨੂੰ ਲੋੜ ਪੈਣੀ ਹੈ ਬਸ ਫਰਕ ਇਹਨੇ ਮਾਤਾ ਦੇ ਕੁਦਰਤ ਦੀ ਅੱਗ ਦੀ ਅਰਦਾਸ ਤੇਰੀ ਆਪਣੀ ਸੀ ਤੇ ਮੌਤ ਤੋਂ ਬਾਅਦ ਤੇਰੇ ਤਨ ਨੂੰ ਅੱਗ ਵਿੱਚ ਸਾੜਨ ਤੋਂ ਬਾਅਦ ਅਰਦਾਸ ਸੰਗਤ ਕਰਦੀ ਹੈ ਬੰਦ ਕਲਾ ਸੀ ਫਿਰ ਵੀ ਤੇਰੀ ਅਰਦਾਸ ਨੂੰ ਹੋਣੀ ਪਰਮਾਤਮਾ ਅੰਤ ਵੇਲੇ ਛਡਾਉਣ ਵਾਲਾ ਇਹ ਸਮਾਂ ਆ ਰਿਹਾ ਇਹ ਨਹੀਂ ਕਿ ਅਸੀਂ ਦੰਦ ਕਥਾ ਕਹੀਏ ਜੀ ਇਹ ਤੇ ਹਲੇ ਗੱਲ ਨਹੀਂ ਹੋਣਾ ਗੁਰੂ ਤੇਗ ਬਹਾਦਰ ਜੀ ਨੇ ਕਿਹਾ ਇਹਨੂੰ ਅਣਹੋਣੀ ਨਾ ਮੰਨ ਇਹ ਹੋਣੀ ਏ ਸਭ ਨਾਲ ਹੋਈ ਏ ਤੇਰੇ ਨਾਲ ਵੀ ਹੋਵੇਗੀ ਚਿੰਤਾ ਤਾਂ ਕੀ ਕੀਜੀਏ ਜੋ ਅਣਹੋਣੀ ਹੋਏ ਇਹ ਮਾਰਗ ਸੰਸਾਰ ਕੋ ਨਾਨਕ ਫਿਰ ਨਹੀਂ ਹੋਏ ਫਿਰ ਜਦੋਂ ਅੰਦਰਲਾ ਸਮਾਂ ਕਦੀ ਥੋੜਾ ਜਿਹਾ ਸੋਚੀਏ ਮੈਂ ਇਹਨੂੰ ਵੀ ਡਰਾਉਣ ਲਈ ਕਿਉਂਕਿ ਅੱਜ ਦਾ ਸ਼ਬਦ ਆ ਗਿਆ ਮਨ ਨੂੰ ਸਮਝਾਉਣ ਲਈ ਕਦੀ ਸੋਚੀਏ ਆਪਾਂ ਵੈਸੇ ਪਰਮਾਤਮਾ ਦੇ ਧਿਆਨ ਦੀਆਂ ਅਨੇਕਾਂ ਪਤੀਆਂ ਸਨ ਇੱਕ ਵਾਰ ਇੱਥੇ ਅਰਜ਼ ਕੀਤੀ ਸੀ ਇੱਕ ਸੱਜਣ ਨੇ ਲਿਖਿਆ ਕਿ ਬੰਦਿਆ ਧਿਆਨ ਚ ਕਈ ਵਾਰੀ ਅਸੀਂ ਮਿੱਥ ਕਲਪਨੇ ਝੂਠ ਨੂੰ ਕਲਪਨੇ ਆ ਕੁਝ ਇਸ ਤਰ੍ਹਾਂ ਜਪਣਾ ਕਈ ਵਾਰੀ ਹੁੰਦਾ ਕਲਪਨਾ ਬੰਦਾ ਕਰਦਾ ਪਰ ਇੱਕ ਸੱਚੀ ਹਕੀਕਤ ਨੂੰ ਸਿਮਰਨ ਚ ਮਨ ਨਹੀਂ ਲੱਗਦਾ ਤੇ ਕਲਪ ਕੇ ਦੇਖ ਉਹ ਸੱਚ ਹੈ ਪਰ ਪਹਿਲਾਂ ਮਿੱਥ ਲੈ ਉਹ ਸੱਚ ਇਹ ਵੀ ਮਨ ਨਾ ਲੱਗੇ ਧਿਆਨ ਚ ਕਦੀ ਬੈਠ ਕਿ ਤੇਰੀ ਮੌਤ ਹੋ ਗਈ ਮੈਂ ਫਿਰ ਬੇਨਤੀ ਕਰਾਂ ਇਹ ਜਿਹੜੇ ਜਪਣ ਵਾਲੇ ਨੇ ਉਹਨਾਂ ਦੀ ਖਾਸ ਕਰਕੇ ਜਿਹੜੇ ਤਾਂ ਜੁੜ ਗਏ ਉੱਥੇ ਗੱਲ ਹੀ ਵੱਖਰੀ ਜੇ ਮਨ ਨਹੀਂ ਲੱਗਦਾ ਮੰਨ ਲਿਆ ਜੇ ਤੇਰੀ ਮੌਤ ਹੋ ਗਈ ਤੂੰ ਖਲੋਤਾ ਦੇਖ ਪਾਸੇ ਇੱਥੇ ਪਰਿਵਾਰ ਇੱਕ ਘੜੀ ਵੀ ਘਰ ਨਹੀਂ ਰੱਖਦਾ ਤੇ ਰੱਖਣ ਨਹੀਂ ਦਿੰਦਾ ਕੋਈ ਜਿੱਥੇ ਰੱਖਣ ਦੀ ਆਗਿਆ ਰੱਖਦੇ ਉੱਥੇ ਵੀ ਕੋਈ ਨਹੀਂ ਲੋਕ ਘਰ ਦੇ ਜੀ ਆਏ ਨੇ ਤਨ ਨੂੰ ਕੱਪੜੇ ਨਾਲ ਢੱਕ ਦਿੰਦਾ ਕੋਈ ਵੀ ਜਿਤਨੇ ਇਕੱਠੇ ਹੋਏ ਕਿਸੇ ਨੇ ਇਹ ਨਹੀਂ ਕਿਹਾ ਵੀ ਇਸ ਘਰ ਨੂੰ ਇੰਨੇ ਸਾਲ ਇਹਨੇ ਬਣਾਇਆ ਇਸ ਬੰਦੇ ਨੂੰ ਰੱਖਣ ਦਾ ਕੋਈ ਪ੍ਰਬੰਧ ਕਰੋ ਹਰ ਇੱਕ ਤੇਰੇ ਹਮਦਰਦ ਨੇ ਆ ਕੇ ਇੱਕੋ ਗੱਲ ਕਹੀ ਲੱਕੜਾਂ ਵਾਸਤੇ ਕਹਿ ਦਿੱਤਾ ਜੀ ਖਪਣ ਦਾ ਪ੍ਰਬੰਧ ਕੀਤਾ ਟਾਈਮ ਕਿਹੜਾ ਰੱਖਿਆ ਜੇ ਕੱਢਣ ਦਾ ਕੋਈ ਮਾਈ ਕਾ ਲਾਲ ਨਹੀਂ ਆਇਆ ਜਿਹਨੇ ਖਾਂ ਦਾ ਨਾਰਾ ਮਾਰ ਕੇ ਕਿਹਾ ਉਹ 70 ਸਾਲ ਘਰ ਬਣਾਉਂਦਾ ਮਰ ਗਿਆ 7 ਲੱਖ ਦੋ ਕੋਈ ਨਹੀਂ ਹਮਦਰਦ ਸੋਚ ਤੇਰੇ ਤਨ ਨੂੰ ਕਿਸੇ ਨੇ ਸ਼ਾਦੀ ਨਹੀਂ ਭਰੀ ਸ਼ਹਾਦਤ ਨਹੀਂ ਦਿੱਤੀ ਗਵਾਹੀ ਨਹੀਂ ਦਿੱਤੀ ਰੱਖਣ ਲਈ ਪਿੰਡਾਂ 'ਚ ਇਸ਼ਨਾਨ ਕਰਨ ਦੇ ਸਨ ਸਵੇਰੇ ਬਾਥਰੂਮ 'ਚ ਨਹਾਤਾ ਹੈ ਤੇ ਮੌਤ ਤੋਂ ਬਾਅਦ ਘਰ ਦੀਆਂ ਬੀਬੀਆਂ ਵੀ ਕਹਿਣ ਲੱਗੇ ਭਰਮ ਸੀ ਨਾ ਕਿ ਬਾਹਰ ਟੋਇਆ ਪੱਟ ਕੇ ਇਸ਼ਨਾਨ ਕਰਾ ਲਿਓ ਕਿਉਂਕਿ ਮੁਰਦੇ ਦਾ ਪਾਣੀ ਵੀ ਪਿੰਡ ਦੀ ਗਲੀ 'ਚ ਨਹੀਂ ਜਾਣਾ ਚਾਹੀਦਾ ਪੱਟ ਦੇ ਸਨ ਲੋਕ ਟੋਏ ਇਸ਼ਨਾਨ ਕਰਾਇਆ ਫਿਰ ਤੈਨੂੰ ਤੋਰਨ ਲੱਗੇ ਤੂੰ ਦੇਖੀ ਜਾ ਧਿਆਨ 'ਚ ਕਦੀ ਦੇਖੋ ਵਾਪਰਨਾ ਫੱਟੇ ਤੇ ਲਟਾਇਆ ਉੱਤੇ ਬਸਤਰ ਪਾਏ ਨੇ ਪਰ ਬਾਹਰੋਂ ਰੱਸੀ ਨਹੀਂ ਕਿਸੇ ਨੇ ਆਪਣਾ ਕੱਪੜਾ ਪਾੜ ਕੇ ਨਹੀਂ ਜਿਹੜਾ ਕੱਪੜਾ ਤੇਰੇ ਖੱਪਣ ਦਾ ਉਹਦੀਆਂ ਲੀਰੇ ਕੱਟ ਕੇ ਤੇਰੀ ਰੱਸੀ ਬਣਾ ਕੇ ਤੈਨੂੰ ਬੰਨ ਦਿੱਤਾ ਲੈ ਤੁਰੇ ਕੁਝ ਕਰੋਏ ਨੇ ਮਣਾਂ ਨੂੰ ਲੱਕੜਾ ਰੱਖ ਕੇ ਸਿਰ ਵਾਲੇ ਪਾਸੋਂ ਆ ਵਿੱਚ ਲਾਈ ਉਹ ਭਲਿਆ ਸਜਣਾ ਦੇਖ ਕੁਛ ਕੁ ਜਦੋਂ ਅੱਗ ਦਾ ਲਾਂਬੂ ਉੱਠਿਆ ਪਹਿਲੀ ਗੱਲ ਕੀ ਹੁੰਦੀ ਤੁਸੀਂ ਦੇਖੋ ਇੱਥੋਂ ਦੀ ਚਲੋ ਹੋਰ ਗੱਲ ਏ ਜਦੋਂ ਇੱਕੋ ਦਮ ਲਾਟ ਉੱਠਦੀ ਏ ਜਿਹੜਾ ਪੁੱਤਰ ਅੱਗ ਲਾਉਂਦਾ ਹੈ ਸਾਰੇ ਕਿੰਦਰੇ ਹੁਣ ਇੱਕੋ ਦਮ ਪਾਸੇ ਹੋ ਜਾਓ ਕਦੀ ਕਿਸੇ ਨੇ ਕਿਹਾ ਵਿੱਚ ਜਲ ਕਰੀਏ ਨੇ ਬਹੁਤ ਕੁਛ ਕੀਤਾ ਸਾਰੇ ਪਾਸੇ ਹੋ ਗਏ ਰਾਤ ਭਾਂਬੜ ਮੱਚਦਾ ਰਿਹਾ ਸਵੇਰੇ ਆਏ ਨਿੱਕੀ ਜੀ ਰੇ ਸਰਾਖ ਸੀ ਧਰਤੀ ਤੇ ਇਕੱਠੀ ਕੀਤੀ ਸਭ ਕੁਛ ਸਮੇਟਿਆ ਪਾਣੀ ਚ ਪਾਏ ਬਸ ਆਹ ਤੇਰੀ ਕਹਾਣੀ ਕੌਣ ਸੀ ਤੇਰਾ ਆਹ ਸ਼ਰੀਰ ਤੇ ਇਹਦੀ ਝੂਠ ਬੋਲੇ ਇਹਨੇ ਕਿੰਨੇ ਮਾੜੇ ਕਰਮ ਕੀਤੇ ਇਹ ਤਾਂ ਛੁੱਟ ਗਿਆ ਤੇ ਕਬੀਰ ਸਾਹਿਬ ਕਹਿੰਦੇ ਮੈਂ ਤਰਲੇ ਲੈਂਦਾ ਪਰਮਾਤਮਾ ਗੱਲ ਚ ਫਾਈ ਉਹਦੇ ਪਾਏਗੀ ਜਿਹਦੀ ਵਿਚਾਰੀ ਦਾ ਕਸੂਰ ਕੀ ਸੀ ਧਰਮ ਰਾਏ ਜਬ ਲੇਖਾ ਮੰਗੇ ਬਾਕੀ ਲਿਖਸੀ ਭਾਰੀ ਪੰਜ ਕਿਰਸਾਨ ਵਾ ਮੈਨੂੰ ਨਕਲੂ ਸਰਵ ਨੂੰ ਰਸਤ ਬੱਜ ਗਏ ਪੰਜ ਕਿਰਸਾਨ ਵਾ ਭਾਗ ਗਏ ਲੈ ਬਾਂਧਿਓ ਜੀਓ ਦਰਬਾਰੀ ਕਹਿਤ ਕਬੀਰ ਸੁਣੋ ਰੇ ਸੰਤੋ ਖੇਤੀ ਕਰੋ ਨਵੇਰਾ ਅੱਗ ਕੀ ਬਾਲ ਬਖਸ਼ ਬੰਦੇ ਕੋ ਬਹੁ ਨਾ ਭਵਜੋ ਤੇਰਾ ਹੁਣ ਉਸ ਅੰਦਰਲੇ ਸਮੇਂ ਕੌਣ ਜਾਏਗਾ ਸਰੀਰ ਵੀ ਸੜ ਗਿਆ ਗੁਰਮੁਖੋ ਜਿਹੜਾ ਜਪਦੇ ਪਏ ਹੋ ਮੈਂ ਗੁਰੂ ਤੇ ਭਰੋਸਾ ਕਰਕੇ ਕਹਿੰਦਾ ਮੈਂ ਤੇ ਕੋਈ ਅਗਲਾ ਤਾਂ ਦੇਖਿਆ ਨਹੀਂ ਨਾ ਆਪਾਂ ਕੋਈ ਦ੍ਰਿਸ਼ਟੀ ਐਸੀ जो गुरु जी ने कहा है ना, कहने जेड़ा संगत च जा तू परमात्मा किते भी जपिया सच जाने वो कभी धोखा नहीं देगा। वो अंत च रावण हार है जह मात पिता सुत मीत ना पाई मन उमा नाम तेरे संग सहाय। जय महा भयान दूत जब दले तै केवल नाम संग तेरे चले उठ ना प्यारे जिथे वैदो ना भाई भैनो ना भाई एक वो सहाई राम है। ओ जिनू तू रोज कहना सज्जन सच्चा पातशाह प्यारे चेते रखी सज्जन सही नाल में चल दिया नाल चरण जिथे लेखा मंगिया तिथे खड़े निशान। जिथे लेखा मंगिया जाता है उथे गुरु सामने खड़ोता है। सतगुरु ने तो शब्द कहे कह लगे जैसा सतगुरु सुनी दा तैसो ही मैं जीत बिछड़िया मेले प्रभु हर दरगह का बसीत बसीत दा अखरी अंदर वकील वकालत करके केस लड़वा। कहते ने दुनिया के लोगो जदों परमात्मा दे घर च लेखे की गल चली ते उथे वकील मेरा बाबा नानक खलोता सी जिदी वकालत गुरु कर दे किथे बंधना च फसूगा। गुरु को नाम बंधन कटदा है गुरु ते भरोसा करके। महाराज जी ने कहा हर अंत छड़ावण खारा अंतले समय तेनु साईं छड़ाएगा। मैं एक उदाहरण से दे के तन तन से एक ग्रंथी साहब हुए ने भाई साहब रतन सिंह जी एक घटना लिखी है एक किताब है मौत की है मौत। तो मेरा थोड़ा जा शौक है इस खास करके मौत के कंसेप्ट उते की खेड है वो लिखी है ज्ञानी हरबंस सिंह जी होना ने। वो कहने भी वो गुरु के ग्रंथी साहब अंतला समा आया असि बहुत कुछ कर सकते हैं जे सानू पता लग जाए वैसे तो भरोसा ही कोई नहीं कितने कहाँ विश्वास है किस भांडे का। पर जे पता है परिवार में जो कोई जी चाह रहे हैं आस नहीं असि उहदा पल्ला कर सकते। वो किवें कहिंदे गुरमुख प्यारे सुखमनी साहब के नित निमी सन ग्रंथी साहब गुरु अर्जुन देव जी के दरबार के अंतला समा आ गया शरीर को खेद आया। हुण जिहड़ा बंदगी करन वाला है जे उहदे शरीर नूं खेद हुंदा है ते मध शक करिए वी इन्ना नाम जपिया कुछ उहदी अंदर नूं देखो बंदा अंदरों किथे दिखिया। उह पुत्तर उहनां दा पाणी लियावे उह पाणी नूं मूंह परां करदे उह फिर पाणी लिया खेद महसूस करन उह फिर पाणी लिया उह पाणी नूं फिर मूंह परां करदे। एक गुरमुख उन्होंने सज्जन उन्होंने नाम भी गुरमुख सिंह जी भाई गुरमुख सिंह है जो उन्होंने लिखे पूछन लगे की हाल है भाई साहब का। पुत्र ने कि कह दिता कह लगा हाल का जी की होया सारी जिंदगी सुखमनी साहब पढ़ता रहा अंतले समय पानी भी अंदर लगता नहीं पाया। उन्हें तर्जा किया कहने किवें कहता जो पानी लैके जाना मूह पर मारते त्यूड़ी पाते ने। उन्हें कहा तेरू पुत्र बन के भी अकल नहीं आई तेरा बाप पानी नहीं मंगता जी सारी जिंदगी बाणी पढ़ी है बाणी पे मंगता रख पानी पर हाथ हजूर का पवित्र बचन गुटका मुख तो गुरमुख ने सुखमनी साहब शुरू किया। कह लगे सुखमनी पढ़द्या पढ़द्या उन्होंने चेहरा मुस्कुरा लग गया। देखो सी वो स्रोत नहीं वो मंग कुछ नहीं अंदर की आत्मा से अं दे कुछ रहे हैं। आदमी का अंतला समा होंगे लोग पुत पोते हिंदुस्तान में बापू जी पहचानो इन पहचान दो कौन है। वो बेचारा माड़ा मोटा सिर हिलाता भी बुलाना आ गया सारी जिंदगी पछाणदा रहा 80 साल हुण खेड़ा छड़ाओ इनू ये पछाणो धन गुरु नानक साहब का नाम लो कि अगे बाह पकड़ी है। अज असी कर सकते हैं बदल परिवार विचों शायद ता ही गुरु जी ने रोज क्या भाई दे सज्जन असी सरिया जो वैसा चुने। उन्होंने सुखमनी साहब शुरू किया भाई साहब भाई रतन सिंह जो उन्होंने लिखे कहने चेहरे पर मुस्कुराहट आने लग पी जब उस पाठ की संपन्नता होनी से उन्होंने विश्वास निकल गया। वो कोई भुख है गुरु अंतले समय तुरदे ताही ना गुरु जी ने कहा सो सतगुरु प्यारा मेरा नानक है जिथे कि मैनू लै छाई। हजूर ने कहा जा ਜਿਹੜਾ ਅੰਤਲੇ ਸਮੇਂ ਚਦਾਨ ਪਾਇਆ ਤੇ ਜਿਹੜੇ ਮਹਾਰਾਜ ਜਪਦੇ ਨੇ। ਧੰਨ ਗੁਰੂ ਰਾਮਦਾਸ ਕਹਿਣ ਲੱਗੇ, ਜਾਣਕਾ ਹਿਰਦੈ ਵਸਿਆ ਮੇਰਾ ਹਰ ਹਰ, ਇਸ ਦੇ ਹਿਰਦੇ ਚ ਰੱਬ ਵਸ ਗਿਆ, ਵਾਹਿਗੁਰੂ ਵਸ ਗਿਆ, ਇਸ ਜਨ ਕੋ ਕਰੋ ਨਮਸਕਾਰ, ਉਸ ਸੇਵਕ ਨੂੰ ਮੱਥਾ ਟੇਕ ਦਿਓ, ਉਹਨੂੰ ਨਮਸਕਾਰ ਕਰ ਦਿਓ। ਭਾਵੇਂ ਹੋ ਸਕਦਾ ਇਹਨੂੰ ਆਮ ਤੌਰ ਤੇ ਨਹੀਂ ਲਿਆ ਜਾਂਦਾ, ਅਸੀਂ ਚਰਨ ਧੂੜ ਦੀ ਮੱਥੇ ਦੀ ਗੱਲ ਕਰਨੇ ਹਾਂ, ਗੁਰੂ ਗ੍ਰੰਥ ਸਾਹਿਬ ਨੂੰ ਨਮਸਕਾਰ ਕਰਨੀ ਹੈ, ਪਰ ਜਿਹਦੇ ਅੰਦਰ ਰੱਬ ਵਸ ਗਿਆ ਉਹ ਮੱਥੇ ਟਿਕਾਉਂਦਾ ਨਹੀਂ, ਉਹਦੀ ਬੰਦਗੀ ਮੱਥੇ ਖੁਦ ਟਿੱਕ ਜਾਂਦੇ, ਝੁਕ ਜਾਂਦਾ ਹੁੰਦਾ। ਉਸ ਨੂੰ ਨਮਸਕਾਰ ਕਰੋ, ਕਿੰਨੀ ਕੁ ਨਮਸਕਾਰ ਆ ਉਹ ਬਾਣੀ ਚ ਦੇਖੀਏ। ਧੰਨ ਗੁਰੂ ਨਾਨਕ ਸਾਹਿਬ ਕਹਿੰਦੇ, ਵਾਹਿਗੁਰੂ ਮੈਂ ਤੇਰੇ ਤੋਂ ਬਿਨਾਂ ਕਿਸੇ ਤੋਂ ਕੁਝ ਨਹੀਂ ਮੰਗਿਆ, ਬੇਬੁਥਾਨ ਬਾਪੂ ਹੈ ਗੁਰੂ ਨਾਨਕ ਸਾਹਿਬ। ਜਿੱਥੇ ਜਪਣ ਵਾਲਾ ਮਿਲਦਾ ਕਹਿੰਦੇ, ਤੇਰੇ ਗੋਹੇ ਅੱਗੇ ਖਲੋਤਾ, ਮੇਰੀ ਝੋਲੀ ਚ ਖੈਰ ਪਾ ਦੇ, ਤੇਰਾ ਨਾਮ ਨਿਵੈ ਰਹਿ ਲਿਬਲਾਏ, ਨਾਨਕ ਤਿਨ ਦਰ ਭੀਖਿਆ ਪਾਏ। ਜਿਹੜੇ ਜਪਦੇ ਨੇ, ਮਹਾਰਾਜ ਕਹਿ ਲੱਗੇ ਇਸ ਜਨ ਕੋ ਕਰੋ ਨਮਸਕਾਰ, ਹਉ ਕੁਰਬਾਨ ਜਾਉ ਮਿਹਰਬਾਨਾ, ਹਉ ਕੁਰਬਾਨ ਜਾਉ, ਹਉ ਕੁਰਬਾਨ ਜਾਉ, ਤਿਨਾ ਕਹਿ ਲੈਣ ਜੋ ਤੇਰਾ ਨਾਉ, ਲੈਣ ਜੋ ਤੇਰਾ ਨਾਉ, ਤਿਨਾ ਕਹਿ ਹਉ ਸਤ ਕੁਰਬਾਨ ਜਾਉ। ਕਬੀਰ ਸਾਹਿਬ ਨੇ ਬਾਣੀ ਵਿੱਚ ਇੱਕ ਬਚਨ ਕਿਹਾ ਹੈ, ਕਹਿ ਲੱਗੇ ਭਾਈ ਜਿਸ ਦੇ ਅੰਦਰ ਪਰਮਾਤਮਾ ਵਸ ਗਏ, ਵਾਹਿਗੁਰੂ ਵਸ ਗਏ, ਜੋ ਜਨ ਜਿਹੜਾ ਵੀ ਸੇਵਕ ਉੱਥੇ ਸ਼ਬਦ ਹੀ, ਜੋ ਜਨ ਲੇ ਖਸਮ ਕਾ ਨਾਉ, ਤਿੰਨ ਕੈ ਸਦ ਬਲਹਾਰੈ ਜੋ, ਸੋ ਨਿਰਮਲ ਨਿਰਮਲ ਹਰ ਗੁਣ ਗਾਵੈ, ਸੋ ਭਾਈ ਮੇਰੇ ਮਨ ਭਾਵੈ। ਕਹਿ ਲੱਗੇ ਜੇ ਕਟ ਰਾਮ ਰਹਿਆ ਭਰਪੂਰ, ਤਿੰਨ ਕੀ ਪਦ ਪੰਕਜ ਖਣ ਧੂਰ, ਉਹਦੇ ਚਰਨਾਂ ਦੀ ਧੂੜ, ਬਦ ਬਖਤ ਹਮ ਚੂ ਬਖੀਲ ਗੁਰੂ ਨਾਨਕ ਸਾਹਿਬ, ਗਾਫਿਲ ਬੇਨਜ਼ਰ ਬੇਬਾਕ, ਨਾਨਕ ਬਗੋਇਦ ਜਨ ਤੁਰਾ ਤੇਰੇ ਚਾਕਰਾਂ ਪਾ ਖਾਕ। ਮਹਾਰਾਜ ਨੇ ਕਿਹਾ ਨਾ ਕੋ ਜਤੀ ਸਤੀ ਨਹੀਂ ਪੜਿਆ, ਮੂਰਖ ਮੁਖ ਦਾ ਜਨਮ ਭਇਆ, ਪਰਮਤ ਨਾਨਕ ਤਿਨ ਕੀ ਸ਼ਰਨਾ ਜਿਨ ਭੂਲਾ ਕੀ ਵਿਸਰਿਆ। ਹੁਣ ਇੱਥੇ ਨਮਸਕਾਰ ਜਿਹੜਾ ਕਹਿ ਦਾ ਮਤਲਬ ਕੀ ਹੈ, ਥੋੜਾ ਜਿਹਾ ਟੇਕ ਕੇ ਬੇਨਤੀ ਸਮਝਿਓ। ਜਿੱਥੇ ਕਮਾਈ ਵਾਲਾ ਤੁਰਦਾ ਨਾ, ਉਹਦੇ ਇੱਕ ਇੱਕ ਅੰਗ ਵਿੱਚੋਂ ਐਨਰਜੀ ਨਿਕਲਦੀ। ਇੱਥੇ ਇਹ ਨਹੀਂ ਕਿਹਾ, ਕਿਤੇ ਵੀ ਬਾਣੀ ਦੇਖੋ ਇਹਨੇ ਕਿਹਾ ਕਿ ਗੁਰਮੁਖ ਦੇ ਮੱਥੇ ਦੀ ਧੂੜ, ਗੁਰਮੁਖ ਦੇ ਹੱਥਾਂ ਦੀ ਮਿੱਟੀ, ਉੱਥੇ ਇੱਕੋ ਗੱਲ ਕਿ ਉਹਦੇ ਚਰਨਾਂ ਦੀ ਧੂੜ, ਕਿਉਂਕਿ ਉਹ ਜਦੋਂ ਬੰਦਗੀ ਕਰਦੇ ਨੇ ਐਨਰਜੀ ਇੰਨੀ ਅੰਦਰ ਸੰਚਾਰ ਕਰਦੀ ਹੈ ਕਿ ਜਿੱਥੇ ਉਹਨਾਂ ਦੇ ਚਰਨ ਪੈਂਦੇ ਨੇ ਉਸ ਮਿੱਟੀ ਉੱਤੇ ਵੀ ਅਸਰ ਹੋ ਜਾਂਦਾ। ਦੋ ਚੀਜ਼ਾਂ ਬੰਦਗੀ ਦਾ ਬਹੁਤ ਕਬੂਲਦੀਆਂ ਨੇ, ਇੱਕ ਪਾਣੀ ਤੇ ਦੂਜੀ ਮਿੱਟੀ। ਇਹੀ ਕਾਰਨ ਭਾਵੇਂ ਅੱਜ ਕਹਿੰਦੇ ਆ ਵੀ ਤਾਂ ਸਰੋਵਰ ਬਣਾਇਆ, ਉਦੋਂ ਪਾਣੀ ਦੀ ਲੋੜ ਸੀ, ਉਹ ਨਹੀਂ ਪਾਈ ਗਈ। ਸਿੱਖੋ ਪਾਣੀ ਦੇ ਵਿੱਚ ਜਦੋਂ ਬਾਣੀ ਪੜੀ ਤੇ ਉਦੋਂ ਪਾਣੀ ਵੀ ਲੋਕਾਂ ਦੇ ਸਰੀਰ ਉੱਤੇ ਅਸਰ ਕਰਨ ਲੱਗ ਪੈਂਦਾ। ਹੁਣ ਉਹ ਸਰੀਰ ਚ ਜਦੋਂ ਨਾਮ ਨਿਕਲਦਾ, ਉਹਦੀਆਂ ਤਰੰਗਾਂ ਜਿਸ ਮਿੱਟੀ ਦੇ ਚਰਨ ਪੈਂਦੇ ਨੇ ਉੱਥੇ ਮਿੱਟੀ ਤੇ ਅਸਰ ਹੁੰਦਾ। ਹੁਣ ਇਹ ਵੀ ਸਵਾਲ ਉੱਠੇਗਾ ਜੀ, ਮਿੱਟੀ ਤੇ ਅਸਰ ਕਿਵੇਂ ਹੋ ਜਾਂਦਾ, ਕਿਉਂ ਨਹੀਂ ਹੁੰਦਾ? ਆ ਮਿੱਟੀ ਦੇ ਵਿੱਚ ਜਿਹੜਾ ਬੀਜ ਪਾਓ ਉਹੋ ਜਿਹਾ ਫਲ ਦੇ ਦਿੰਦੀ ਹੈ। ਜੇ ਮਿੱਟੀ ਚ ਅੰਬ ਅਮਰੂਦ ਕਿੱਕਰ ਬੀਜੀਏ ਤਾਕਤ ਨਿਕਲਦੀ ਹੈ, ਤੇ ਜਿਸ ਮਿੱਟੀ ਉੱਤੇ ਨਾਮ ਦਾ ਛਿੜਕਾ ਜਾਏ, ਨਾਮ ਵਾਲੇ ਪੈਰ ਨਿਕਲ ਜਾਣ, ਉਸ ਮਿੱਟੀ ਤੇ ਕਿਉਂ ਨਹੀਂ ਅਸਰ ਹੋਵੇ? ਹਾਂ, ਜਪਣ ਵਾਲਾ ਸਮਝ ਜਾ। ਮਹਾਰਾਜ ਜੀ ਨੇ ਕਿਹਾ ਤੋ ਕੁਰਬਾਨ ਜਾ। ਫਿਰ ਅਖੀਰਲੀ ਤੁਕ ਕਹੀ ਧੰਨ ਗੁਰੂ ਰਾਮਦਾਸ ਜੀ ਨੇ। ਮਹਾਰਾਜ ਕਹਿਣ ਲੱਗੇ ਸੀ, ਕਹਿ ਤਾਂ ਦਿੱਤਾ ਵੀ ਜਪੋ, ਚੇਤੇ ਵੀ ਕਰਾ ਦਿੱਤਾ, ਮਾਂ ਦੇ ਪੇਟ ਤੇ ਬਚਾਇਆ, ਨਾ ਮੌਤ ਤੋਂ ਬਾਅਦ ਬਚਾਣਾ, ਇਹ ਵੀ ਤੈਨੂੰ ਦੱਸ ਦਿੱਤਾ, ਜਿਹੜਾ ਜਪਣ ਵਾਲਾ ਨੂੰ ਨਮਸਕਾਰ ਕਰ। ਪਰ ਕਹਿਣ ਲੱਗੇ, ਵਾਹਿਗੁਰੂ ਜੀ ਜਿਹਦੇ ਤੇ ਤੂੰ ਤ੍ਰੁਪਤ ਮੈਂ ਸਿਮਰਨ ਉਹਨੂੰ ਦੇਣਾ। ਅਗਲੀ ਤੁਕ ਹੈ, ਕਹਿਣ ਲੱਗੇ ਹਰ ਕਿਰਪਾ ਤੇ ਪਾਈਐ ਹਰ ਜਪ, ਜਿਹੜਾ ਜਪ ਕਰਦਾ ਨਾ, ਹੁਣ ਇਹ ਨਾ ਸੋਚੇ ਵੀ ਇੰਨੇ ਦਿਨ ਜਪ ਕਰਦੇ ਹੋ ਕੁਝ ਬਣੇ ਨਹੀਂ, ਉਹ ਸਭ ਤੋਂ ਪਹਿਲਾਂ ਗੱਲ ਇਹ ਹੀ ਬਣ ਗਈ ਤੈਨੂੰ ਗੁਰੂ ਨੇ ਜਪ ਕਰਨ ਦਾ ਚਾਅ ਦੇ ਦਿੱਤਾ, ਇਹ ਗੱਲ ਨਹੀਂ ਬਣੀ ਤੇ ਹੋਰ ਕੀ। ਗੁਰੂ ਰਾਮਦਾਸ ਕਹਿੰਦੇ ਨੇ ਹਰ ਕਿਰਪਾ ਤੇ ਪਾਈਐ ਹਰ ਜਪ, ਹਰੀ ਦੀ ਵਾਹਿਗੁਰੂ ਦੀ ਕਿਰਪਾ ਨਾਲ ਹੀ ਬੰਦਾ ਜਪਣਾ ਸ਼ੁਰੂ ਕਰਦਾ, ਨਹੀਂ ਤੇ ਜ਼ਬਾਨ ਨਹੀਂ ਜੇ ਬੋਲਦੀ। ਤੁਮਰੀ ਕਿਰਪਾ ਤੇ ਜਪੀਐ ਨਾਉ, ਬਾਬਾ ਜੀ ਨੇ ਕਿਹਾ ਜਿਸ ਤੇ ਤੇਰੀ ਮਿਹਰ ਹੋ ਜਾ ਫਿਰ ਉਹ ਜਪਦਾ। ਉਹ ਜਪਦਿਆਂ ਜਪਦਿਆਂ ਸਤਿਗੁਰੂ ਕਹਿਣ ਲੱਗੇ ਉਹ ਨਾਮ ਨੂੰ ਆਪਣੀ ਜ਼ਿੰਦਗੀ ਦਾ ਆਧਾਰ ਬਣਾ ਲੈਂਦਾ, ਨਾਨਕ ਨਾਮ ਆਧਾਰਾ, ਨਾਮ ਉਸ ਦੀ ਜ਼ਿੰਦਗੀ ਦਾ ਆਧਾਰ ਹੈ। ਭਾਈ ਗੁਰ ਸਿੱਖੋ ਆਪਣਾ ਜਪ ਵਾਲੇ ਪਾਸੇ ਤੁਸੀਂ ਜਪੀਏ। ਫਿਰ ਜਪਿਆ ਕੀ ਕਿਰਪਾ ਕਰਦਾ ਜੋ ਗੁਰੂ ਗ੍ਰੰਥ ਸਾਹਿਬ ਜੀ ਨੇ ਦੱਸਿਆ, ਪਹਿਲਾਂ ਮਨ ਨਹੀਂ ਲੱਗਦਾ ਜਪਦਿਆਂ, ਫਿਰ ਇੱਕ ਦਿਨ ਜਪਦੇ ਅੰਦਰ ਦੀ ਮੈਲ ਸਰਨੀ ਸ਼ੁਰੂ ਹੋ ਜਾਂਦੀ ਹੈ ਬੰਦੇ ਨੂੰ ਖੁਦ ਖੁਦ। ਸਿਮਰਨ ਇੱਕ ਐਸੀ ਵੱਡੀ ਅਮਰ ਬੂਟੀ ਕਹਿ ਲਈਏ, ਐਸੀ ਵੱਡੀ ਦਾਤ ਕਹਿ ਲਈਏ, ਮੇਰਾ ਖਿਆਲ ਹੈ ਜਪਣ ਵਾਲੇ ਨੂੰ ਕਿਸੇ ਤੋਂ ਨੁਕਤੇ ਪੁੱਛਣ ਦੀ ਲੋੜ ਨਹੀਂ, ਕਿਉਂਕਿ ਸਿਮਰਨ ਖੁਦ ਬਖੁਦ ਉਹਨੂੰ ਜੀਵਨ ਬਖਸ਼ੀ ਜਾਂਦਾ। ਸਿਮਰਨ ਚੋਂ ਨਿਕਲਿਆ ਹੋਇਆ ਮੈਂ ਇੱਕ ਵਾਰ ਅਰਜ਼ ਕੀਤੀ ਸੀ, ਇੱਕ ਸ਼ਬਦ ਹੈ ਐਜੂਕੇਸ਼ਨ, ਇੱਕ ਹੈ ਇੰਜੈਕਸ਼ਨ। ਸਿਮਰਨ ਐਜੂਕੇਸ਼ਨ ਹੈ, ਇੰਜੈਕਸ਼ਨ ਨਹੀਂ। ਐਜੂਕੇਸ਼ਨ ਦੇ ਅਰਥ ਭਾਵੇਂ ਅਸੀਂ ਸਿੱਖਿਆ ਕਰਦੇ ਹਾਂ, ਪਰ ਅਸਲ ਵਿੱਚ ਸ਼ਬਦ ਦਾ ਜੋ ਰੂਟ ਅਸਲ ਅਰਥ ਹੈ, ਤੁਸੀਂ ਪੜ੍ਹੇ ਲਿਖੇ ਜਾਣਦੇ ਹੋ, ਉਹਦਾ ਅਰਥ ਹੈ ਖਿੱਚਣਾ, ਬਾਹਰ ਕੱਢਣਾ। ਐਜੂਕੇਸ਼ਨ ਦਾ ਅਰਥ ਤੇ ਇੰਜੈਕਸ਼ਨ ਦਾ ਅਰਥ ਬਾਹਰ ਖਿੱਚਣਾ ਨਹੀਂ, ਕੋਈ ਲਾਉਣਾ ਬਾਹਰ ਨੂੰ ਅੰਦਰ ਦੀ ਕਿਰਿਆ ਇੰਜੈਕਸ਼ਨ ਹੈ, ਅੰਦਰੋਂ ਬਾਹਰ ਜੋ ਕੁਝ ਨਿਕਲਣਾ ਉਹ ਐਜੂਕੇਸ਼ਨ ਹੈ। ਸਿਮਰਨ ਇੱਕ ਐਜੂਕੇਸ਼ਨ ਹੈ, ਜਦੋਂ ਕੋਈ ਸਿਮਰਨ ਕਰਦਾ ਹੈ ਉਹਦੇ ਵਿੱਚੋਂ ਜੋ ਕੁਝ ਨਿਕਲਦਾ ਸਹੀ ਧਰਮ ਉਹ ਹੈ। ਆਹ ਜਿਹੜਾ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਪੜ੍ਹਦੇ ਹਾਂ, ਰਵਿਦਾਸ ਸਾਹਿਬ ਨੂੰ ਤੇ ਪੜ੍ਹਦਾ ਕੀ ਕੋਈ ਨਹੀਂ ਸੀ, ਡਾਂਗਾ ਲੈ ਕੇ ਭੇਜਦੇ ਸਨ, ਅਗਲੇ ਮੰਦਰ ਦੇ ਨੇੜੇ ਨਹੀਂ ਭਟਕਣ ਦਿੱਤਾ, ਗ੍ਰੰਥ ਕਿਹਨੇ ਪੜ੍ਹਨ ਦੇਣਾ ਸੀ। ਤੁਸੀਂ ਵੇਖੋ ਨਾਮਦੇਵ ਜੀ ਦਾ ਮੰਦਰ ਹੈ, ਸ਼ਾਇਦ ਆਪਣਾ ਅਰਜ਼ ਕੀਤੀ ਔਂਡਾ ਨਾਥ, ਜਦੋਂ ਹਜ਼ੂਰ ਸਾਹਿਬ ਜਾਈ ਤਾਂ ਪੂਰੇ ਦਾ ਪੂਰਾ ਮੰਦਰ ਘੁੰਮੇ ਜੀ, ਸਾਹਮਣੇ ਗੁਰਦੁਆਰਾ ਬਣਾਉਂਦੇ ਪਏ ਨੇ ਸਿੰਘ ਅੱਜ ਕੱਲ੍ਹ, ਉੱਥੇ ਗੁਰੂ ਕੇ ਕੀਰਤਨੀਆਂ ਨਾਲ ਗਏ ਤੇ ਉਹ ਥੋੜ੍ਹੇ ਸੰਗੇ, ਉਹ ਮੈਂ ਕਿਹਾ ਬਾਜੇ ਕੋਲੋਂ ਪੜ੍ਹੋ ਸ਼ਬਦ ਤੇ ਜਿਉ ਜਿਉ ਨਾਮਾ ਹਰ ਗੁਰੂ ਚੜ੍ਹਿਆ ਭਗਤ ਜਨਾਂ ਕੋ ਜੋ ਰੱਖਿਆ, ਸੱਚੀ ਮੁੱਚੀ ਆਨੰਦ ਹੈ। ਉਸ ਥਾਂ ਤੇ ਸ਼ਬਦ ਆਇਆ, ਇਸ ਤੋਂ ਅੱਗੇ ਨਾਮਦੇਵ ਜੀ ਦਾ ਆਪਣਾ ਪਿੰਡ ਹੈ, ਉਹਦਾ ਨਾਮ ਸੀ ਨਰਸੀ ਬਾਹਮਣੀ, ਅੱਜ ਕੱਲ੍ਹ ਉਹਦਾ ਨਾਮ ਹੈ ਨਰਸੀ ਨਾਮਦੇਵ। ਬਾਹਰ ਉਹ ਮੰਦਰ ਹੈ ਜਿਸ ਮੰਦਰ ਦੇ ਵਿੱਚ ਭਗਤ ਸਾਹਿਬ ਰੋਜ਼ ਜਾਂਦੇ ਸਨ, ਇਹਨੂੰ ਸਵਕਾਰੀ ਅਸੀਂ ਕਿਉਂਕਿ ਆਮ ਸਿੱਖ ਨਹੀਂ ਸੁਣਦੇ। ਉਸ ਮੰਦਰ ਦੇ ਵਿੱਚ ਕੀ ਹੈ ਕਿ ਸਾਹਮਣੇ ਕੁਝ ਪਿੰਡ ਨੇ ਇਲਾਕੇ ਦੇ, 32-72 ਮੇਰੇ ਚੇਤੇ ਚੋਂ ਵਿਸਰ ਗਿਆ, ਉਹ ਪਿੰਡ ਵਿੱਚੋਂ ਇੱਕ ਇੱਕ ਬੰਦਾ ਵਾਰੀ ਵਾਰੀ ਆਈ ਜਾਂਦਾ ਤੇ 2-3 ਦਹਾਕੇ ਹੋ ਚੱਲੇ ਨੇ ਕਰੀਬ, ਇੱਕ ਘੜੀ ਵੀ ਉਸ ਮੰਦਰ ਦੇ ਸਾਹਮਣੇ ਐਸੀ ਨੇ ਇੱਧਰ ਬੰਦਾ ਨਾ ਖਲੋਤਾ ਹੋ। ਉਹਦੇ ਹੱਥ 'ਚ ਇੱਕ ਤਾਰਾ ਕਹਿ ਲਓ ਜਾਂ ਹੋਰ ਸ਼ਬਦ ਵਰਤੇ ਨੇ, ਉਹ ਤਾਰ ਨਾਲੇ ਛੇੜੀ ਜਾਂਦਾ ਤੇ ਨਾਲੇ ਜਪੀ ਜਾਂਦਾ। ਉਹ ਰਾਮ ਸ਼ਬਦ ਜਪਦੇ ਨੇ, ਕ੍ਰਿਸ਼ਨ ਜਪਦੇ ਨੇ ਪਰਮਾਤਮਾ ਲਈ, ਉਹਦੇ ਨਾਲ ਨਦੀ ਬਿਲਕੁਲ ਮੰਦਰ ਦੇ। ਉੱਥੇ ਗਏ ਤੇ ਘੜੀ ਬੈਠੇ ਨੇ, ਕਿਉਂਕਿ ਉਹਨਾਂ ਭਗਤਾਂ ਨੂੰ ਅਸੀਂ ਰੋਜ਼ ਮੱਥੇ ਟੇਕਦੇ ਹਾਂ, ਜਿੰਨੀ ਭਾਵਨਾ ਨਾਲ ਅਸੀਂ ਦੂਸਰੇ ਗੁਰਮੁਖਾਂ ਦੀ ਗੱਲ ਸਿੱਖੀ ਚ ਕਰਦੇ ਹਾਂ ਉਹਨਾਂ ਦੀ ਵੀ ਕਰੀਏ। ਉਹਨਾਂ ਨੇ ਰੱਬ ਨਾਲ ਗੱਲਾਂ ਕੀਤੀਆਂ। ਉੱਥੇ ਆਮ ਤੌਰ ਤੇ ਪਹਿਲਾਂ ਲੋਕ ਜਾਂਦੇ ਸਨ ਸਵੇਰੇ ਕਤਾਰਾਂ ਦੇ ਜਾਣਾ ਪਿੰਡ ਦੇ ਲੋਕਾਂ ਨੇ ਤੇ ਸ਼ਾਮ ਨੂੰ ਵਾਪਸ। ਮੈਂ ਪੁੱਛਿਆ ਵੀ ਤੁਸੀਂ ਲਗਾਤਾਰ ਹੁਣ ਕਿਉਂ? ਉੱਥੇ ਸੱਜਣ ਨੇ ਕਿਹਾ, ਕਹਿਣ ਲੱਗੇ ਅਸੀਂ ਆਉਂਦੇ ਸਾਂ ਸੁਬਾਹ ਚਲੇ ਜਾਣਾ। ਇੱਕ ਬਹੁਤ ਬਜ਼ੁਰਗ ਸੀ ਜਿਹਦੀ ਬੜੀ ਭਾਵਨਾ ਸੀ, ਉਹਨੂੰ ਨਾਮਦੇਵ ਜੀ ਸੁਪਨੇ 'ਚ ਮਿਲੇ, ਕਹਿਣ ਲੱਗੇ ਮੈਂ ਤਾਂ ਕਦੀ ਸਵਾਸ ਤੋਂ ਵੀ ਦੂਰ ਨਹੀਂ ਕੀਤਾ, ਤੁਸੀਂ ਘੰਟੇ ਦਿਨ ਵਿੱਚ ਲੈ। ਕਹਿੰਦੇ ਉਸ ਦਿਨ ਤੋਂ ਬਾਅਦ ਇੱਕ ਘੜੀ ਵੀ ਨਹੀਂ ਜਿੱਥੇ ਕੋਈ ਉੱਥੇ ਖਾਲੀ ਹੋਵੇ, ਖਲੋਤਾ ਸਾਹਮਣੇ। ਜਿਹੜੀ ਨਦੀ ਹੈ ਉਸ ਵੀ ਜਦੋਂ ਕੋਈ ਪੁਰਾਣੀ ਚੜ੍ਹਾਈ ਕਰ ਜਾਂਦਾ, ਜਿਹੜੇ ਜਪ ਕਰਦੇ ਨੇ ਉਹਨਾਂ ਪਿੰਡਾਂ ਦਾ, ਉਹ ਪ੍ਰਤੱਖ ਹੈ ਵਿੱਥ ਨਹੀਂ, ਉਹਦੀਆਂ ਅਸਥੀਆਂ ਲੈ ਕੇ ਆਉਂਦੇ ਨੇ ਜਲ 'ਚ, ਸਵੇਰੇ ਅਸਥੀਆਂ ਪਾਈਆਂ ਤੇ ਸ਼ਾਮ ਨੂੰ ਜਾਂ ਦੂਜੇ ਦਿਨ ਆ ਕੇ ਉੱਥੇ ਅਸਥੀ ਹੁੰਦੀ ਨੇ। ਜੇ ਸੁੱਕੀ ਹੋਵੇ ਉਹਨੂੰ ਪੱਟ ਕੇ ਉਹਦੇ ਰੇਤੇ ਦੇ ਵਿੱਚ ਅਸਥੀਆਂ ਨੂੰ ਦੱਬ ਦਿੰਦੇ ਨੇ ਤੇ ਦੂਜੇ ਦਿਨ ਉਸੇ ਥਾਂ ਤੋਂ ਆ ਕੇ ਪੱਟੋ ਅਸਥੀ ਲਾਉਂਦੇ। ਹੁਣ ਜੇ ਕੋਈ ਉੱਥੇ ਜੁਗਤੀ ਵਰਤੇ ਨਹੀਂ, ਉਹ ਸਿਮਰਨ ਨਾਲ ਜੁੜੀਆਂ ਰੂਹਾਂ ਸਨ, ਸਿਮਰਨ ਕਰਨ ਵਾਲਾ ਜਿਹੜਾ ਉਹਦਾ ਆਪਣਾ ਜੀਵਨ ਏਡਾ ਵੱਡਾ ਗ੍ਰੰਥ। ਹੁਣ ਜਿਹਨੇ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਿਆ ਕਿੱਥੋਂ ਨਿਕਲਿਆ ਜੀ, ਕਿੱਥੋਂ ਆਇਆ? ਇਹ ਸਾਰੇ ਗੁਰੂ ਤੇ ਭਗਤਾਂ ਦਾ ਆਪਾ ਉਹਨਾਂ ਦੇ ਅੰਦਰੋਂ ਆਏ, ਉਹ ਅੰਦਰ ਸਿਮਰਨ। ਤੇ ਜਿਹੜਾ ਕੋਈ ਜਪ ਕਰੇਗਾ ਭਾਈ ਸਿਮਰਨ ਨੂੰ ਉੱਥੇ ਲੈ ਜਾਏਗਾ। ਆਪ ਸਭ ਦਾ ਧੰਨਵਾਦ, ਤੁਸੀਂ ਹੁਕਮ ਕੀਤਾ ਸੀ, ਟਾਈਮ ਵੱਧ ਲਏ, ਕੱਲ੍ਹ ਨੂੰ ਗੁਰੂ ਸਾਹਿਬ ਕਹਿਣਗੇ ਉਹਨੂੰ ਜਪ ਜਿਹੜਾ ਕਦੀ ਖਾਲੀ ਤੇ ਨਿਰਾਸ਼ ਨਹੀਂ ਹੋਵੇਗਾ। ਤੇ ਦੁਨੀਆਂ ਦੀ ਪ੍ਰੀਤ ਅਖੀਰ ਦੁੱਖ ਦਿੰਦੀ ਹੈ, ਪਰਮਾਤਮਾ ਦੀ ਪ੍ਰੀਤ ਸੁੱਖ ਦਿੰਦੀ। ਆਓ ਕਰੋ ਕਿਰਪਾਲਤਾ ਸਾਧ ਸੰਗਤ ਜੀ, ਬਖਸ਼ੋ ਆਸੀਸ, ਕੋਈ ਵੀ ਰਸਨਾ ਵਾਂਝੀ ਨਾ ਰਹੇ। ਸਿਰਫ 2-4 ਮਿੰਟ ਸਾਰੇ ਉਚਾਰਨ ਕਰੋ ਜੀ,
ਵਾਹਿਗੁਰੂ ਗੁਰੂ,
ਕੋਈ ਵੀ ਰਸਨਾ ਵਾਂਝੀ ਨਾ ਰਹੇ, ਅਦਬ ਨਾਲ ਉਚਾਰਨ ਕਰੋ
ਵਾਹਿਗੁਰੂ ਗੁਰੂ।